ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਬ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੜ ਚੁੱਕਾ ਜੀ, ਸਵਾਗਤ ਕਰਦੇ ਆਂ ਆਪ ਸਭ ਦਾ ਤੇ ਵੀਕਐਂਡ ਦਾ ਵੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ ਦੇ ਵਿੱਚੋਂ ਤੰਦਰੁਸਤ ਹੋ? ਤੇ ਆਓ ਫੇਰ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜ ਰਹੇ ਨੇ ਥੋੜੀ ਦੇਰ ਦੇ ਬਾਅਦ, ਪਰ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਨੇ, ਸਰਵਣ ਕਰ ਰਹੇ ਨੇ, ਕਥਾ ਵਿਚਾਰ ਵੀ ਉਨ੍ਹਾਂ ਨੇ ਸਰਵਣ ਕੀਤੀ। ਦਲਜੀਤ ਸਿੰਘ ਮਹਿਤਾ ਚੌਂਕ ਦੇ ਪ੍ਰੋਗਰਾਮ ਸੰਚਾਲਨ ਤੋਂ ਅਸੀਂ ਕਾਫੀ ਖੁਸ਼ ਹਾਂ, ਕਾਫੀ ਤਸੱਲੀ ਹੈ ਸਾਨੂੰ, ਤੇ ਹੋਰ ਵੀ ਤਰੱਕੀਆਂ ਉਹ ਕਰ ਰਹੇ ਨੇ ਪ੍ਰੋਗਰਾਮ ਦੇ ਵਿੱਚ, ਉਨ੍ਹਾਂ ਦਾ ਬੜਾ ਬੜਾ ਧੰਨਵਾਦ। ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋ ਚੁੱਕੇ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਵਰਿੰਦਰ ਇੰਗਲੈਂਡ ਤੋਂ ਤੇ ਜੀ ਐਸ ਚਾਲ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ। ਤੇ ਘੜੀ ਇਸ ਵੇਲੇ ਦਿਖਾ ਰਹੀ ਹੈ ਜੀ 9:02, ਦਿਨ ਸ਼ਨਿਚਰਵਾਰ 14 ਸਤੰਬਰ 2019, ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਇਸ ਵੇਲੇ ਹੈ, ਔਰ ਐਡਲੇਡ ਦੇ ਵਿੱਚ 8:32 ਤੇ 7:02 ਸਵੇਰ ਦੇ ਹੈਗੇ ਨੇ ਪਰਥ ਦੇ ਵਿੱਚ, ਤੇ ਤਕਰੀਬਨ 4:30 ਨੇ ਇੰਡੀਆ ਦੇ ਵਿੱਚ, ਤੇ ਉਸ ਤੋਂ ਬਾਅਦ ਲੰਡਨ ਦੇ ਵਿੱਚ ਹੁਣ 3 ਮਿੰਟ ਉੱਤੇ ਹੋ ਗਏ ਨੇ ਅੱਧੀ ਰਾਤ ਤੋਂ। ਅੱਜ ਦੀ ਤਰੀਕ ਚੜ੍ਹ ਚੁੱਕੀ, ਵੀਕਐਂਡ ਸ਼ੁਰੂ ਹੋ ਚੁੱਕਾ। ਅਮਰੀਕਾ ਮਹਾਂਦੀਪਾਂ ਦੇ ਵਿੱਚ ਸ਼ੁੱਕਰਵਾਰ ਦੀਆਂ ਦੁਪਹਿਰਾਂ ਅਤੇ ਸ਼ਾਮਾਂ ਢਲ ਰਹੀਆਂ ਨੇ ਈਸਟ ਦੇ ਵੈਸਟ ਕੋਸਟ ਦੇ ਉੱਤੇ। ਸੋ ਅੱਜ ਦੇ ਪ੍ਰੋਗਰਾਮ ਚ ਵਿਚਾਰ ਵੀ ਹੋਣਗੇ, ਕਾਫੀ ਅਸੀਂ ਚਿੰਤਨ ਕਰਾਂਗੇ, ਕਈ ਸਮਾਜਿਕ ਮੁੱਦੇ ਆ ਉਹਨਾਂ ਤੇ ਆਪਾਂ ਗੱਲ ਕਰਨੀ ਆ। ਪੋਲੀਟੀਕਲ ਤਾਂ ਥੋੜੀ ਬਹੁਤੀ ਕਰੇ ਲਈ ਦੀ ਆ, ਨਾਲ ਦੀ ਨਾਲ ਹਾਸਾ ਮਜ਼ਾਕ ਵੀ, ਤੇ ਸਾਡਾ ਸਾਰਿਆਂ ਦਾ ਵੀਕਐਂਡ ਸਾਂਝਾ ਹੀ ਹੈ ਜੀ, ਮੇਰਾ ਇਕੱਲੇ ਦਾ ਨਹੀਂ, ਤੁਹਾਡਾ ਇਕੱਲੇ ਦਾ ਨਹੀਂ। ਸੋ ਅਸੀਂ ਇਸ ਵੀਕਐਂਡ ਨੂੰ ਹੋਰ ਵੀ ਖੂਬਸੂਰਤ ਬਣਾਉਣਾ ਹੈ ਵਿਚਾਰਾਂ ਦੇ ਨਾਲ, ਤੇ ਚੰਗੀ ਫੀਲਿੰਗ ਲੈ ਕੇ ਕੁਛ ਆਪਾਂ ਸਿੱਖਣਾ ਵੀ ਆ, ਕੁਛ ਗਿਆਨ ਵੀ ਇਹਚੋਂ ਕੱਢਣਾ ਆ, ਆਪਾਂ ਵੀ ਸਿੱਖਾਂਗੇ, ਕਈ ਨਵੀਆਂ ਗੱਲਾਂ ਸਾਨੂੰ ਵੀ ਪਤਾ ਲੱਗਦੀਆਂ ਨੇ। ਸੋ ਇਹ ਦਿਲ ਵਾਲੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਤੇ ਆਪਾਂ ਦਿਮਾਗ ਥੋੜਾ ਘੱਟ ਲਾਈਦਾ ਹੁੰਦਾ, ਤੇ ਦਿਲ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ, ਮਨ ਕੀ ਬਾਤ ਮੋਦੀ ਸਾਹਿਬ ਵਾਲੀ। ਤੇ ਅੱਜ ਜਿਹੜਾ ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਉਹ ਵੀ ਬੜਾ ਖੂਬਸੂਰਤ ਵਿਚਾਰ ਹੈ, ਤੇ ਇਸ ਵਿਚਾਰ ਦੇ ਬਾਰੇ ਮੈਂ ਕਾਫੀ ਸੋਚਦਾ ਹੁੰਦਾ, ਕੱਲ ਵੀ ਚਿੰਤਨ ਚੱਲਿਆ ਕਿ ਅਸੀਂ ਕਰ ਕੀ ਰਹੇ ਹਾਂ, ਮਤਲਬ ਸਾਡਾ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਸਾਡੀ ਸੋਚ ਕੀ ਹੈ। ਅਸੀਂ ਚੁਗਲੀਆਂ, ਅਸੀਂ ਨਿੰਦਿਆ, ਇਸ ਨੂੰ ਅਸੀਂ ਕੰਨ ਰਸ ਬਣਾ ਲਿਆ, ਅਸੀਂ ਫਿਲਮਾਂ ਦੇਖੀ ਜਾ ਰਹੇ ਹਾਂ, ਤੇ ਲੋਕਾਂ ਦੇ ਕਲੇਸ਼ ਦੇਖੀ ਜਾ ਰਹੇ ਹਾਂ, ਅਸੀਂ ਖੂਬਸੂਰਤ ਘਰ ਬਣਾ ਲਏ ਨੇ, ਅਸੀਂ ਖੂਬਸੂਰਤ ਇਲਾਕਿਆਂ ਚ ਰਹਿੰਦੇ ਨੇ, ਸਾਨੂੰ ਬੜੀਆਂ ਸਹੂਲਤਾਂ ਨੇ, ਤੇ ਉਹ ਸਹੂਲਤਾਂ ਨੂੰ ਆਪਾਂ ਕੀ ਆਪਣੇ ਲਈ ਮਾਣ ਰਹੇ ਹਾਂ, ਜਾਂ ਅਸੀਂ ਉਹਨਾਂ ਖੂਬਸੂਰਤ ਜਾਂ ਬਹੁਤ ਵਧੀਆ ਮਿਹਰਾਂ ਦਾਤਾਂ ਦੇ ਵਿੱਚ ਰਹਿ ਕੇ ਅਸੀਂ ਉਹਨਾਂ ਨੂੰ ਨਸ਼ਟ ਕਰ ਰਹੇ ਹਾਂ, ਅਸੀਂ ਉਹਨਾਂ ਸਹੂਲਤਾਂ ਦਾ ਫਾਇਦਾ ਨਹੀਂ ਉਠਾ ਰਹੇ। ਤੇ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਡਿਟੇਲ ਦੇ ਵਿੱਚ ਵੀ ਫਿਰ ਕਿਤੇ, ਪਰ ਗੱਲ ਇਹ ਹੈ ਕਿ ਜਦੋਂ ਧੁੱਪ, ਛਾਂ, ਹਨੇਰੀ, ਝੱਖੜ, ਸਾਰਿਆਂ ਤੋਂ ਬਚਾਅ ਹੋ ਗਿਆ, ਟੈਂਪਰੇਚਰ ਤੋਂ ਬਚਾਅ ਹੋ ਗਿਆ, ਪਾਣੀ ਘਰ ਦੇ ਵਿੱਚ ਆਉਣ ਲੱਗ ਗਿਆ ਟੂਟੀ ਦੇ ਰਾਹੀਂ, ਤੇ ਸਾਰੀਆਂ ਸਹੂਲਤਾਂ ਸਾਨੂੰ ਮਿਲ ਗਈਆਂ। ਅੰਨ ਦਾਣਾ ਘਰ ਦੇ ਵਿੱਚ ਪਿਆ, ਭੰਡਾਰ ਭਰੇ ਪਏ ਨੇ, ਤੇ ਫਿਰ ਇਹਨਾਂ ਭੰਡਾਰਾਂ ਦੇ ਸਾਰਾ ਕੁਝ ਸੁੱਖਾਂ ਸਹੂਲਤਾਂ ਦਾ ਆਪਾਂ ਕਰ ਕੀ ਰਹੇ ਹਾਂ, ਆਪਾਂ ਕਲੇਸ਼ਾਂ ਤੋਂ ਦੂਰ ਹੋ ਗਏ ਹਾਂ। ਇਹ ਸਾਰੇ ਕਲੇਸ਼ ਹੈ, ਇਹ ਸਾਰੀਆਂ ਚੀਜ਼ਾਂ ਜਦ ਇਕੱਠੀਆਂ ਕਰਨੀਆਂ ਪੈਂਦੀਆਂ, ਪਾਣੀ ਢੋਣਾ ਪੈਂਦਾ ਸੀ ਤਾਂ ਫਿਰ ਬੜਾ ਦੁੱਖ ਲੱਗਦਾ ਸੀ, ਤੇ ਹੁਣ ਜਦੋਂ ਇਹ ਸਾਰਾ ਹੋ ਗਿਆ ਤਾਂ ਹੁਣ ਕੀ ਕਰਦੇ ਹਾਂ, ਹੁਣ ਅਸੀਂ ਆਪਾਂ ਟੀਵੀਆਂ ਦੇ ਰਾਹੀਂ, ਰੇਡੀਓ ਦੇ ਰਾਹੀਂ, ਜਿਨ੍ਹਾਂ ਵਿੱਚ ਅਸੀਂ ਵੀ ਆ ਜਾਂਦੇ ਹਾਂ, ਅਸੀਂ ਲੋਕਾਂ ਦਾ ਕਲੇਸ਼ ਘਰ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਮਨ ਦੀ ਨਹੀਂ ਆਪਾਂ ਸੁਣਦੇ, ਮਨ ਨੂੰ ਟਿਕਾਉਂਦੇ ਨਹੀਂ। ਇਸ ਦਾ ਕੀ ਕਾਰਨ ਹੈ, ਕਿਉਂ ਅਸੀਂ ਇਸ ਤਰ੍ਹਾਂ ਕਰਦੇ ਹਾਂ? ਕਿ ਬਾਣੀ ਦੇ ਵਿੱਚ ਬਾਰ ਬਾਰ ਆਉਂਦਾ, ਚੰਗਾ ਨਾਂ ਰਖਾਏ ਕਿ ਜਸ ਕੀਰਤ ਜਗਲੇ। ਕਹਿੰਦੇ ਫਿਰ ਮਨ ਟਿਕਦਾ ਕਿਉਂ ਨਹੀਂ, ਬਾਤ ਕਿਉਂ ਨਹੀਂ ਪੁੱਛੀ ਜਾ ਰਹੀ, ਜੇ ਪਰਮਾਤਮਾ ਬਾਤ ਕਿਉਂ ਨਹੀਂ ਪੁੱਛਦਾ? ਉਸਦੇ ਕਈ ਕਾਰਨ ਨੇ। ਸਾਰਿਆਂ ਨਾਲੋਂ ਵੱਡਾ ਕਾਰਨ ਹੈ ਸਾਡਾ ਮਨ। ਮਨ ਦੇ ਸਾਡੇ ਸਰੋਤ ਕੀ ਨੇ, ਸਾਡੇ ਮਨ ਦੇ ਸੋਰਸਿਸ ਕੀ ਨੇ? ਗੁਰਮਤ ਮਨੋਵਿਗਿਆਨ ਦੇ ਵਿੱਚ ਜਸਵੰਤ ਸਿੰਘ ਨੇਕੀ ਕਹਿੰਦੇ ਨੇ, ਕਹਿੰਦੇ ਜਿਵੇਂ ਬਿੱਲੀ ਦੇ ਬਲੂੰਗੜੇ ਨੂੰ ਚੂਹੇ ਫੜਨੇ ਸੁਭਾਵਿਕ ਹੀ ਆਉਂਦੇ ਹਨ, ਉਵੇਂ ਮਨੁੱਖ ਨੂੰ ਪੂਰਬਲੇ ਜਨਮਾਂ ਦੇ ਸੰਸਕਾਰ ਸੁਭਾਵਿਕ ਹੀ ਭਜਾਈ ਫਿਰਦੇ ਹਨ। ਜਦੋਂ ਤੱਕ ਜੀਵਨ ਜਿਹੜਾ ਹੈ, ਜੀਵ ਹੈ, ਇਹ ਮੁਕਤ ਨਹੀਂ ਹੁੰਦਾ, ਜੂਨਾਂ ਵਿੱਚ ਪਿਆ ਰਹਿੰਦਾ ਹੈ। ਪਿਛਲੇ ਜਨਮਾਂ ਵਿੱਚ ਜੋ ਡਿੱਠਾ, ਸੁਣਿਆ, ਕੀਤਾ, ਕਮਾਇਆ, ਖਾਇਆ, ਸਭ ਸਾਡੇ ਮਨ ਦੀਆਂ ਗੁਪਤ ਤਹਿਾਂ ਦੇ ਵਿੱਚ ਸੰਸਕਾਰਾਂ ਦੇ ਰੂਪ ਦੇ ਵਿੱਚ ਮੌਜੂਦ ਹੈ। ਪੂਰਬ ਜਨਮ ਦੇ ਸੰਸੇ, ਦੁੱਖ, ਮਲ, ਕਿਲਵਿਕ, ਪ੍ਰਾਚਤ, ਦੋਖ, ਦੁਰਮਤ ਸਭ ਨਾਲ ਹੋ ਤੁਰਦੇ ਹਨ, ਪ੍ਰਾਪਤ ਹੋਈ ਵਿਰਾਸਤ ਵਾਂਗਰ। ਹਉਮੈ ਦਾ ਬੀਜ ਵੀ ਨਾਲ ਨਾਲ ਤੁਰਦਾ ਹੈ, ਫਿਰ ਅਸੀਂ ਇਸੇ ਹਉਮੈ ਵਾਲੇ ਮਨ ਦੇ ਮਗਰ ਲੱਗ ਕੇ ਤੁਰਦੇ ਹਾਂ ਤੇ ਜਨਮ ਜਨਮ ਦੇ ਵਿੱਚ ਪਏ ਰਹਿੰਦੇ ਹਾਂ। ਇਹ ਸਭ ਸਾਡੇ ਮਨ ਦੇ ਸਰੋਤ ਹਨ, ਸੋਰਸਿਸ ਹਨ, ਜੋ ਜਨਮਾਂ ਜਨਮਾਂ ਤੋਂ ਮਨ ਦਾ ਸਰੂਪ ਨਿਰੂਪਣ ਦਾ ਕਾਰਨ ਬਣਦੇ ਹਨ। ਜਿਹੜਾ ਸਾਡੇ ਮਨ ਦਾ ਸਰੂਪ ਬਣਿਆ ਹੋਇਆ ਨਾ, ਸਾਡੇ ਮਨ ਦਾ ਜਿਹੜਾ ਫਰੇਮਵਰਕ ਬਣਿਆ ਹੋਇਆ, ਇਹ ਸਾਡੇ ਜੋ ਪਿੱਛੇ ਅਸੀਂ ਜਮ੍ਹਾਂ ਕੀਤਾ ਹੋਇਆ ਸਾਰਾ ਮੈਲ ਹੈ, ਉਹਦੇ ਕਾਰਨ ਹੈ। ਇਉਂ ਵੀ ਕਹਿ ਸਕਦੇ ਹਾਂ ਕਿ ਮਨ ਦੀ ਘਾੜਤ ਨਿਰਧਾਰਨ ਕਰਨ ਵਾਲੇ ਇਹੋ ਵੱਡੇ ਕਾਰਨ ਹਨ। ਪੂਰਬਲੇ ਜਨਮਾਂ ਵਿੱਚ ਬੀਜ ਨਹੀਂ ਬੋਇਆ, ਹੁਣ ਉਹ ਫੁੱਟਦਾ ਨਹੀਂ। ਇਉਂ ਸਾਡੇ ਮਨ ਨਾਲ ਖਾਸ ਕਰਕੇ ਅਚੇਤਨਾ ਤੋਂ ਪਰਾਚੇਤਨਾ ਭਾਗਾਂ ਦਾ ਇੱਕ ਅਹਿਮ ਹਿੱਸਾ ਪੂਰਬਲੇ ਜਨਮਾਂ ਦੇ ਇਕੱਤਰਿਤ ਸੰਸਕਾਰਾਂ ਤੋਂ ਉਪਜਿਆ ਮੰਨਿਆ ਜਾਂਦਾ ਹੈ। ਭੈੜੇ ਕਰਮਾਂ ਕਾਰਨ ਇਸ ਮਨ ਨੂੰ ਜਨਮਾਂ ਦੀ ਮੈਲ ਲੱਗ ਜਾਂਦੀ ਹੈ ਤੇ ਉਹ ਇਤਨਾ ਕਾਲਾ ਸਿਆਹ ਹੋ ਜਾਂਦਾ ਹੈ ਕਿ ਉਸ ਦਾ ਧੁਖਣਾ ਜਾਂ ਉਸਦਾ ਧੋਣਾ ਔਖਾ ਹੋ ਜਾਂਦਾ ਹੈ। ਪਰ ਜੇਕਰ ਸੱਚੀ ਸੁਮਤ ਪ੍ਰਾਪਤ ਹੋ ਜਾਵੇ ਤਾਂ ਜਨਮਾਂ ਜਨਮਾਂ ਦੇ ਕਾਲੇ ਸਿਆਹ ਸੰਸਕਾਰਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ ਤੇ ਜਨਮਾਂ ਜਨਮਾਂ ਦੇ ਵਿਸ਼ੇ ਵੀ ਤਰ ਜਾਂਦੇ ਹਨ। ਅਜਿਹੀ ਸੁਮਤ ਕਿਸੇ ਰਸਕ ਬੈਰਾਗੀ ਪੁਰਖ ਪਾਸੋਂ ਪ੍ਰਾਪਤ ਹੁੰਦੀ ਹੈ ਤੇ ਉਸ ਦੇ ਉਪਦੇਸ਼ ਤੇ ਚੱਲਿਆਂ ਹਨੇਰਾ ਦੂਰ ਹੋ ਜਾਂਦਾ ਹੈ ਤੇ ਜਨਮਾਂ ਤੋਂ ਸੁੱਤੀ ਆਤਮਾ ਜਾਗ ਪੈਂਦੀ ਹੈ। ਰਾਗ ਗੌੜੀ ਦੇ ਵਿੱਚ ਪੰਜਵੇਂ ਪਾਤਸ਼ਾਹ ਬੜਾ ਖੂਬਸੂਰਤ ਲਿਖਦੇ ਹਨ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰਿ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਬਹੁਤ ਹੀ ਖੂਬਸੂਰਤ ਵਿਚਾਰ ਗੁਰਮਤ ਮਨੋਵਿਗਿਆਨ ਵਿਚੋਂ ਜਸਵੰਤ ਸਿੰਘ ਨੇਕੀ ਹੁਣਾਂ ਦਾ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਤੇ ਧੰਨਵਾਦੀ ਹਾਂ ਜੀ ਤੁਹਾਡੇ ਵੀ ਜਿਹੜੇ ਤੁਸੀਂ ਸਾਡੇ ਵਿਚਾਰਾਂ ਦੇ ਨਾਲ ਸਾਂਝ ਪਾਉਂਦੇ ਹੋ, ਸੁਣਦੇ ਹੋ, ਚੰਗਾ ਲੱਗਦਾ ਤੁਹਾਨੂੰ। ਤੇ ਇਹ ਅੱਜ ਦਾ ਵਿਚਾਰ ਜਿਹੜਾ ਆ ਮੇਰੇ ਮਨ ਦੀ ਗੱਲ ਹੈ ਅਸਲ ਦੇ ਵਿੱਚ, ਕਿਉਂਕਿ ਮਨ ਦੀਆਂ ਗੱਲਾਂ ਨੇ। ਇਸ ਦੇ ਉੱਤੇ ਆਪਾਂ ਕਰਾਂਗੇ ਚਿੰਤਨ ਕਿ ਕੀ ਕਰਨਾ ਚਾਹੀਦਾ। ਬੜਾ ਸੁੱਖ ਆਰਾਮ ਹੈ ਅੱਜ ਦੇ ਦੁਨੀਆਂ ਦੇ ਵਿੱਚ। ਦੇਖੋ ਪੁਰਾਣੇ ਸਮਿਆਂ ਦੇ ਮੁਕਾਬਲਾ ਕਰਦੇ ਹਾਂ, ਜਦੋਂ ਅਸੀਂ ਉਹਨਾਂ ਨੂੰ ਤੁਲਨਾ ਕਰਦੇ ਹਾਂ ਤਾਂ ਅਸੀਂ ਬਹੁਤ ਜ਼ਿਆਦਾ ਸੁਖੀ ਹਾਂ। ਪਰ ਕੀ ਅਸੀਂ ਸੁਖੀ ਰਹਿੰਦੇ ਹਾਂ? ਅਸੀਂ ਬੇਚੈਨ ਹੋ ਜਾਂਦੇ ਹਾਂ ਉਸ ਸੁੱਖ ਦੇ ਵਿੱਚ। ਅਸੀਂ ਲੱਭਦੇ ਹਾਂ ਕਲੇਸ਼, ਅਸੀਂ ਫੇਸਬੁੱਕ ਤੇ, ਵਟਸਐਪ ਤੇ, ਯੂਟਿਊਬ ਤੇ ਅਸੀਂ ਦੇਖਣਾ ਚਾਹੁੰਦੇ ਹਾਂ ਲੜਾਈਆਂ, ਅਸੀਂ ਦੇਖਣਾ ਚਾਹੁੰਦੇ ਹਾਂ ਕਲੇਸ਼, ਅਸੀਂ ਦੇਖਣਾ ਚਾਹੁੰਦੇ ਹਾਂ, ਅਸੀਂ ਸੁਣਨਾ ਚਾਹੁੰਦੇ ਹਾਂ ਚੁਗਲੀਆਂ ਨਿੰਦਿਆ। ਸੋ ਆਓ ਆਪਾਂ ਥੋੜੀ ਇਸ ਬਿਰਤੀ ਤੋਂ ਪਾਸੇ ਹਟੀਏ ਤੇ ਜਿਹੜਾ ਸੱਚਾ ਇਸ਼ਕ ਹੈ ਪਰਮਾਤਮਾ ਦੇ ਨਾਲ ਕਰੀਏ, ਅਸੀਂ ਉਸ ਦੀ ਗੱਲ ਕਰੀਏ, ਉਸਦਾ ਨਾਮ ਤੇ ਆਈਏ, ਧਿਆਨ ਸਾਡਾ ਬੈਕ ਐਂਡ ਤੇ ਉਹ ਰਹੇ। ਤੇ ਆਓ ਤੁਹਾਡੇ ਨਾਲ ਹੁਣ ਮੈਂ ਇੱਕ ਗੀਤ ਵੀ ਸ਼ੇਅਰ ਕਰਦਾ ਹਾਂ। ਨੂਰਾ ਸਿਸਟਰ ਨੇ ਗਾਇਆ, ਸੋ ਸੁਭਾਵਿਕ ਸ਼ਾਇਦ ਇਹ ਸੂਫੀਆਨਾ ਹੋਵੇ। ਇਸ਼ਕ ਦੀਆਂ ਪੀੜਾਂ ਨੂਰਾਂ ਸਿਸਟਰ ਵੱਲੋਂ।
ਇਸ਼ਕ ਦਾ ਰੋਗ ਹੱਡਾਂ ਵਿੱਚ ਰਚਦਾ ਅੰਗ ਅੰਗ ਦੇ ਵਿੱਚ ਬੜ ਮੱਚਦਾ ਇਹਦੀ ਪੀੜ ਅਵਲਿਆ ਸੀ ਜਿਸ ਤਨ ਲੱਗੇ ਇਸ਼ਕ ਦੀਆਂ ਪੀੜਾਂ ਹਏ ਇਸ਼ਕ ਦੀਆਂ ਪੀੜਾਂ ਇਸ਼ਕ ਦੀਆਂ ਪੀੜਾਂ ਜੋ ਜਰੀਆਂ ਨਾ ਜਾਵਣ ਇਸ਼ਕ ਦੀਆਂ ਪੀੜਾਂ ਹਏ ਜਰੀਆਂ ਨਾ ਜਾਵਣ ਇਹ ਦਿਲ ਦੀਆਂ ਮਰਜ਼ਾਂ ਨੇ ਕਦੇ ਫੜੀਆਂ ਨਾ ਜਾਵਣ
ਹਾਂਜੀ ਇਸ਼ਕ ਦੀਆਂ ਪੀੜਾਂ ਗੀਤ ਸੁਣਿਆ ਸੀ ਨੂਰਾਂ ਸਿਸਟਰ ਵੱਲੋਂ ਗਾਇਆ ਹੋਇਆ। ਮਾਫੀ ਚਾਹੁੰਦੇ ਹਾਂ ਥੋੜਾ ਜਿਹਾ ਗੈਪ ਪੈ ਗਿਆ, ਪਰ ਅਮਰੀਕ ਭਾਅ ਜੀ ਵੀ ਮੇਰੇ ਨਾਲ ਉਧਰ ਜੁਆਇਨ ਕਰ ਰਹੇ ਨੇ, ਬੜੀ ਛੇਤੀ ਅਸੀਂ ਗੱਲਾਂ ਬਾਤਾਂ ਕਰਾਂਗੇ, ਡੂੰਘੀਆਂ ਗੱਲਾਂ ਵੀ ਤੇ ਡੂੰਘੀਆਂ ਸਿਖਰਾਂ, ਵੈਸੇ ਉੱਚੀਆਂ ਸਿਖਰਾਂ ਹੁੰਦੀਆਂ ਤੇ ਨਰਿੰਦਰ ਕਪੂਰ ਦੀ ਕਿਤਾਬ ਹੈ ਡੂੰਘੀਆਂ ਸਿਖਰਾਂ, ਤੇ ਡੂੰਘਾਈਆਂ ਵੀ ਹੁੰਦੀਆਂ ਨੇ, ਉਹਦੀਆਂ ਵੀ ਬਹੁਤ ਜ਼ਿਆਦਾ ਡੂੰਘਾਈਆਂ ਹੁੰਦੀਆਂ ਨੇ। ਸੋ ਆਪਾਂ ਕਾਫੀ ਚਿੰਤਨ ਅੱਜ ਕਰਨਾ ਪ੍ਰੋਗਰਾਮ ਦੇ ਵਿੱਚ, ਤੇ ਵਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਇੰਗਲੈਂਡ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਕਹਿੰਦੇ ਕਿ ਆਸ ਹੈ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਪੋਡਕਾਸਟ ਦੇ ਵਿੱਚ ਪ੍ਰੋਗਰਾਮ ਸੁਣਗੇ, ਕਿਉਂਕਿ ਸ਼ਾਇਦ ਅੱਧੀ ਰਾਤ ਹੋ ਗਈ ਹੈ ਇੰਗਲੈਂਡ ਦੇ ਵਿੱਚ। ਸੋ ਇੰਗਲੈਂਡ ਤੋਂ ਲਾਈਵ ਲਿਸਨਰਸ ਜਿਹੜੇ ਨੇ ਘੱਟ ਨੇ, ਖਾਸ ਕਰਕੇ ਕੰਮ ਕਾਰ ਵਾਲੇ ਜ਼ਿਆਦਾ ਹੋਣੇ ਨੇ। ਤੇ ਮੌਸਮ ਦੇ ਸੰਬੰਧ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕਾਫੀ ਖਰਾਬ ਕੰਮ ਚੱਲ ਰਿਹਾ, ਤੇ ਕਿਉਂਕਿ ਅੱਗਾਂ ਬਹੁਤ ਲੱਗੀਆਂ ਹੋਈਆਂ ਨੇ, ਕਈ ਘਰ ਤਬਾਹ ਹੋ ਚੁੱਕੇ ਨੇ, ਨੁਕਸਾਨ ਬੜਾ ਹੋ ਚੁੱਕਾ। ਸੋ ਉਸਦੀ ਵੀ ਆਪਾਂ ਅਪਡੇਟ ਲੈਣੀ ਆ, ਤੇ ਬਹੁਤ ਸਾਰੀਆਂ ਜਿਹੜੀਆਂ ਅੱਗਾਂ ਨੇ ਉਹ ਜਿਹਨੂੰ ਕਹਿੰਦੇ ਆ ਮੁਢੀਰ ਨੇ ਲਾਈਆਂ ਹੋਈਆਂ ਨੇ, ਜਿਹੜੇ ਕਿ ਨੌਜਵਾਨ ਨੇ, ਜਿਹੜੇ ਇਲਤੀ ਨੇ ਆਪਾਂ ਪੰਜਾਬੀਆਂ ਨੂੰ ਕਹਿੰਦੇ ਹਾਂ ਜਾਂ ਇੰਡੀਆ ਦੇ ਵਿੱਚ ਜ਼ਿਆਦਾ ਇਲਤੀ ਨੇ, ਮੁਕਾਬਲਾ ਕਰੀਏ ਤਾਂ, ਤੁਲਨਾ ਕਰੀਏ ਤਾਂ ਸਾਰੇ ਜਿਹੜੇ ਆ ਏਜ ਗਰੁੱਪ ਸਾਰੇ ਤਕਰੀਬਨ ਸਭਿਅਤਾਵਾਂ ਦੇ ਵਿੱਚ ਇੱਕੋ ਜਿਹੇ ਹੁੰਦੇ ਨੇ, ਤੇ ਇੱਥੇ ਵੀ ਬਥੇਰੇ ਨੇ। ਸੋ ਕਈ ਅੱਗਾਂ ਜਿਹੜੀਆਂ ਨੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਜਾਣ ਬੁੱਝ ਕੇ ਲਾਈਆਂ ਗਈਆਂ ਨੇ। ਤੇ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਮੌਸਮ ਤੋਂ ਸ਼ੁਰੂ ਕਰਦੇ ਹਾਂ। ਪਹਿਲਾਂ ਕੇਨਸ ਤੋਂ, ਅੱਜ 29 ਡਿਗਰੀ ਮੌਸਮ ਸਾਫ਼ ਰਹੇਗਾ, ਬ੍ਰਿਸਬਨ ਦੇ ਵਿੱਚ 29 ਡਿਗਰੀ ਮੌਸਮ ਸਾਫ਼ ਰਹੇਗਾ, ਧੁੱਪ ਰਹੇਗੀ, ਕੌਫਸ ਹਾਰਬਰ ਦੇ ਵਿੱਚ 23 ਡਿਗਰੀ ਤਾਪਮਾਨ ਰਹੇਗਾ, ਤੇ ਅੱਜ ਦਿਨ ਵੈਸੇ ਠੰਡਾ ਹੈ, ਸਿਡਨੀ ਦੇ ਵਿੱਚ ਵੀ ਥੋੜੀ ਜਿਹੀ ਹਵਾ ਦੇ ਵਿੱਚ ਠੰਡਕ ਹੈ, ਹਲਕੇ ਬੱਦਲ ਹੋ ਸਕਦੇ ਨੇ, ਕੈਨਬਰਾ ਦੇ ਵਿੱਚ ਸਵੇਰੇ ਕੋਹਰਾ ਪਿਆ ਸੀ, ਸਤੰਬਰ ਚ ਕੋਹਰਾ ਪੈ ਰਿਹਾ, 21 ਡਿਗਰੀ ਤਾਪਮਾਨ, ਤੇ ਮੈਲਬਨ ਦੇ ਵਿੱਚ 9 ਤੋਂ ਲੈ ਕੇ 19 ਡਿਗਰੀ ਤਾਪਮਾਨ ਅੱਜ ਰਹੇਗਾ। ਐਡਲੇਡ ਦੇ ਵਿੱਚ ਦਿਨ ਸਾਫ਼ ਰਹੇਗਾ, 25 ਡਿਗਰੀ ਵੱਧ ਤੋਂ ਵੱਧ, ਤੇ ਪਰਥ ਦੇ ਵਿੱਚ ਅੱਜ ਬੱਦਲ ਛਾਏ ਰਹਿਣਗੇ, 25 ਡਿਗਰੀ, ਡਾਰਵਿਨ ਦੇ ਵਿੱਚ ਦਿਨ ਸੁੱਕਾ ਹੀ ਰਹੇਗਾ 20 ਤੋਂ ਲੈ ਕੇ 33, ਐਲਿਸ ਸਪ੍ਰਿੰਗ ਦੇ ਵਿੱਚ ਧੁੱਪ ਖਿੜੀ ਰਹੇਗੀ 9 ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਅੱਜ ਜਾਏਗਾ ਜੀ। ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 27 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ 33 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਮੌਸਮ ਦੀ ਜਾਣਕਾਰੀ ਤੋਂ ਬਾਅਦ ਦੱਸ ਦਈਏ ਕਿ ਜਿਹੜਾ ਤਾਪਮਾਨ ਹੈ ਆਸਟ੍ਰੇਲੀਆ ਦੇ, ਜਿੱਥੇ ਅੱਗਾਂ ਲੱਗੀਆਂ ਹੋਈਆਂ ਨੇ ਕੋਸਟ ਤੋਂ ਹਟ ਕੇ, 10 ਡਿਗਰੀ ਐਵਰੇਜ ਤੋਂ ਉੱਤੇ ਆ, ਤੇ ਇਸ ਵੇਲੇ 130 ਅੱਗਾਂ ਜਿਹੜੀਆਂ ਭਖ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ, ਜਿਹੜੀ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਹਜੇ ਗਰਮੀਆਂ ਸ਼ੁਰੂ ਹੋਣੀਆਂ ਨੇ, ਤੇ ਆਓ ਹੁਣ ਆਪਾਂ ਸੁਨੇਹੇ ਲੈਂਦੇ ਹਾਂ ਸਾਰੇ ਦੋਸਤਾਂ ਦੇ। ਜੀ ਐਸ ਚਾਹਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦਾ ਜਿਹੜਾ ਪੰਗਾ ਡੀਸੀ ਨਾਲ ਪਿਆ ਉਸ ਦੇ ਸਬੰਧ ਦੇ ਵਿੱਚ ਜਾਣਕਾਰੀ ਹੈ, ਤੇ ਆਪਾਂ ਅਮਰੀਕ ਸਿੰਘ ਫਲੋਰਾ ਤੋਂ ਵੀ ਪੁੱਛਾਂਗੇ। ਅਫਸਰ ਸ਼ਾਹੀ ਦੀ ਅਕਸਰ ਅਸੀਂ ਗੱਲਾਂ ਕਰਦੇ ਹਾਂ, ਤੇ ਦੱਸਾਂਗੇ ਤੁਹਾਨੂੰ ਕਿ ਅਫਸਰ ਸ਼ਾਹੀ ਕੀ ਕਰਦੀ ਹੈ। ਲਾਜਵਿੰਦਰ ਸਿੰਘ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਸਰਬੱਤ ਦਾ ਭਲਾ ਮੰਗਦੇ ਨੇ। ਵਿਜੇ ਵਿਰਦੀ ਜੀ ਹੁਣਾਂ ਨੇ ਫੋਟੋ ਭੇਜ ਦਿੱਤੀ ਅੱਜ ਸਿਡਨੀ ਦੀ, ਤੇ ਕਹਿੰਦੇ ਬਹੁਤ ਖੂਬਸੂਰਤ ਦਿਨ ਦੀ ਸ਼ੁਰੂਆਤ ਹੋਈ ਆ, ਤੇ ਮੈਂ ਫੋਟੋ ਬੜੀ ਛੇਤੀ ਹੀ ਭੇਜ ਰਿਹਾ ਜੀ, ਪਾ ਰਿਹਾ ਆਪਣੇ ਲਾਈਵ ਬਲੌਗ ਦੇ ਉੱਤੇ। ਹਾਂਜੀ ਕਰਨਵੀਰ ਜੀ ਕੀ ਹਾਲ ਹੈ ਪਿਆਰੇ, ਹੋ ਸ਼ੈਪਟਨ ਠੀਕ ਠਾਕ ਨੇ ਸਭ, ਸਤਿ ਸ੍ਰੀ ਅਕਾਲ। ਰੁਪਿੰਦਰ ਗਿੱਲ ਮੈਲਬਨ ਤੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਤੇ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਕਹਿੰਦੇ ਸ਼ੁਕਰੀਆ ਜੀ। ਕੁਲਦੀਪ ਸਿੰਘ ਸੰਧੂ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਸਾਡੇ ਬੜੇ ਹੀ ਅਜ਼ੀਜ਼ ਦੋਸਤ ਅਕਾਊਂਟੈਂਟ ਦੋਸਤ ਮਨਪ੍ਰੀਤ ਸਿੰਘ SSK ਅਕਾਊਂਟੈਂਟ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ, ਸ਼ੁਕਰੀਆ ਜੀ। ਤੇ ਲਓ ਤੁਹਾਨੂੰ ਹੁਣ ਨਾ ਇੱਕ ਗੀਤ ਸੁਣਾਉਣਾ, ਬਹੁਤ ਸੋਹਣਾ ਬਹੁਤ ਸੋਹਣਾ। ਤੁਸੀਂ ਫਿਲਮ ਦੇਖੀ ਹੋਣੀ ਹੈ ਖਿਲਾੜੀ, ਖਿਲਾੜੀ ਕਾਫੀ ਹਿੱਟ ਹੋਈ ਸੀ ਫਿਲਮ, ਸ਼ਾਇਦ 1992 ਦੇ ਵਿੱਚ, ਹਾਂਜੀ 1992 ਦੇ ਵਿੱਚ ਫਿਲਮ ਆਈ ਸੀ, ਤੇ ਇਸ ਦੇ ਗੀਤ ਬੜੇ ਖੂਬਸੂਰਤ ਸਨ, ਬੜੇ ਹਿੱਟ ਗੀਤ ਸਨ ਦਿੱਤੇ ਨੇ ਇਸ ਫਿਲਮ ਨੇ। ਸੋ ਇਹਦੇ ਆਪਾਂ ਗੀਤ ਸੁਣਨਾ ਆਸ਼ਾ ਭੋਸਲੇ ਔਰ ਕੁਮਾਰ ਸਾਨੂ ਦੀ ਆਵਾਜ਼ ਦੇ ਵਿੱਚ, ਤੇ ਮੈਂ ਆਪਣੇ ਸਾਰੇ ਸਰੋਤਿਆਂ ਨੂੰ, ਸੱਜਣਾ ਮਿੱਤਰਾਂ ਨੂੰ ਦੱਸਦਾ ਕਿ ਉਹ ਵੀ ਆਪਣੇ ਦਿਲ ਵਾਲੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨ। ਸਾਡਾ ਪਤਾ ਹੈ ਜੀ request@harmanradio.com, ਇਹ ਈਮੇਲ ਦਾ ਪਤਾ ਹੈ, ਔਰ ਟੈਲੀਗ੍ਰਾਮ ਐਪਲੀਕੇਸ਼ਨ ਜਿਹੜੀ ਕਿ ਵਟਸਐਪ ਵਰਗੀ ਐਪਲੀਕੇਸ਼ਨ ਹੈ ਉਹ ਡਾਊਨਲੋਡ ਕਰ ਲਓ, ਉਸ ਦੇ ਵਿੱਚ ਹਰਮਨ ਰੇਡੀਓ ਸਰਚ ਕਰ ਲਓ, ਤੇ ਟੈਲੀਗ੍ਰਾਮ ਅਫੀਸ਼ੀਅਲ ਸਾਡਾ ਜਿਹੜਾ ਚੈਨਲ ਹੈ ਜਿਸ ਦੇ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਬੜੀ ਮਤਲਬ ਆਲਾ ਦਰਜੇ ਦੀ ਐਪਲੀਕੇਸ਼ਨ ਹੈ, ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਉਹ ਵਰਤਦੇ ਨੇ, ਮਿੱਤਰ ਸੱਜਣ ਵਰਤਦੇ ਨੇ, ਤੇ ਬ੍ਰਾਜ਼ੀਲ ਦੇ ਵਿੱਚ ਸਾਰਿਆਂ ਨੂੰ ਵੱਡੀ ਜਾਣੀ ਕਿ ਇੰਡੀਆ ਦੇ ਵਿੱਚ ਵੀ ਹੁਣ ਵਰਤ ਹੋ ਰਹੀ ਆ, ਕਾਫੀ ਹੋ ਰਹੀ ਹੈ। ਹਰੀਸ਼ ਅਰੋੜਾ ਵੀ ਪ੍ਰੋਗਰਾਮ ਚ ਸਲਾਮ ਨਮਸਤੇ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਗੀਤ ਦਾ ਆਨੰਦ, ਹਿੰਦੀ ਗੀਤ ਦਾ ਮਾਨਣਾ ਹੈ ਅੱਜ ਸ਼ਨਿਚਰਵਾਰ ਦੀ ਜਿਹੜੀ ਸਵੇਰ ਹੈ ਉਸਨੂੰ ਹੋਰ ਅਸੀਂ ਖੂਬਸੂਰਤ ਬਣਾਉਣਾ ਹੈ। ਆਸ਼ਾ ਭੋਸਲੇ ਔਰ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ
ਦੇਖਾ ਤੇਰੀ ਮਸਤ ਨਿਗਾਹੋਂ ਮੇਂ ਨਸ਼ਾ ਹੈ ਅਦਾ ਹੈ ਮੁਹੱਬਤ ਹੈ ਆ ਜਾ ਤੁਝੇ ਪਾਹੋਂ ਮਿਲ ਲੂੰ ਮੈਂ ਰੁਕੀਏ ਗਜ਼ਬ ਹੈ ਕਿਆਮਤ ਹੈ ਧੜਕਨੇ ਤੇਜ਼ ਹੋ ਜਾਣੇ ਦੋ ਦੇਖਾ ਤੇਰੀ ਮਸਤ ਨਿਗਾਹੋਂ ਮੇਂ ਨਸ਼ਾ ਹੈ ਅਦਾ ਹੈ ਮੁਹੱਬਤ ਹੈ ਦੇਖਾ ਤੇਰੀ ਮਸਤ ਨਿਗਾਹੋਂ ਮੇਂ समां कहता है क्या रुसवाइयों का डर भूल जा तेरी मस्त निगाहों में नशा है अदा है मोहब्बत है
शोखी है वजह की शरारत है
ला 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 ला
हरमन रेडियो ऑस्ट्रेलिया दा पहला पंजाबी रेडियो 24 घंटे
24 घंटे
7 दिन
7 दिन
पड़ा अपना परिवारक रेडियो स्टेशन हरमन रेडियो
पूरी दुनिया दे विच तुसी जिथे किते भी बसदे हो सुन सकदे हो हरमन रेडियो नू 24 घंटे 7 दिन कदों भी किते भी हरमन रेडियो ऑस्ट्रेलिया
हरमन रेडियो
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया किते तरना की दी बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल
जी दिल वाली गल प्रोग्राम चल रहा ते मैं थोड़ा होस्ट अमनदीप सिंह सिद्धू कॉफ सार्बर स्टूडियो तो हाजिर हां जी ते गल्लां बातां साडियां चल रही ने चिंतन हुण शुरू होना क्योंकि अमरीक सिंह फलोरा भी सिडनी तो मेरे नाल शामिल हो चुके ने सो सत श्री अकाल अमरीक सिंह जी की हाल चाल ठीक ठाक हो
मेरे वालों सारे हरमन रेडियो दे श्रोतियां नूं जिहड़े कि इस वेले मुख्तलिफ देशां तों इस प्रोग्राम नूं सुन रहे आ ते इस प्रोग्राम दा आनंद माण रहे आ उहनां सारिआं नूं सत श्री अकाल अदाब नमस्कार अते श्री जनाब श्री सरदार जवाने श्री तसीरे शरबत श्री अमनदीप सिंह सिद्धू कोप सर्वर वाले भी सत श्री अकाल नमस्कार ते अदाब
आ केड़ा वरत्या नवा अखर तसीरे शरबत
शरबत तसीरे शरबत तसीर हुंदी है नेचर सुभा शरबत ठंडा
मिठा
ठंडी सुभा दे मालक
क्या बात है
मिठा तो मिठा जवाने श्री हो गया ना
अच्छा अच्छा ठंडे
तसीरे शरबत मैंने ठंडा ठंडे सुभा वाले
एक होर फीती लाती देखो अमरीक जी ਮੈਨੂੰ ਅੱਗੇ ਧੱਕੇ ਨਾਲ ਯੂਨੀਵਰਸਿਟੀ ਵਾਲਿਆਂ ਨੇ ਡਾਕਟਰ ਤਾਂ ਬਣਾ ਦਿੱਤਾ ਹੁਣ ਮੇਰੇ ਕੋਲ ਪ੍ਰੂਫ ਹੈ ਕਿ ਡਾਕਟਰ ਅਮਨਦੀਪ ਸਿੰਘ ਸਿੱਧੂ ਹੁਣ ਤੁਸੀਂ ਮੈਨੂੰ ਲੱਗਦਾ ਹੈ ਕਿ ਮਿਡਲ ਈਸਟ ਦੇ ਵਿੱਚ ਮੈਨੂੰ ਤੁਸੀਂ ਕਿੰਨੀਆਂ ਪਦਵੀਆਂ ਦੇ ਰਹੇ ਹੋ ਤੇ ਉਹ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਨਾ ਮੈਂ ਆਪਣੇ ਆਪਣੇ ਗਿਆਨੀ ਸੰਤੋਖ ਸਿੰਘ ਜੀ ਨੂੰ ਹੁਣ ਉਹਨਾਂ ਨੂੰ ਕਵਾਂਗੇ ਉਹ ਵੀ ਮੈਨੂੰ 5-7 ਹੋਰ ਪਦਵੀਆਂ ਦੇਣ ਜਿਵੇਂ ਧੰਨ ਧੰਨ ਬਾਬਾ ਹਨਾ ਤੇ ਇਹੋ ਜਿਹੇ ਮਹਾਂਪੁਰਖ ਫਲਾਨੇ ਵਾਲੇ ਮੇਰੇ ਕਿੰਨੇ ਮੋਹਰੇ ਲੱਗ ਜਾਣੇ ਡਾਕਟਰ ਜਵਾਨ ਏ ਸੀਰੀ ਤਸੀਰ ਏ ਸ਼ਰਬਤ ਹਨਾ ਕਿੰਨੇ ਤਾਂ ਤੁਸੀਂ ਲਾਤੇ ਆ ਤੇ ਹੋਰ ਵੀ ਲੱਗ ਜਾਣੇ ਬੜਾ ਮੈਨੂੰ ਚੰਗਾ ਲੱਗ ਰਿਹਾ ਅਮਰੀਕ ਜੀ ਜਦੋਂ ਤੁਸੀਂ ਏਦਾਂ ਦੀਆਂ ਗੱਲਾਂ ਕਰਦੇ ਨਾ ਤਾਂ ਮੇਰੇ ਹਿਰਦੇ ਦੇ ਵਿਚ ਠੰਡ ਪੈਂਦੀ ਆ ਕੋਈ ਸੰਸਕ੍ਰਿਤ ਦੇ ਵੀ ਲੱਭ ਕੇ ਲਿਆਓ ਕਿਸੇ ਨੂੰ ਲਿਆਈਏ ਸੰਸਕ੍ਰਿਤ ਵਾਲੇ ਨੂੰ
ਉਹ ਵੀ ਅਮਨਦੀਪ ਲੱਭ ਕੇ ਲਿਆਵਾਂਗੇ ਪਹਿਲਾਂ ਤਾਂ ਤੁਹਾਨੂੰ ਨਾ ਅਸੀਂ ਛੋਟੀ ਜਿਹੀ ਉਪਾਧੀ ਦੇਣੀ ਛੋਟੀ ਉਹ ਹੈਗੀ ਆ ਬਾਬਾ ਏ ਬ੍ਰੌਡਕਾਸਟਿੰਗ ਤੇ ਉਸ ਤੋਂ ਬਾਅਦ ਤੁਹਾਨੂੰ ਬਾਬਾ ਏ ਫੁੱਟਬਾਲ ਲੈ ਕੇ ਜਾਣਾ, ਬਾਬਾ ਬਣਾਉਣਾ ਤੁਹਾਨੂੰ
ਬਾਬਾ ਏ ਬ੍ਰੋਡਕਾਸਟ। ਆ ਵੀ ਜ਼ਰਾ ਹੀ ਕਰਾ ਦਿੱਤਾ ਜੀ। ਆ ਤੀਜੀ ਪਦ ਵੀ ਦਿੱਤੀ ਮੈਨੂੰ, ਜਵਾਨ ਏ ਸੀਰੀ ਤਸੀਰ ਏ ਸ਼ਰਬਤ ਬਾਬਾ ਏ ਬ੍ਰੋਡਕਾਸਟਿੰਗ। ਕਿਆ ਲੱਗਦਾ ਤੁਹਾਨੂੰ, ਮੈਨੂੰ ਬਾਬਾ ਹੀ ਬਣਾ ਦਿੱਤਾ ਸਿਰਾ ਜੀ ਸਿਰਾ। ਸੋ ਅਮਰੀਕ ਜੀ ਚੰਗਾ ਲੱਗਦਾ ਤੇ ਗੱਲਬਾਤ ਆਪਾਂ ਜਾਰੀ ਰੱਖਣੀ ਆ, ਮੌਸਮ ਵੀ ਪੁੱਛਣਾ। ਪਰ ਕੱਲ ਨਾ ਮੇਰੀ ਸਰਵਜੀਤ ਨਾਲ ਗੱਲ ਹੋ ਰਹੀ ਸੀ, ਕਾਫੀ ਅਸੀਂ ਪ੍ਰੋਗਰਾਮ ਦੀ ਡਿਵੈਲਪਮੈਂਟ ਕਰ ਰਹੇ ਹਾਂ ਰੇਡੀਓ ਤੇ, ਤੇ ਉਹ ਵੀ ਤੁਹਾਡੇ ਸਾਰੇ ਪ੍ਰੋਗਰਾਮ ਸੁਣਦੇ ਆ, ਉਹਨਾਂ ਦੇ ਆਫਿਸ ਚ ਵੀ ਮਿੱਤਰ ਸੱਜਣ ਵੀ ਸਾਰੇ ਪੋਡਕਾਸਟ ਰਾਹੀਂ ਸੁਣਦੇ ਆ, ਉਹ ਵੀ ਤੁਹਾਡੀ ਉਰਦੂ ਤੋਂ ਕਾਫੀ ਪ੍ਰਭਾਵਿਤ ਹੋਏ ਨੇ ਕਿ ਤੁਸੀਂ ਉਰਦੂ ਬੋਲ ਰਹੇ ਹੋ ਤੇ ਆਪਾਂ ਉਸ ਦੇ ਵਿਚ ਮਤਲਬ ਉਹਨਾਂ ਨੂੰ ਐ ਲੱਗਦਾ ਕਿ ਬੜਾ ਜਦੋਂ ਕੋਈ ਉਰਦੂ ਦਾ ਲਫ਼ਜ਼ ਵਰਤਦਾ ਹੈ ਨਾ ਤਾਂ ਬਹੁਤ ਪੜ੍ਹਿਆ ਲਿਖਿਆ ਲੱਗਦਾ, ਬੜਾ ਸਹਿਜ ਵਾਲਾ ਬੰਦਾ ਲੱਗਦਾ। ਤੇ ਸਰਵਜੀਤ ਕਹਿੰਦਾ ਵੀ ਮੈਂ ਵੀ ਗੱਲ ਕਰਨ ਲੱਗ ਗਿਆ ਨਾ ਇੱਕ ਬੰਦੇ ਦੇ ਨਾਲ, ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਉਹ ਵੈਸੇ ਹੀ ਸੀਗਾ ਨੋਰਮਲ ਜਿਹਾ ਹੀ, ਕੋਈ ਉਹਨਾਂ ਦਾ ਆਇਆ ਗਾਹਕ ਹੈ ਨਾ ਪ੍ਰਿੰਟਰ ਦਾ, ਠੀਕ। ਕਹਿੰਦਾ ਮੈਂ ਉਹਦੇ ਨਾਲ ਗੱਲ ਕਰਨ ਲੱਗ ਗਿਆ, ਕਹਿੰਦਾ ਮੈਂ ਵੀ ਉਹਨੂੰ ਕਹਾਂ ਵੀ ਮੈਂ ਥੋੜਾ ਪ੍ਰਭਾਵ ਪਾਵਾਂ ਉਰਦੂ ਦੇ ਵਿਚ, ਤੇ ਕਹਿੰਦਾ ਮੈਂ ਨਾ ਤੇਰੀ ਸਿਫਤ ਕਰਨ ਲੱਗਾ। ਕਹਿੰਦਾ ਨਾ ਸਾਡੇ ਅਮਨਦੀਪ ਸਿੰਘ ਸਿੱਧੂ ਹੋਣੀ ਆ, ਉਹ ਨਾ ਬੜੇ ਪ੍ਰਭਾਵਸ਼ਾਲੀ ਬੰਦੇ ਨੇ ਤੇ ਬਹੁਤ ਉਹ ਵਧੀਆ ਗੱਲ ਕਰਦੇ, ਇੰਨੇ ਜਿੱਥੇ ਵੀ ਉਹ ਬਹਿੰਦੇ ਨੇ ਜਿੱਥੇ ਵੀ ਉਹ ਗੱਲ ਕਰਦੇ ਨੇ ਸਾਰੇ ਇਕੱਠੇ ਹੋ ਕੇ ਜਦੋਂ ਨਾ ਮਤਲਬ ਗੱਲਾਂ ਕਰਦੇ ਨੇ ਤਾਂ ਜਿਹੜਾ ਵੀ ਮੋਹਰੇ ਸੁਣਨ ਵਾਲਾ ਹੁੰਦਾ ਨਾ ਉਹ ਉਹਨਾਂ ਦੇ ਵਰਕ ਖਿਲਾਫ ਹੋ ਜਾਂਦਾ ਆ। ਨਹੀਂ ਨਹੀਂ ਕਹਿੰਦਾ ਕਹਿਣਾ ਤਾਂ ਸੀਗਾ ਮੈਂ ਉਹਨਾਂ ਦਾ ਬੜਾ ਮੁਤਾਸਿਰ ਹੋ ਜਾਂਦਾ ਆ ਜਾਂ ਉਹਨਾਂ ਤੋਂ ਬੜਾ ਇੱਜ਼ਤ ਮਾਣ ਕਰਦੇ, ਪਰ ਕਹਿੰਦਾ ਮੇਰੇ ਤੇ ਅੱਖਰ ਗਲਤ ਵਰਤ ਹੋ ਗਿਆ ਵਰਕ ਖਿਲਾਫ ਬਰ ਖਿਲਾਫ ਦਾ ਮਤਲਬ ਹੁੰਦਾ ਵਿਰੋਧ ਕਰਨਾ, ਉਹਨਾਂ ਨੂੰ ਚੰਗਾ ਨਾ ਸਮਝਣਾ। ਕਹਿੰਦਾ ਅੱਛਾ ਇਹ ਹੁੰਦਾ, ਕਹਿੰਦਾ ਸੋਰੀ ਯਾਰ ਮੇਰੇ ਮੂੰਹ ਚੋਂ ਨਿਕਲ ਗਿਆ, ਕਹਿੰਦਾ ਮੈਂ ਟਰਾਈ ਕਰ ਰਿਹਾ ਸੀ। ਕਹਿੰਦਾ ਜੀ ਸਾਰੇ ਬੰਦੇ ਉੱਥੋਂ ਬਰ ਖਿਲਾਫ ਹੋ ਜਾਂਦੇ,
ਏਦਾਂ ਹੁੰਦਾ ਅਮਨਦੀਪ, ਏਦਾਂ ਫਿਰ ਸਵਾਰ ਜਿਹੜੇ ਡਿੱਗ ਡਿੱਗ ਕੇ ਸਵਾਰ ਬਣਦੇ ਆ, ਕੋਈ ਗੱਲ ਹੀ ਨਹੀਂ ਹੈ।
ਤੁਸੀਂ ਤਾਂ ਉਰਦੂ ਨੂੰ ਇਨਫੈਕਸ਼ਨ ਵਾਂਗਰ ਲਾ ਦਿੱਤਾ ਲੋਕਾਂ ਨੂੰ, ਤੇ ਚਲੋ ਇੱਧਰ
ਉੱਧਰ ਦੂਜੀ ਭਾਸ਼ਾ ਸਿੱਖਣੀ ਚਾਹੀਦੀ ਹੈ। ਜੇ ਤੁਹਾਨੂੰ ਪੂਰੀ ਤਰ੍ਹਾਂ ਕੋਈ ਦੂਜੀ ਭਾਸ਼ਾ ਆ ਜਾਵੇ ਨਾ, ਕਹਿੰਦੇ ਬੰਦੇ ਦਾ ਜਨਮ ਦੂਜਾ ਹੋ ਜਾਂਦਾ। ਪਰ ਮੈਂ ਇੱਕ ਗੱਲ ਅਮਨਦੀਪ ਤੁਹਾਨੂੰ ਕਹਿਣੀ ਚਾਹਾਂਗਾ, ਜਿਹੜੀ ਭਾਸ਼ਾ ਨਾ ਜ਼ਿੰਦਗੀ ਵਿੱਚ ਤੁਸੀਂ ਇੱਕੋ ਹੀ ਸਿੱਖ ਸਕਦੇ ਆ, ਜਿੱਦਾਂ ਸਾਡੀ ਭਾਸ਼ਾ ਪੰਜਾਬੀ ਆ, ਅਸੀਂ ਪੰਜਾਬੀ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਐਕਸਪਲੇਨ ਕਰ ਸਕਦੇ ਆ, ਅਤੇ ਜੇ ਅਸੀਂ ਦੂਜੀ ਭਾਸ਼ਾ ਸਿੱਖ ਤਾਂ ਸਕਦੇ ਆ ਪਰ ਉਹ ਚ ਮਹਾਰਤ ਨਹੀਂ ਹਾਸਲ ਕਰ ਸਕਦੇ। ਇਹ ਵੀ ਜਿੱਦਾਂ ਹੁਣ ਇੰਗਲਿਸ਼ ਅਸੀਂ ਸਾਨੂੰ ਪ੍ਰੋਫੈਸ਼ਨਲ ਇੰਗਲਿਸ਼ ਆਉਂਦੀ ਆ, ਪਰ ਜਿਹੜੀ ਆਮ ਬੋਲ ਚਾਲ ਵਾਲੀ ਇੰਗਲਿਸ਼ ਆ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਉਹ ਆਉਂਦੀ ਨੀ। ਕਈ ਵਾਰੀ ਨਾ ਗੋਰੇ ਪਾਰਟੀਆਂ ਦੇ ਵਿੱਚ ਜਾਂ ਇਕੱਠ ਦੇ ਵਿੱਚ ਸ਼ੁਗਲ ਛਾਗਲ ਕਰਕੇ ਹੱਸਦੇ ਹੁੰਦੇ ਆ, ਕਈ ਵਾਰੀ ਅਸੀਂ ਉਦਾਂ ਹੀ ਹੱਸ ਦੇਈਦਾ, ਪਤਾ ਨੀ ਹੁੰਦਾ ਚੁਟਕਲੇ ਦਾ ਸਾਨੂੰ ਕਿ ਨਾਲ ਰਲਣੀ ਨੂੰ
ਹਨਾ ਉਹਦੀ ਬੈਕਗ੍ਰਾਉਂਡ। ਨਹੀਂ ਨਹੀਂ ਸਾਡੇ ਵੀ ਕਈ ਵਾਰੀ ਤਾਂ ਦੇਖੋ ਤੁਸੀਂ ਆਪ ਨੋਟ ਕਰ ਲਓ, ਅਸੀਂ ਜਦ ਪੰਜਾਬੀ ਚ ਬੋਲਦੇ ਮਾੜਾ ਜਿਹਾ ਕਿਤੇ ਅੱਖਰ ਕੱਢ ਕੇ ਜਾ ਮਤਲਬ ਅੱਖਾਂ ਅੱਖਾਂ ਜੇ ਅਸੀਂ ਹੱਸ ਲਈਦਾ ਵੀ ਆਹ ਦੇਖੋ ਆ ਹੁਣ ਕੀ ਹੋ ਗਿਆ ਹਨਾ। ਇਹ ਨਾ ਵੈਸੇ
ਹਾਂਜੀ ਹਾਂਜੀ
ਅਮਰੀਕ ਜੀ ਮੈਂ ਇਸ ਗੱਲ ਦਾ ਸਹਿਮਤ ਵੀ ਹਾਂ, ਪਰ ਸਾਨੂੰ ਸਿੱਖਣੀਆਂ ਚਾਹੀਦੀਆਂ ਜ਼ਬਾਨਾਂ, ਪਰ ਅਸਲ ਦੇ ਵਿੱਚ ਸਾਡੀ ਜਿਹੜੀ ਮਹਾਰਤ ਹੈ ਸਾਡੀ ਜਿਹੜੀ ਸਪੈਸ਼ਲਿਟੀ ਹੈ ਜਾਂ ਖਾਸੀਅਤ ਉਹ ਸਾਡੀ ਇੱਕ ਭਾਸ਼ਾ ਜਿਹੜੀ ਮਾਂ ਭਾਸ਼ਾ ਹੈ ਉਹਦੇ ਚ ਹੀ ਹੋਣੀ ਚਾਹੀਦੀ ਤੇ ਹੁੰਦੀ ਵੀ ਆ ਹਨਾ। ਤੇ
ਹਾਂਜੀ ਇੱਕ ਗੱਲ ਹੋਰ ਅਮਨਦੀਪ ਮੈਂ ਤੁਹਾਡੀ ਗੱਲ ਕੱਟਦਾ, ਜਿਹੜੇ ਨਾ ਤੁਸੀਂ ਦੇਖਿਆ ਹੋਊਗਾ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜੇ ਪੁਰਾਣੇ ਪੜ੍ਹੇ ਲਿਖੇ ਆ ਉਹ ਆਪਣੀ ਮਾਤ ਭਾਸ਼ਾ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਉਹਨੇ ਸਾਰਾ ਸਿਲੇਬਸ ਪੜ੍ਹਿਆ ਹੁੰਦਾ, ਪੰਜਾਬੀ ਵਿੱਚ ਉਹਨੇ ਸਾਇੰਸ ਪੜ੍ਹੀ ਹੁੰਦੀ, ਪੰਜਾਬੀ ਵਿੱਚ ਉਹਨੇ ਅੰਗਰੇਜ਼ੀ ਪੜ੍ਹੀ ਹੁੰਦੀ ਆ, ਪੰਜਾਬੀ ਵਿੱਚ ਉਹਨੇ ਸਾਰੇ ਦੂਜੇ ਸਬਜੈਕਟ ਪੜ੍ਹੇ ਹੁੰਦੇ ਆ ਹਨਾ। ਤੇ ਉਹ ਫਿਰ ਉਹਨਾਂ ਦੀ ਮਹਾਰਤ ਹੋ ਜਾਂਦੀ ਆ ਆਪਣੇ ਸਿਲੇਬਸ ਤੇ ਚੀਜ਼ਾਂ ਤੇ, ਫਿਰ ਉਹਨਾਂ ਨੂੰ ਪੂਰਾ ਪਤਾ ਹੁੰਦਾ ਕਿੱਦਾਂ। ਜੇ ਤੁਸੀਂ ਇੰਗਲਿਸ਼ ਵਿੱਚ ਕੋਈ ਚੀਜ਼ ਨੂੰ ਪੜ੍ਹਦੇ ਆ ਨਾ ਜਿਹੜੇ ਅਸੀਂ ਇੰਡੀਆ ਦੇ ਵਿੱਚ ਆ ਤਾਂ ਸਾਡੀ ਮਹਾਰਤ ਨਹੀਂ ਉਹਦੇ ਤੇ ਹੁੰਦੀ, ਫਿਰ ਕੱਚਾਪਣ ਰਹਿ ਜਾਂਦਾ। ਤੇ ਮੇਰੇ ਖਿਆਲ ਦੇ ਜਿਹੜੀ ਗੱਲ ਤੁਸੀਂ ਆਪਣੇ ਆਪਣੇ ਲੈਂਗੁਏਜ ਦੇ ਵਿੱਚ ਸਿੱਖਦੇ ਆ ਨਾ, ਮਾਤ ਭਾਸ਼ਾ ਵਿੱਚ ਸਿੱਖਦੇ ਆ, ਉਹ ਤੁਸੀਂ ਦੂਜੀ ਭਾਸ਼ਾ ਵਿੱਚ ਥੋੜਾ ਬਹੁਤ ਗ੍ਰਹਿਣ ਤਾਂ ਕਰ ਸਕਦੇ ਆ ਪਰ ਉਹਨੂੰ ਸਿੱਖ ਨਹੀਂ ਸਕਦੇ ਪੂਰੀ ਤਰ੍ਹਾਂ।
ਬਿਲਕੁਲ ਸਹਿਮਤ ਆ ਇਹਦੇ ਬਾਰੇ ਨਾ। ਵੈਸੇ ਬੋਲੀ ਬਾਰੇ ਬੜੇ ਪੁਰਾਣੀਆਂ ਗੱਲਾਂ ਮੈਂ ਪੜ੍ਹਦਾ ਸੀ ਜਾਂ ਛੋਟਾ ਹੁੰਦਾ ਵੀ ਸੀ ਕਿ ਇੱਕ ਮਤਲਬ ਕਥਾਵਾਂ ਹੁੰਦੀਆਂ ਨੇ ਨਾ, ਤੇ ਓਹਦੇ ਚ ਮੈਂ ਪੜ੍ਹੀ ਸੀ ਵੀ ਇੱਕ ਨਾ ਜਿਹੜਾ ਪੰਡਿਤ ਹੁੰਦਾ ਆ ਜਾਂ ਕਹਿ ਲਓ ਕੋਈ ਸ਼ਾਸਤਰੀ ਹੁੰਦਾ ਬੜਾ ਮਾਹਰ ਹੁੰਦਾ ਬੜੀਆਂ ਭਾਸ਼ਾਵਾਂ ਦੇ ਵਿੱਚ ਤੇ ਉਹ ਚੈਲੰਜ ਕਰਦਾ ਹੁੰਦਾ ਆ ਹਰ ਥਾਂ ਜਾ ਕੇ ਰਾਜਾਂ ਦੇ ਵਿੱਚ ਕਿ ਕੋਈ ਵੀ ਬੰਦਾ ਮੇਰੀ ਭਾਸ਼ਾ ਮਾਤ ਭਾਸ਼ਾ ਦੱਸ ਦੇਵੇ ਤੇ ਮੈਂ ਨਾ ਆਪਣਾ ਗਿਆਨ ਛੱਡ ਦੂੰਗਾ ਇਹ ਕੰਮ ਕਰਨਾ ਤੇ ਨਹੀਂ ਤਾਂ ਮੈਂ ਲਊਂਗਾ ਇਨਾਮ ਜਾਂ ਜੋ ਵੀ ਮੈਨੂੰ ਰਾਜਾ ਇਨਾਮ ਦਊਗਾ ਉਹ ਕਈ ਥਾਂ ਜਾਂਦਾ ਚਲੋ ਜਿੱਤ ਜਾਂਦਾ ਤੇ ਇੱਕ ਥਾਂ ਨਾ ਜਾਂਦਾ ਤੇ ਉਸ ਰਾਜ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਨਾ ਉਹ ਬੜਾ ਮਤਲਬ ਸਮਝਦਾਰ ਹੁੰਦਾ ਤੇ ਉਹ ਦਰਬਾਰ ਦੇ ਵਿੱਚ ਜਾ ਕੇ ਚੈਲੰਜ ਕਰਦਾ ਵੀ ਬਈ ਜਿਹੜਾ ਵੀ ਮੇਰੀ ਮਾਤ ਭਾਸ਼ਾ ਦੱਸ ਦੇਵੇ ਤੁਹਾਡੇ ਗਿਆਨੀਆਂ ਚੋਂ ਜਾਂ ਦਰਬਾਰ ਚੋਂ ਤੇ ਮੈਂ ਛੱਡ ਦੂੰਗਾ ਨਹੀਂ ਤਾਂ ਫਿਰ ਮੈਨੂੰ ਇਨਾਮ ਦਿਓ ਤੇ ਰਾਜਾ ਕਹਿੰਦਾ ਹਾਂਜੀ ਜੀ ਕੋਈ ਨੀ ਕਰਦੇ ਆ ਤੇ ਉਹ ਮੰਤਰੀ ਨੂੰ ਕਹਿੰਦਾ ਕਰੋ ਮੰਤਰੀ ਕੀ ਕਰਦਾ ਉਹਨੂੰ ਕਹਿੰਦਾ ਵੀ ਚਲੋ ਤੁਹਾਨੂੰ ਇੱਕ ਕੰਮ ਜਿਹੜਾ ਗੈਸਟ ਹਾਊਸ ਹੈ ਜਾਂ ਮਹਿਲ ਹੈ ਨਾ ਤੁਸੀਂ ਇੱਥੇ ਆਰਾਮ ਕਰੋ ਇੱਕ ਦੋ ਦਿਨ ਤੇ ਅਸੀਂ ਫਿਰ ਲਾਣੇ ਆ ਤੁਹਾਡੇ ਨਾਲ ਹਿਸਾਬ ਕਿਤਾਬ ਕੀ ਕਰਦੇ ਆ ਉਹ ਇੱਕ ਦਿਨ ਦੇਖਦੇ ਦੋ ਦਿਨ ਦੇਖਦੇ ਗੱਲਾਂ ਬਾਤਾਂ ਵੀ ਕਰਦੇ ਘੁੰਮਣ ਫਿਰਨ ਜਾਂਦੇ ਕਈ ਭਾਸ਼ਾਵਾਂ ਦੇ ਵਿੱਚ ਤਾਂ ਮਤਲਬ ਘੁੰਮਦੇ ਫਿਰਦੇ ਤਾਂ ਕਈ ਭਾਸ਼ਾਵਾਂ ਵਰਤਦੇ ਤਾਂ ਅਖੀਰ ਨੂੰ ਕੀ ਕਰਦਾ ਨਾ ਉਹ ਤੜਕੇ ਨਾ ਸੁੱਤਾ ਪਿਆ ਹੁੰਦਾ ਉਹ ਸ਼ਾਸਤਰੀ ਤਾਂ ਸਵੇਰੇ ਉੱਠ ਕੇ ਉਹ ਸਿਆਲ ਹੁੰਦਾ ਤੇ ਉਹ ਨਾ ਠੰਡੇ ਪਾਣੀ ਦੀ ਬਾਲਟੀ ਲਿਆ ਕੇ ਉਹਦੇ ਉੱਪਰ ਸਿੱਟ ਦਿੰਦੇ ਆ ਤੇ ਉਹ ਜਦੋਂ ਉਹਦੇ ਉੱਪਰ ਬਾਲਟੀ ਪਾਣੀ ਦੀ ਪੈਂਦੀ ਨਾ ਉਹ ਕਹਿੰਦਾ ਹਾਏ ਓਏ ਮਰ ਗਿਆ ਕਹਿੰਦਾ ਯਾਰ ਇਹ ਪੰਜਾਬੀ ਹੈ ਕਹਿੰਦਾ
ਬੁੱਝ ਲਈ ਇਹਦੀ ਲੈਂਗੁਏਜ
ਕਹਿੰਦਾ ਬੁੱਝ ਲਈ ਹੈ ਕਿਉਂਕਿ ਜਿਹੜੀ ਤੁਹਾਡੀ ਨਾ ਮੂਲ ਭਾਸ਼ਾ ਹੁੰਦੀ ਹੈ ਜਿਹੜਾ ਮੈਥਡ ਆਫ ਕਮਿਊਨੀਕੇਸ਼ਨ ਹੈ ਅਸਲ ਚ ਤੁਹਾਡੇ ਤੇ ਜਦੋਂ ਆਫਤ ਆਉਂਦੀ ਹੈ ਇਕਦਮ ਸ਼ੌਕ ਲੱਗਦਾ ਤਾਂ ਅਸਲ ਦੇ ਵਿੱਚ ਉਹ ਤੁਹਾਨੂੰ ਪਹਿਲੀ ਗੱਲ ਤਾਂ ਤੁਹਾਨੂੰ ਮਾਂ ਚੇਤੇ ਆਉਂਦੀ ਹੈ ਜਿੱਥੋਂ ਤੁਸੀਂ ਬੋਰਨ ਹੋਏ ਹੁੰਦੇ ਆ ਤੇ ਉਹ ਫਿਰ ਮਾਤ ਭਾਸ਼ਾ ਵੀ ਆਉਂਦੀ ਹੈ ਜਿਹਨਾਂ ਨਾਲ ਤੁਸੀਂ ਉਹਨਾਂ ਨਾਲ ਕਮਿਊਨੀਕੇਟ ਕੀਤਾ ਹੁੰਦਾ ਪਹਿਲੀ ਵਾਰੀ ਤੁਸੀਂ ਮਾਂ ਨਾਲ ਸੰਪਰਕ ਕੀਤਾ ਹੁੰਦਾ ਨਾ ਤੁਹਾਡੀ ਮਾਂ ਨੇ ਤੁਹਾਡੇ ਨਾਲ ਉਹ ਫਿਰ ਭਾਸ਼ਾ ਚੇਤੇ ਆਉਂਦੀ ਹੈ ਔਖੀ ਵੇਲੇ ਤੇ ਦੂਜੀ ਗੱਲ ਮੈਂ ਇਹ ਕਹਿੰਦਾ ਹੁੰਦਾ ਅਕਸਰ ਆਪਣੇ ਸਰੋਤਿਆਂ ਨੂੰ ਵੀ ਲੋਕਾਂ ਨੂੰ ਵੀ ਬੱਚਿਆਂ ਨੂੰ ਵੀ ਕਿ ਇੱਕ ਭਾਸ਼ਾ ਤਾਂ ਸਾਰਿਆਂ ਨੂੰ ਹੀ ਆਉਂਦੀ ਆ ਠੀਕ ਹੈ ਨਾ ਇੱਕ ਭਾਸ਼ਾ ਆਉਂਦੀ ਹੈ ਉਹ ਜਿਹੜੀ ਭਾਸ਼ਾ ਹੁੰਦੀ ਆ ਉਹ ਦਿਮਾਗ ਦੇ ਵਿੱਚ ਇੱਕ ਤੁਹਾਡੇ ਡਿਕਸ਼ਨਰੀ ਬਣ ਜਾਂਦੀ ਹੈ ਕਲਚਰ ਦੀ ਉਹੀ ਕਲਚਰ ਹੁੰਦਾ ਅਸਲ ਦੇ ਵਿੱਚ ਜਿਹੜੀ ਤੁਹਾਡੇ ਮਨ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਜਿਹੜੇ ਅੱਖਰ ਜਮ੍ਹਾਂ ਹੋਏ ਪਏ ਨੇ ਨਾ ਕਲਚਰ ਉਹੀ ਹੁੰਦਾ ਆ ਠੀਕ ਹੈ ਜਦੋਂ ਤੁਸੀਂ ਕਿਸੇ ਹੋਰ ਭਾਸ਼ਾ ਨੂੰ ਸਿੱਖਦੇ ਹੋ ਹੋਰ ਅੱਖਰ ਸਿੱਖਦੇ ਹੋ ਤਾਂ ਉਹਨਾਂ ਦੇ ਵਿੱਚੋਂ ਕੀ ਕਰ ਰਹੇ ਹੋ ਤੁਸੀਂ ਉਸ ਦੇ ਵਿੱਚ ਵਾਧਾ ਕਰ ਰਹੇ ਹੋ ਉਹਨਾਂ ਦਾ ਵੀ ਕਲਚਰ ਤੁਸੀਂ ਨਾਲ ਐਡ ਕਰ ਰਹੇ ਹੋ ਉਹਦੇ ਵਿੱਚ ਨੌਲੇਜ ਸੋ ਇੱਕ ਭਾਸ਼ਾ ਦੋ ਭਾਸ਼ਾ ਤਿੰਨ ਭਾਸ਼ਾ ਤੁਸੀਂ ਸਿੱਖੋ ਸਿੱਖਣੀਆਂ ਚਾਹੀਦੀਆਂ ਨੇ ਪਰ ਆਪਣੀ ਨਹੀਂ ਛੱਡਣੀ ਚਾਹੀਦੀ ਇਹ ਮੁੱਖ ਜਿਹੜਾ ਆਪਣੇ ਟੋਪਿਕ ਹੈ
ਅਮਨਦੀਪ ਮੈਂ ਤੁਹਾਡੇ ਨਾਲ ਥੋੜੇ ਜਿਹਾ ਇੱਥੇ ਮੁਖਤਲਫ ਵਿਚਾਰ ਹੈ ਮੇਰੇ ਮੈਂ ਸਹਿਮਤ ਨਹੀਂ ਹਾਂ ਕਿਉਂ ਜਿਹੜੀ ਤੁਹਾਡੀ ਆਪਣੀ ਭਾਸ਼ਾ ਹੁੰਦੀ ਹੈ ਨਾ ਜਿਵੇਂ ਪੰਜਾਬੀ ਭਾਸ਼ਾ ਆ ਜੇ ਬੰਦਾ ਸੱਤ ਅੱਠ ਸਾਲ ਉੱਤੇ ਰਹਿ ਕੇ ਅੱਜ ਦੇ ਪੰਜਾਬ ਦੇ ਵਿੱਚ ਸੱਤ ਅੱਠ ਸਾਲ ਦੀ ਉਮਰ ਤੱਕ ਰਹੇ ਮੇਰਾ ਖਿਆਲ ਨਹੀਂ ਕਿ ਉਸ ਬੰਦੇ ਨੂੰ ਕਦੇ ਵੀ ਪੰਜਾਬੀ ਭਾਸ਼ਾ ਭੁੱਲ ਸਕਦੀ ਆ ਕਿਉਂਕਿ ਉਹ ਜਿਹੜੀ ਪੰਜ ਸੱਤ ਸਾਲ ਦੇ ਵਿੱਚ ਨਾ ਬੱਚੇ ਦੇ ਵਿੱਚ ਉਹ ਜੜਾਂ ਚ ਬਹਿ ਜਾਂਦੀ ਉਹ ਪੰਜਾਬੀ ਭਾਸ਼ਾ ਤੇ ਉਸ ਨੂੰ ਭੁਲਾਉਣਾ ਵੀ ਮੁਸ਼ਕਿਲ ਆ ਕਿਉਂਕਿ ਮੈਂ ਐਕਸਪੀਰੀਅੰਸ ਕਰਕੇ ਦੇਖਿਆ ਕਿ ਮੇਰਾ ਲੜਕਾ ਸੱਤ ਸਾਲ ਦੀ ਉਮਰ ਵਿੱਚ ਇੱਥੇ ਆਇਆ ਸੀ ਹੁਣ ਅੰਗਰੇਜ਼ੀ ਚ ਉਹਨੂੰ ਮਹਾਰਤ ਆ ਲੇਕਿਨ ਉਹਨੂੰ ਪੰਜਾਬੀ ਚ ਵੀ ਬੋਲਣ ਦੀ ਮਹਾਰਤ ਤੁਸੀਂ ਪਛਾਣ ਨਹੀਂ ਸਕਦੇ ਵੀ ਇੱਥੇ ਦਾ ਆਇਆ ਜਾਂ ਇੰਡੀਆ ਤੋਂ ਆਇਆ ਕਿਉਂਕਿ ਉਹ ਇੰਡੀਅਨ ਐਕਸੈਂਟ ਟਾਈਪ ਬੋਲਦਾ ਤਾਂ ਉਹਦੇ ਕੋਲ ਵੋਕੈਬੂਲਰੀ ਵੀ ਕਾਫੀ ਆ
ਠੀਕ ਹੈ ਜੀ ਸੋ
ਮੇਰੇ ਖਿਆਲ ਚ ਨੀ ਜਿੱਦਾਂ ਲੋਕ ਰੌਲਾ ਪਾਉਂਦੇ ਆ ਨਾ ਪੰਜਾਬੀ ਖੁਸ ਜਾਣੀ ਆ ਪੰਜਾਬੀ ਦਾ ਆਹ ਕਾਂਡ ਹੋ ਗਿਆ ਆਪਣਾ ਮੇਰੇ ਖਿਆਲ ਚ ਨਹੀਂ ਹੋ ਰਿਹਾ ਹੈ ਕੁਛ ਵੀ
ਪੰਜਾਬੀ ਫੈਲ ਰਹੀ ਹੈ ਖੈਰ ਸੁਖਵਿੰਦਰ ਸੋਂਦ ਭਾਜੀ ਸਾਡੇ ਨਾਲ ਪ੍ਰੋਗਰਾਮ ਸ਼ਾਮਲ ਹੋਏ ਨੇ ਕੁਇਕਰ ਸੈਲ ਤੋਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਭਾਜੀ ਤੇ ਸਾਡੇ ਨਾਲ ਘੁੰਮਣ ਸਾਹਿਬ ਵੀ ਹਰਜਿੰਦਰ ਘੁੰਮਣ ਸਾਹਿਬ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਨਾਨਕ ਨਾਮ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰ ਰਹੇ ਨੇ ਕਹਿੰਦੇ ਬਾਦਲ ਸਾਹਿਬ ਨੇ ਵੀ ਇਹ ਕੀਤਾ ਸੀ ਕੋਈ ਗੱਲ ਨੀ ਜੀ ਹਰ ਬੰਦੇ ਨੂੰ ਇਹ ਹੱਕ ਹੈ ਤੇ ਦੂਜਾ ਕਹਿੰਦੇ ਨੇ ਕਿ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ ਇਹ ਜ਼ਰੂਰ ਕਹਿ ਦਿਆ ਕਰੋ ਹਾਂਜੀ ਕਹਿ ਦਿੱਤਾ ਜੀ ਜਦ ਤੁਸੀਂ ਸਾਨੂੰ ਰਿਮਾਇੰਡ ਕਰਾ ਦਿੰਦੇ ਹਾਂ ਤੇ ਆਪੇ ਹੀ ਅਸੀਂ ਕਹਿ ਦੀ ਜਾਇਆ ਨਵੀਂ ਪੱਡਾ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਕੀ ਹਾਲ ਚਾਲ ਹੈ ਜੀ ਤੇ ਨਵੀਂ ਪੱਡਾ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਅਮਰੀਕ ਭਾਜੀ ਕਹਿੰਦੇ ਇਉਂ ਗੱਲ ਕਰ ਰਹੇ ਨੇ ਜਿਹਦੇ ਜਿੱਦਾਂ ਮੁਗਲੇ ਆਜ਼ਮ ਫਿਲਮ ਚੱਲਦੀ ਹੋਵੇ ਪੁਰਾਣੀ
ਹੁਣ ਪੰਜਾਬੀ ਕਈ ਜਿਹੜੇ ਗਾਣੇ ਆ ਨਾ ਪਹਿਲਾਂ ਹਿੰਦੀ ਗਾਣੇ ਆ ਉਹਨਾਂ ਵਿੱਚ ਦੇਖੋ ਵਦਨ ਦੋ ਵਦਨ ਉਹਨਾਂ ਵਿੱਚ
ਬਦਨ ਪੇ ਸਿਤਾਰੇ ਲਪੇਟੇ ਹੋਏ ਤਾਂ ਗਾਣੇ ਨੀ ਹੁੰਦੇ ਸੀ ਉਹ ਚ ਕਾਫੀ ਉਰਦੂ ਦਾ ਪ੍ਰਯੋਗ ਹੁੰਦਾ ਸੀ ਉਹਨਾਂ ਗਾਣਿਆਂ ਦੇ ਵਿੱਚ ਤੇ ਹੁਣ ਥੋੜੇ ਘੱਟ ਗਏ ਆ ਹੁਣ ਥੋੜੇ ਰੋਮਾਂਟਿਕ ਜਿਹਾ ਗਾਣੇ ਹੁਣ ਤਾਂ ਗਾਣਾ ਗਾਉਂਦੇ ਪਤਾ ਨੀ ਲੱਗਦਾ ਗਾਣਾ ਗਾਉਂਦੇ ਕਿ ਰੈਪਸ ਜਿਹਾ ਲਾਪੇ ਗਾਣ ਉਹ ਜਿੱਦਾਂ ਨਾ
ਠੀਕ ਹੈ ਜੀ
ਉਰਦੂ ਦਾ ਕਾਫੀ
ਪ੍ਰਭਾਵ
ਪ੍ਰਯੋਗ ਹੁੰਦਾ ਰਿਹਾ ਹਿੰਦੀ ਫਿਲਮਾਂ ਦੇ ਵਿੱਚ ਵੀ
ਹਾਂਜੀ ਬਿਕਰਮਜੀਤ ਸਿੰਘ ਬਰਾੜ ਵੀ ਜੁੜੇ ਨੇ ਬੁਲਗੁਲਗੇ ਤੋਂ ਕੀ ਹਾਲ ਚਾਲ ਹੈ ਵਿਕਰਮ ਠੀਕ ਠਾਕ ਹੋ ਤੇ ਯੋਗੀ ਕੁਮਾਰ ਜੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਐਡਲੇਟ ਤੋਂ ਜਗਤਾਰ ਜੋਲ ਬਾਈ ਜੀ ਵੀ ਆ ਗਏ ਨੇ ਮਨੀਲਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਅਮਰੀਕ ਸਿੰਘ ਬਾਈ ਜੀ ਨੂੰ ਉਰਦੂ ਦੇ ਮਹਾਰ ਜੀ ਨੂੰ ਵੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਤੇ
ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮਹਾਰ ਤਾਂ ਕੋਈ ਬਣੇ ਨੀ ਸਕਦਾ ਚਲੋ
ਤੇ
ਇਹਨਾਂ ਦਾ ਧੰਨਵਾਦ ਕਰਦੇ
ਹਾਂ ਹਾਂਜੀ ਤੇ ਇੱਕ ਹੋਰ ਜੋਗਿੰਦਰ ਸਿੰਘ ਸੋਈ ਉਹਨਾਂ ਨੇ ਚੁਟਕਲਾ ਸਾਂਝਾ ਕੀਤਾ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਕਿ ਕੱਲ ਨਾ ਇੱਕ ਚੁਟਕਲਾ ਆ ਇੱਕ ਬੰਦਾ ਕਹਿੰਦਾ ਕਹਿੰਦਾ ਕੱਲ ਦੋ ਬੰਦੇ ਨਾ ਆਪਸ ਦੇ ਵਿਚ ਬਹੁਤ ਗਾਲੀ ਗਲੋਚ ਹੋ ਰਹੇ ਸੀ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਸੀ ਬਹੁਤ ਤੇ ਕਹਿੰਦਾ ਫਿਰ ਕਹਿੰਦਾ ਮੈਂ ਉੱਥੇ ਚਲੇ ਗਿਆ ਤੇ ਮੈਂ ਉਹਨਾਂ ਨੂੰ ਸਮਝਾਇਆ ਥੋੜੀ ਦੇਰ ਤੇ ਫਿਰ ਕਹਿੰਦਾ ਉਹਨਾਂ ਦੀ ਜਾ ਕੇ ਕੁੱਟ ਕਟਾਈ ਸ਼ੁਰੂ ਹੋਈ ਪਹਿਲਾਂ ਤਾਂ ਗਾਲਾਂ ਕੱਢੀ ਜਾਂਦੇ ਸੀ ਖੈਰ ਹਰੀਸ਼ ਅਰੋੜਾ ਜੀ ਵੀ ਤੁਹਾਡੇ ਲਿਵਰਪੂਲ ਵਾਲੇ ਆ ਗਏ ਨੇ ਜੀ ਗੁਆਂਢੀ ਤੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਅਮਰੀਕ ਫਲੋਰਾ ਸਾਹਿਬ ਕੇ ਪਤਾ ਕਰੇ ਉਹ ਕੈਂਪਸ ਕਰੀਬ ਵਾਲਾ ਬਾਈ ਨੇ ਜਗਾੜ ਪਾ ਲਿਆ ਹੈ ਤੇ ਬਾਈ ਦਾ ਮੋਬਾਈਲ ਨੰਬਰ ਲੈ ਲਓ ਆਪਾਂ ਜਾ ਆਵਾਂਗੇ ਜੀ ਤੇ ਬਾਕੀ
ਕਾਰਵਾਈ ਆ ਜਗਾੜ ਨਹੀਂ ਹੁੰਦਾ ਕਾਰਵਾਈ ਪਾਈ ਕਿ ਨਹੀਂ
ਕਾਰਵਾਈ ਠੀਕ ਹੈ ਜੀ ਤੇ ਉਹ ਆਪ ਹਰੀਸ਼ ਅਰੋੜਾ ਕਹਿੰਦੇ ਨੇ ਕਿ ਉਹਨਾਂ ਦੇ ਘਰ ਦੇ ਵਿਚ ਪੰਜ ਜ਼ਬਾਨਾਂ ਬੋਲੀਆਂ ਜਾਂਦੀਆਂ ਨੇ ਤੇ ਅੱਗੇ ਵੀ ਆਪਾਂ ਸ਼ੇਅਰ ਕੀਤਾ ਸੀ ਤੇ ਮੈਨੂੰ ਬੜਾ ਚੰਗਾ ਲੱਗਦਾ ਤੇ ਖੈਰ ਅਮਰੀਕ ਜੀ ਪ੍ਰੋਗਰਾਮ ਆਪਾਂ ਅੱਗੇ ਵਧਾਉਣੇ ਆ ਤੇ ਜੀ ਐਸ ਚਾਹਲ ਹੋਣਾ ਨੇ ਕਈ ਸੁਨੇਹੇ ਸਾਡੇ ਤੱਕ ਪਹੁੰਚਾਏ ਆ ਤੇ ਇਹ ਵੀ ਆਪਾਂ ਚਿੰਤਨ ਕਰਨਾ ਆ ਦੋ ਤਿੰਨ ਟੋਪਿਕਸ ਦੇ ਉੱਤੇ ਪਰ ਇੱਕ ਨਾ ਥੋੜੀ ਲੈਂਗੁਏਜ ਤੇ ਆਪਾਂ ਗੱਲ ਕਰੀਏ ਕੱਲ ਨਾ ਮੇਰੇ ਇੱਕ ਦੋਸਤ ਨੇ ਮੈਨੂੰ ਇੱਕ ਜਾਣਕਾਰੀ ਭੇਜੀ ਮੈਂ ਸੋਚਿਆ ਮੈਂ ਤੁਹਾਡੇ ਨਾਲ ਚਲੋ ਹੁਣ ਟੋਪਿਕ ਚੱਲਿਆ ਸਾਂਝਾ ਹੀ ਕਰ ਲਵਾਂਗਾ ਇਹ ਗੁਲਸ਼ਨ ਸ਼ਰਮਾ ਨੇ ਜੀ ਹਰਿਆਣਾ ਤੋਂ ਤੇ ਮੇਰੇ ਨਾਲ ਕਾਫੀ ਜਾਣਕਾਰੀ ਜਿਹੜੀ ਸ਼ੇਅਰ ਕਰਦੇ ਰਹਿੰਦੇ ਨੇ ਉਹ ਸੰਸਕ੍ਰਿਤ ਦੇ ਬਾਰੇ ਕਰਦੇ ਨੇ ਨਾ ਗੱਲ ਉਹਨਾਂ ਨੇ ਭੇਜੀ ਮੈਨੂੰ ਤੇ ਸੰਸਕ੍ਰਿਤ ਦੇਖੋ ਬਹੁਤ ਉਹਨੂੰ ਮੰਨਿਆ ਜਾਂਦਾ ਦੁਨੀਆਂ ਦੇ ਵਿਚ ਕਿ ਪੁਰਾਣੀ ਲੈਂਗੁਏਜ ਆ ਪਰ ਜਦੋਂ ਇਹਦੀ ਘੋਖ ਕਰੀਏ ਤਾਂ ਬਾਕੀ ਬਹੁਤ ਹੋਰ ਜ਼ਬਾਨਾਂ ਵੀ ਪੁਰਾਣੀਆਂ ਨੇ ਪਰ ਇਹ ਯੋਜਨਾਬੱਧ ਪੁਰਾਣੀ ਲੈਂਗੁਏਜ ਆ ਜਿਹੜੀ ਕਿ ਰਿਸ਼ੀਆਂ ਮੁਨੀਆਂ ਨੇ ਸਰਕਾਰਾਂ ਨੇ ਵਰਤੀ ਹਨਾ ਤੇ ਅੰਗਰੇਜ਼ੀ ਦਾ ਜਿਹੜਾ ਅੰਗਰੇਜ਼ੀ ਦੇ ਕੀ ਪ੍ਰਭਾਵ ਹੈ ਸੰਸਕ੍ਰਿਤ ਦਾ ਪਤਾ ਨੀ ਕਿੰਨੇ ਕੁ 10,000 ਅੱਖਰ ਤਾਂ ਜਿਹੜੇ ਪੰਜਾਬੀ ਅੰਗਰੇਜ਼ੀ ਹਿੰਦੀ ਦੇ ਜਿਹੜੇ ਸੋਰੀ ਪੰਜਾਬੀ ਸੰਸਕ੍ਰਿਤ ਤੇ ਹਿੰਦੀ ਦੇ ਅੰਗਰੇਜ਼ੀ ਦੇ ਵਿੱਚ ਮੈਂ ਕੁਛ ਸਾਂਝੇ ਕਰਦਾ ਜਿਹੜੇ ਤੁਹਾਡੇ ਨਾਲ ਮਤਲਬ ਮੈਂ ਜ਼ਰੂਰੀ ਸਮਝਦਾ ਜਿਵੇਂ ਅੰਗਰੇਜ਼ੀ ਦੇ ਵਿੱਚ ਮਦਰ ਕਹਿੰਦੇ ਆ ਆਪਾਂ ਹਨਾ ਮਦਰ ਕਹਿੰਦੇ ਆ ਤੇ ਉਹ ਮਾਤਰ ਤੋਂ ਬਣਿਆ ਮਾਤਾ ਤੋਂ ਠੀਕ ਹੈ ਤੇ ਜਿਹੜਾ ਬ੍ਰਦਰ ਆ ਭਰਾਤਾ ਤੋਂ ਬਣਿਆ ਪਿੱਤਰ ਤੋਂ ਬਣਿਆ ਫਾਦਰ ਤੇ ਨਾ ਇੱਥੋਂ ਤੱਕ ਕਿ ਜਿਹੜਾ ਆਵਰ ਹੈ ਅਸੀਂ ਕਹਿੰਦੇ ਨਾ ਇਨ ਦਿਸ ਆਵਰ ਆਫ ਟਾਈਮ ਜਿਹੜਾ ਟਾਈਮ ਵਾਲਾ ਆਵਰ ਉਹ ਹੋਰਾ ਤੋਂ ਬਣਿਆ ਹੈ ਉਹ ਵੀ ਸੰਸਕ੍ਰਿਤ ਦਾ ਅੱਖਰ ਹੈ ਤੇ ਟ੍ਰਿਗਨੋਮੈਟਰੀ ਜਿਹੜੀ ਆ ਉਹ ਤ੍ਰਿਕੋਣ ਮਿੱਤ ਤੋਂ ਬਣਿਆ ਹੈ ਤ੍ਰਿਕੋਣ ਮਿੱਤੀ ਮੈਟਰੀ ਜਿਹੜਾ ਅੱਖਰ ਹੈ ਉਹ ਮਿੱਤ ਤੋਂ ਬਣਿਆ ਮਿੱਤ ਦਾ ਮਤਲਬ ਹੁੰਦਾ ਆ ਡੈਪਥ ਜਾਂ ਉਚਾਈਆਂ ਗਹਿਰਾਈਆਂ ਉਹਨੂੰ ਮਿੱਤ ਕਹਿੰਦੇ ਆ ਗੱਤ ਮਿੱਤ ਤੁਮਰੀ ਗੱਤ ਮਿੱਤ ਤੁਮ ਹੀ ਜਾਣ ਗੱਤ ਦਾ ਮਤਲਬ ਹੁੰਦਾ ਸਪੀਡ ਮਿੱਤ ਦਾ ਮਤਲਬ ਹੁੰਦਾ ਲੰਬਾਈ ਚੜਾਈ ਹਨਾ ਤੇ ਤ੍ਰਿਕੋਣ ਮਿੱਤ ਤੋਂ ਬਣਿਆ ਟ੍ਰਿਗਨੋਮੈਟਰੀ ਤੇ ਗਾ ਮਿੱਤ ਤੋਂ ਬਣਿਆ ਆ ਜਮੈਟਰੀ ਘਾਸ ਤੋਂ ਬਣਿਆ ਆ ਗਰਾਸ ਤੇ ਜਿਹੜਾ ਹਾਂ ਜਿਹੜਾ ਸੇਮ ਹੈ ਨਾ ਅਸੀਂ ਕਹਿੰਦੇ ਸੇਮ ਹੀ ਹੈ ਦਿਸ ਇਜ਼ ਸੇਮ ਹੈ ਨਾ ਤੇ ਉਹ ਬਣਿਆ ਸਮ ਤੋਂ ਜਿਹੜਾ ਸਾਮ ਵੇਦ ਵੀ ਜਿਹਨੂੰ ਕਹਿੰਦੇ ਨੇ ਤੇ ਨਾਸ ਤੋਂ ਬਣਿਆ ਨੋਜ਼ ਤੇ ਮਨੂ ਤੋਂ ਬਣਿਆ ਮੈਨ ਤੇ ਦੁਆਰ ਤੋਂ ਬਣਿਆ ਡੋਰ ਸ਼ਰਕਰਾ ਤੋਂ ਬਣਿਆ ਸ਼ੂਗਰ ਤੇ ਸਪਤ ਤੋਂ ਬਣਿਆ ਸੈਵਨ ਅਸ਼ਟ ਤੋਂ ਬਣਿਆ ਏਟ ਅੰਨ ਤੋਂ ਬਣਿਆ ਅੰਨ ਯੂ ਐਨ ਜਾਣੀ ਕਿ ਤੇ ਮਿੱਥਿਆ ਤੋਂ ਬਣਿਆ ਮਿੱਥ ਇੱਦਾਂ ਦੇ ਬਹੁਤ ਅੱਖਰ ਨੇ ਜਿਹੜੇ ਮਤਲਬ ਉਧਰ ਗਏ ਹੋਏ ਨੇ ਖੈਰ ਇਹਦੇ ਬਾਰੇ ਆਪਾਂ ਡਿਟੇਲ ਚ ਬਾਅਦ ਚੁੱਕਦੇ ਹੋਰ ਗੱਲਾਂ ਕਰਾਂਗੇ, ਪਰ ਮੇਰੀ ਕਿਤਾਬ ਦੇ ਵਿੱਚ ਮੈਂ ਕਾਫੀ ਡੂੰਘੇ ਇਸ ਦੇ ਬਾਰੇ ਲਿਖਿਆ, ਉੱਥੇ ਵੀ ਤੁਸੀਂ ਪੜ੍ਹ ਸਕਦੇ ਹੋ, ਛੇਤੀ ਆ ਰਹੀ ਹੈ। ਸੋ ਅਮਰੀਕ ਜੀ, ਹੁਣ ਥੋੜੀ ਜਿਹੀਆਂ ਖਬਰਾਂ ਸਾਂਝੀਆਂ ਕਰ ਲਈਏ ਆਸਟ੍ਰੇਲੀਆ ਦੀਆਂ। ਇੱਕ ਨਾ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਆਸਟ੍ਰੇਲੀਆ ਦੇ ਵਿੱਚ, ਇੱਕ ਤਾਂ ਅੱਗਾਂ ਲੱਗੀਆਂ ਹੋਈਆਂ ਨੇ, 130 ਬੁਸ਼ਫਾਇਰਸ ਚੱਲ ਰਹੀਆਂ ਨੇ। ਦੂਜੇ ਜਿਹੜੀ ਆ ਆਈਕੈਕ ਦੀ ਇਨਕੁਆਇਰੀ ਚੱਲ ਰਹੀ ਹੈ ਨਿਊ ਸਾਊਥ ਵੇਲਸ ਦੇ ਵਿੱਚ ਲੇਬਰ ਪਾਰਟੀ ਦੀਆਂ ਡੋਨੇਸ਼ਨਸ ਨੂੰ ਲੈ ਕੇ। ਪਰ ਹੁਣ ਫੈਡਰਲ ਐਮ ਪੀ ਗਲੈਡਿਸ ਲੂ ਜਿਹੜੀ ਕਿ ਲਿਬਰਲ ਪਾਰਟੀ ਦੀ ਆ, ਉਸ ਨੂੰ ਵੀ ਹੁਣ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਉਸ ਦੇ ਉੱਤੇ ਇਲਜ਼ਾਮ ਲਾਇਆ ਜਾ ਰਿਹਾ ਕਿ ਚਾਈਨਾ ਦੀਆਂ ਕੁਛ ਜਿਹੜੀਆਂ ਕਮਿਊਨਿਸਟ ਪਾਰਟੀਆਂ ਨੇ ਉਹਨਾਂ ਦੀ ਉਹ ਮੈਂਬਰ ਰਹੀ ਹੈ, ਤੇ $40,000 ਉਸਦਾ ਨਿਕਲਿਆ ਕਿ ਜਿਹੜਾ ਕਿ ਉਹਨੇ ਡਿਕਲੇਅਰ ਨਹੀਂ ਕੀਤਾ, ਤੇ ਇਸ ਦੇ ਸਬੰਧ ਵਿੱਚ ਕੁਛ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਨੇ। ਪਰ ਲੇਬਰ ਥੋੜਾ ਜਿਆਦਾ ਟਾਰਗੇਟ ਕਰ ਰਹੀ ਹੈ ਚਾਈਨੀਜ਼ ਬੈਕਗ੍ਰਾਉਂਡ ਵਾਲਿਆਂ ਨੂੰ ਜਿਹੜੇ ਕਿ ਉਹਨਾਂ ਦੇ ਵਿਰੋਧੀ ਨੇ। ਤੇ ਤੁਹਾਡਾ ਕੀ ਖਿਆਲ ਹੈ ਅਮਰੀਕ ਜੀ ਇਹਦੇ ਬਾਰੇ? ਨਾ ਆਪਾਂ ਥੋੜੀ ਖੁੱਲ ਕੇ ਗੱਲ ਕਰਨੀ ਆ ਕਿ ਜਿਵੇਂ ਜਿਵੇਂ ਹੁਣ ਜਿਹੜੇ ਮਾਈਗ੍ਰੈਂਟਸ ਆ, ਪ੍ਰਵਾਸੀ ਆ, ਉਹ ਆਪਣੇ ਕੰਮਾਂ ਕਾਰਾਂ ਤੋਂ ਸੈਟਿਸਫਾਈ ਹੋ ਕੇ, ਵਿਹਲੇ ਹੋ ਕੇ, ਜਾਂ ਉਹਨਾਂ ਤੋਂ ਮਚਿਓਰ ਹੋ ਕੇ ਹੁਣ ਪੋਲੀਟਿਕਸ ਵੱਲ ਆ ਰਹੇ ਨੇ, ਤੁਹਾਡਾ ਕੀ ਖਿਆਲ ਹੈ ਕਿ ਇਹ ਜਿਹੜੀ ਟਾਰਗੇਟਿੰਗ ਹੈ ਇਹ ਭਾਈਚਾਰਿਆਂ ਦੀ, ਇਹ ਨੈਚੁਰਲ ਹੈ ਜਾਂ ਕਿਉਂ ਕੀਤੀ ਜਾ ਰਹੀ ਹੈ?
ਅਨਨੈਚੁਰਲ ਹੈ ਬੰਦੀ।
ਅੱਛਾ,
ਇਹ ਨੈਚੁਰਲ ਨਹੀਂ ਹੈ, ਅਨਨੈਚੁਰਲ ਆ, ਕਿਉਂਕਿ ਜਿਹੜੇ ਵੀ ਸ਼ੋਭੇ ਵਿਚ ਤੁਸੀਂ ਜਾਣਾ ਨਾ, ਜਿਹੜੇ ਵੀ ਖੇਤਰ ਵਿਚ ਤੁਸੀਂ ਜਾਣਾ, ਉਹਦੇ ਵਿਚ ਤੁਹਾਡਾ ਪਰਸਨਲ ਉਹਦੇ ਵਿਚ ਤੁਹਾਡਾ ਇੰਟਰਸਟ ਹੋਣਾ ਚਾਹੀਦਾ, ਉਹਦੇ ਵਿਚ ਤੁਹਾਨੂੰ ਉਹ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ, ਤੁਹਾਡੇ ਚ ਕਾਬਲੀਅਤ ਹੋਣੀ ਚਾਹੀਦੀ ਆ। ਜੇ ਤੁਸੀਂ ਪੋਲਿਟਿਕਸ ਵਿਚ ਜਾਣਾ ਤਾਂ ਪੋਲਿਟਿਕਸ ਵਾਲੇ ਗੁਣ ਵੀ ਤੁਹਾਡੇ ਹੋਣੇ ਚਾਹੀਦੇ ਆ। ਇਹ ਇਸ ਕਰਕੇ ਨੀ ਪੋਲਿਟਿਕਸ ਵਿਚ ਜਾਣਾ ਕਿ ਅਸੀਂ ਪੋਲਿਟਿਕਸ ਵਿਚ ਆਪਣੀ ਕਮਿਊਨਿਟੀ ਦੀ ਸ਼ਮੂਲੀਅਤ ਕਰਨੀ ਆ। ਪੋਲਿਟਿਕਸ ਵਿਚ ਇਸ ਲਈ ਜਾਓ ਕਿ ਤੁਸੀਂ ਪੋਲਿਟਿਕਸ ਨੂੰ ਪੋਲਿਟਿਕਸ ਵਿਚ ਭਾਗ ਲੈਣਾ ਆ ਤੇ ਪੋਲਿਟਿਕਸ ਨੂੰ ਓਪਰੇਸ਼ਨਲ ਬਣਾਉਣਾ ਆ, ਉਹਦੇ ਵਿਚ ਜਾ ਕੇ ਤੁਸੀਂ ਕੰਮ ਕਰਨੇ, ਆਪਣੀ ਕਮਿਊਨਿਟੀ ਦੇ ਕੰਮ ਕਰਨੇ ਆ, ਨਾ ਕਿ ਤੁਸੀਂ ਆਪਣੀ ਕਮਿਊਨਿਟੀ ਨੂੰ ਰਿਪ੍ਰੈਜੈਂਟ ਕਰਨਾ ਆ। ਜਿਸ ਵੇਲੇ ਤੁਸੀਂ ਪੋਲਿਟਿਕਸ ਜਾਣੇ ਆ ਤਾਂ ਤੁਹਾਡਾ ਇਹ ਫਰਜ਼ ਹੁੰਦਾ ਕਿ ਤੁਸੀਂ ਸਾਰੇ ਨੇਸ਼ਨ ਲਈ ਕੰਮ ਕਰਨਾ, ਨਾ ਕਿ ਇੱਕ ਖਾਸ ਕੁਨਵੇ ਲਈ ਕੰਮ ਕਰਨਾ। ਤੁਸੀਂ ਹੁਣ ਜਿੱਦਾਂ ਕਹਿੰਦੇ ਆ ਪੰਜਾਬੀ ਸਾਡਾ ਸੈਨੇਟਰ ਬਣ ਗਿਆ, ਪੰਜਾਬੀ ਸਾਡਾ ਲੈਜਿਸਲੇਟਰ ਬਣ ਗਿਆ, ਪੰਜਾਬੀ ਸਾਡਾ ਐਮ ਪੀ ਬਣ ਗਿਆ, ਪੰਜਾਬੀ ਸਾਡਾ ਪ੍ਰਾਈਮ ਮਿਨਿਸਟਰ ਬਣ ਗਿਆ, ਤੇ ਇਹ ਉਹ ਪੰਜਾਬੀ ਨਹੀਂ ਬਣਿਆ, ਉਹ ਉਸ ਦੇਸ਼ ਦਾ ਬਛਿੰਦਾ ਬਣਿਆ ਆ। ਜੇ ਤੁਸੀਂ ਇਸ ਭਾਵਨਾ ਦੇ ਅਮਨਦੀਪ ਨਾਲ ਜਾਓਗੇ ਨਾ, ਫਿਰ ਤੁਹਾਨੂੰ ਕਾਮਯਾਬੀਆਂ ਜਿਹੜੀਆਂ ਆ ਉਹ ਤੁਹਾਡੇ ਪੈਰ ਚੁੰਮਣਗੀਆਂ ਤੇ ਤੁਹਾਨੂੰ ਸਤਿਕਾਰ ਮਾਣ ਬਹੁਤ ਮਿਲੂਗਾ। ਜੇ ਤੁਸੀਂ ਇਸ ਲਈ ਜਾਂਦੇ ਆ ਕਿ ਮੈਂ ਆਪਣੀ ਕਮਿਊਨਿਟੀ ਨੂੰ ਰਿਪ੍ਰੈਜੈਂਟ ਕਰਨਾ, ਮੈਂ ਉਹਦੇ ਇੰਟਰਸਟ ਸੇਵ ਕਰਨੇ ਆ, ਦੈਟ ਇਜ਼ ਅਨਜਸਟੇਬਲ ਥਿੰਕਿੰਗ ਔਰ ਪਰਸੈਪਸ਼ਨ।
ਹਾਂਜੀ, ਇਹ ਆਮ ਤੌਰ ਤੇ ਦੇਖਿਆ ਹੈ ਭਾਈਚਾਰਿਆਂ ਦੇ ਵਿਚ ਸਾਡਿਆਂ ਚ ਕਿ ਜਦੋਂ ਸਾਡਾ ਕੋਈ ਐਮ ਪੀ ਐਮ ਐਲ ਏ ਬਣ ਜਾਂਦਾ ਵਿਦੇਸ਼ਾਂ ਦੇ ਵਿਚ ਤਾਂ ਸਾਡੇ ਕੰਮ ਪਤਾ ਕੀ ਹੁੰਦੇ ਆ, ਵੀ ਅਸੀਂ ਉਹਨਾਂ ਤੋਂ ਕੀ ਕੰਮ ਕਰਨਾ, ਪਹਿਲੀ ਦਿਮਾਗ ਚ ਪਤਾ ਕੀ ਗੱਲ ਆਉਂਦੀ ਆ, ਉਹ ਯਾਰ ਮੈਨੂੰ ਨਾ ਲੈਟਰ ਦੇ ਦੇ, ਮੈਂ ਆਪਣੇ ਫਲਾਨੇ ਬੰਦੇ ਨੂੰ ਮੰਗਾਉਣਾ ਆ, ਮੈਨੂੰ ਬੰਦਾ ਹੀ ਮੰਗਾ ਦੇ ਯਾਰ। ਮਤਲਬ ਆਪਾਂ ਜਾ ਕੇ ਇਹ ਕਹਿੰਦੇ ਆ, ਆਪਾਂ ਜਾ ਕੇ ਇਹ ਨੀ ਕਹਿੰਦੇ ਵੀ ਬਾਈ ਦੇਖ ਤੂੰ ਬਣਿਆ ਤੇ ਹੁਣ ਨਾ ਜਿਹੜੇ ਸਾਡੇ ਇੱਧਰ ਮੁੱਦੇ ਆ, ਇੱਥੇ ਰੋਡ ਬਣਨ ਵਾਲਾ ਆ, ਇੱਥੇ ਆਹ ਬ੍ਰਿਜ ਬਣਨ ਵਾਲਾ ਆ, ਜਾਂ ਸਾਡੇ ਮਤਲਬ ਫੰਕਸ਼ਨ ਨੇ, ਜਾਂ ਸਾਡਾ ਹਨਾ ਸਾਡੀਆਂ ਗਲੀਆਂ ਪੱਕੀਆਂ ਕਰਨ ਵਾਲੀਆਂ, ਜਾਂ ਸਾਡੇ ਸੀਵਰੇਜ ਜਾਂ ਪ੍ਰੋਪਰ ਲਾਈਨਿੰਗ ਕਰਨ ਵਾਲੀ, ਇਹ ਨੀ ਗੱਲ ਕਰਦੇ ਆਪਾਂ, ਇਹ ਕੋਈ ਮੁੱਦਾ ਹੀ ਹੈ ਨੀ ਇਹਦਾ। ਜਾ ਕੇ ਨਾ ਉਹਨੂੰ ਯਾਰ, ਜੇ ਨਾ ਮਤਲਬ ਉਹਨੂੰ ਡਾਇਰੈਕਟ ਵੀ ਨੀ ਕਹਿਣਾ, ਮਤਲਬ ਕਿ ਤੁਸੀਂ ਆ, ਤੁਹਾਡਾ ਕੋਈ ਮਿੱਤਰ ਹੈਗਾ ਜਿਹੜਾ ਐਮ ਐਲ ਏ ਬਣਿਆ, ਉਹ ਨਾ ਤੁਹਾਨੂੰ ਫੋਨ ਕਰੀ ਜਾਊਗਾ, ਉਹ ਯਾਰ ਅਮਰੀਕ, ਉਹ ਯਾਰ ਉਹਨੂੰ ਕਹਿ ਕੇ ਮੇਰਾ ਇੱਕ ਬੰਦਾ ਹੀ ਮੰਗਾ ਦੇ ਹਨਾ, ਉਹ ਬੰਦਾ ਜਿਹੜੇ ਪਹਿਲਾਂ ਆਏ ਹੋ ਉਹਨਾਂ ਨੂੰ ਉਹ ਘਰ ਨਹੀਂ ਰੱਖਦਾ, ਉਹ ਘਰੋਂ ਕੱਢਣ ਉਦੀ ਕਰੀ ਜਾਂਦਾ ਯਾਰ ਮੇਰਾ ਬੰਦਾ ਹੀ ਮੰਗਾ ਦੇ ਏਅਰਪੋਰਟ ਤੋਂ, ਜਾਂ ਚੱਕਣ ਨੂੰ ਕਹਿੰਦਾ ਉਹ ਕਹਿੰਦੇ ਉਹਨੇ ਨੀ ਯਾਰ ਤੂੰ ਫਲਾਨੇ ਨੂੰ ਕਹਿ ਦੇ ਉਹ ਚੱਕ ਲਿਆਊਗਾ, ਐਵੇਂ ਯਾਨੀ ਕਿ ਨਾ ਮਤਲਬ ਹਾਂ ਏਦਾਂ ਦੀਆਂ ਗੱਲਾਂ।
ਤੁਹਾਨੂੰ ਮੈਂ ਕਹਾਣੀ ਸੁਣਾਣਾ, 2007 ਦੀ ਗੱਲ ਆ, ਗੁਰਦੁਆਰਾ ਸਾਹਿਬ ਪਾਰਕ ਲਈ ਵਿੱਚ ਕੋਈ ਫੰਕਸ਼ਨ ਹੋਇਆ, ਉੱਥੇ ਨਾ ਮਿਨਿਸਟਰ ਆਇਆ ਕੋਈ ਬਹੁਤ ਬੜਾ ਆਸਟ੍ਰੇਲੀਆ ਮਿਨਿਸਟਰ, ਮੈਨੂੰ ਪਤਾ ਨੀ ਕੌਣ ਸੀ ਉਦੋਂ, ਉੱਥੇ ਸੰਤੋਖ ਸਿੰਘ ਹੁਣ ਵੀ ਉੱਥੇ ਸੀਗੇ ਦੇਖੇ ਆ, ਤੇ ਉਹਨਾਂ ਨੇ ਡਿਮਾਂਡ ਪਤਾ ਕਿਹੜੀ ਰੱਖੀ ਸਾਡੇ ਆਪਣੇ ਬੰਦਿਆਂ ਨੇ, ਵਿਸਾਖੀ ਨੂੰ ਅਖੇ ਨੈਸ਼ਨਲ ਹੋਲੀਡੇ ਡਿਕਲੇਅਰ ਕਰ ਦਿਓ, ਵਿਸਾਖੀ ਨੂੰ ਨੈਸ਼ਨਲ ਹੋਲੀਡੇ ਪਬਲਿਕ ਹੋਲੀਡੇ ਡਿਕਲੇਅਰ ਕਰ ਦਿਓ, ਉਹ ਵਿਸਾਖੀ ਵਾਲੇ ਦਿਨ ਹੀ ਸੀਗਾ, ਉਹ ਵਿਸਾਖੀ ਨੂੰ ਨੈਸ਼ਨਲ ਹੋਲੀਡੇ ਕਿੱਦਾਂ ਡਿਕਲੇਅਰ ਕਰੂਗੇ? ਜੇ ਵਿਸਾਖੀ ਨੂੰ ਨੈਸ਼ਨਲ ਹੋਲੀਡੇ ਡਿਕਲੇਅਰ ਕਰਦੇ ਆ ਤਾਂ ਸਾਰਾ ਆਸਟ੍ਰੇਲੀਆ 365 ਦਿਨ ਬੰਦੇ ਰਹੂਗਾ, ਕਿਉਂਕਿ ਹੋਰ ਕਮਿਊਨਿਟੀਆਂ ਦੇ ਵੀ ਦੇਣੇ ਆ ਨਾ, ਇੱਥੇ ਤਾਂ ਕਮਿਊਨਿਟੀਆਂ ਬਸਦੀਆਂ 100 ਤੋਂ ਵੀ ਜ਼ਿਆਦਾ ਹੋਣੀਆਂ ਉਹ ਤੋਂ ਵੀ, ਇਹ ਕਿੱਦਾਂ ਹੋ ਸਕਦਾ ਵਿਸਾਖੀ?
ਕੋਈ ਡਿਮਾਂਡ ਰੱਖੋ ਜੀ, ਤੁਹਾਡੀ ਕੋਈ ਸੋਸ਼ਲ ਇਸ਼ੂ ਆ ਉਹ ਰੱਖੋ, ਜਾਂ ਤੁਹਾਡੇ ਆਪਣੇ ਖਿੱਤੇ ਦਾ ਇਸ਼ੂ ਆ ਉਹ ਰੱਖੋ, ਆਪਣੇ ਜਿਹੜੇ ਪਰਸਨਲ ਇਸ਼ੂ ਆ ਇਹਨਾਂ ਨੂੰ ਨਾ ਉਭਾਰੋ, ਇਹਨਾਂ ਨੂੰ ਆਪਣੇ ਪਾਸੇ ਰੱਖੋ ਤੇ ਸਰਕਾਰਾਂ ਇਹਨਾਂ ਨੂੰ ਦੇਖ ਰਹੀਆਂ, ਕੌਂਸਲ ਇਹਨਾਂ ਨੂੰ ਦੇਖ ਰਹੀ ਆ, ਆਪੇ ਕੌਂਸਲ ਕਰੂਗੀ। ਹੁਣ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਡਿਫੈਂਸ ਮਿਨਿਸਟਰ ਆ ਸਾਡਾ ਪੰਜਾਬੀ, ਠੀਕ ਆ ਨਾ, ਵਧੀਆ ਗੱਲ ਆ ਪੰਜਾਬੀ। ਹੁਣ ਉਹਨੂੰ ਇੰਨਾ ਅਲਾਰ ਅਲਾਰ ਕੇ ਪੇਸ਼ ਕਰਨ ਦੀ ਲੋੜ ਇੰਨੀ ਹੈਗਾ, ਉਹ ਸਭ ਤੋਂ ਪਹਿਲਾਂ ਉਹ ਕੈਨੇਡੀਅਨ ਸਿਟੀਜ਼ਨ ਆ, ਐਜ਼ ਏ ਕੈਨੇਡੀਅਨ ਸਿਟੀਜ਼ਨ ਉਹ ਉੱਥੇ ਦਾ ਡਿਫੈਂਸ ਮਿਨਿਸਟਰ ਬਣਿਆ, ਨਾ ਕਿ ਐਜ਼ ਏ ਸਿੱਖ ਡਿਫੈਂਸ ਮਿਨਿਸਟਰ ਬਣਿਆ। ਤੁਹਾਡੇ ਕੀ ਖਿਆਲ ਹੈ ਬੰਦੀ?
ਉਹੀ ਤਾਂ ਗੱਲ ਹੈ ਨਾ, ਹੁਣ ਸੱਜਣ ਕੁਮਾਰ ਸੱਜਣ ਸਿੰਘ ਉਹਨਾਂ ਨੂੰ ਕਹਿੰਦੇ ਹੋਣੇ ਗਈ ਵੀ ਉਹ ਯਾਰ ਮਤਲਬ ਉਹਨੂੰ ਇਹ ਨੀ ਕਹਿੰਦੇ ਹੋਣੇ ਵੀ ਤੂੰ ਆਪਣੇ ਬੰਦਿਆਂ ਨੂੰ ਭਰਤੀ ਕਰਾ ਜਾਂ ਆਪਣੇ ਸਿੱਖ ਰੈਜੀਮੈਂਟ ਬਣਾ ਜਾਂ ਕੁਛ ਏਦਾਂ ਬਣਾ ਵੀ ਸਾਡੇ ਏਦਾਂ। ਉਹਨੂੰ ਬਸ ਉਹ ਆਪਣਾ ਮਤਲਬ ਤਾਂ ਵੀਜ਼ਿਆਂ ਤੱਕ ਹੀ ਆ, ਹੋਰ ਕੋਈ ਮਤਲਬ ਨੀ ਹੈਗਾ, ਆਪਣਾ ਮੁੱਦਾ ਇਹੀ ਆ ਵੀ ਆਪਾਂ ਬਸ ਇਹ ਕੰਮ ਕਰਨਾ ਹੈ ਨਾ। ਤੇ ਦੂਜੀ ਗੱਲ ਅਮਰੀਕ ਜੀ, ਜਿਹੜਾ ਜਿੱਦਾਂ ਜਦੋਂ ਆਪਾਂ ਅਪਰੋਚ ਕਰਦੇ ਆ ਆਪਣੇ ਐਮ ਐਲ ਏ ਨੂੰ ਐਮ ਪੀਆਂ ਨੂੰ, ਉਹ ਇੱਕ ਨਾ ਸਾਰਥਕ ਤਰੀਕੇ ਨਾਲ ਕਰੀਏ, ਕਿਉਂਕਿ ਇੱਕ ਸਿਸਟਮ ਦੇ ਵਿੱਚੋਂ ਲੰਘ ਕੇ ਗਏ ਹੁੰਦੇ ਨੇ, ਉਹਨਾਂ ਦੇ ਐਡਵਾਈਜ਼ਰ ਹੁੰਦੇ ਨੇ, ਉਹਨਾਂ ਦੇ ਸੈਕਟਰੀ ਹੁੰਦੇ ਨੇ, ਕਈ ਜਾਣਗੇ ਆਫਿਸ, ਮੈਂ ਦੇਖੇ ਨੇ ਖੁਦ, ਹਨਾ। ਤੇ ਮੈਂ ਤਾਂ ਚਲੋ ਅਪਾਇੰਟਮੈਂਟ ਬਣਾ ਕੇ ਜਾਂਦਾ ਨਾ ਕਿ ਪਤਾ ਹੈ ਸਹੀ, ਮਤਲਬ ਫੇਰ ਵੀ ਚਾਹੇ ਉਹ ਸਾਡੇ ਸਮਕਾਲੀ ਆ, ਸਾਡੇ ਮਿੱਤਰ ਨੇ, ਸਾਡੇ ਉਹ ਚਲੋ ਜੂਨੀਅਰਸ ਵੀ ਨੇ, ਪਰ ਅਸੀਂ ਨਾ ਉਹਨਾਂ ਨੂੰ ਉਹਨਾਂ ਦੇ ਸਟਾਫ ਦੇ ਮੂਹਰੇ ਬੜਾ ਸੋਹਣੇ ਤਰੀਕੇ ਨਾਲ ਟ੍ਰੀਟ ਕਰਨਾ ਚਾਹੀਦਾ ਸਾਨੂੰ। ਅਸੀਂ ਉੱਥੇ ਉਹ ਮਤਲਬ ਨਾ ਉਹ ਫੀਲਿੰਗ ਨਹੀਂ ਲੈਣੀ ਚਾਹੀਦੀ ਕਿ ਭਈ ਅਸੀਂ ਇਹਨਾਂ ਤੋਂ ਮਹਾਨ ਹੈ। ਕਈ ਵਾਰੀ ਮੈਂ ਦੇਖਿਆ ਓਏ ਓਏ ਤੂੰ ਕੀ ਕਰਦਾ, ਓਏ ਹਾਂ ਉਹ ਯਾਰ ਤੂੰ ਮੇਰਾ ਕੰਮ ਕਰਾ ਦੇ, ਓਏ ਹਨਾ, ਉਹ ਆਹ ਕੁਛ ਕਰੀ ਜਾਊਗੇ ਤੇ ਆਫਿਸ ਜਾਊਗੇ, ਉਹ ਲਿਆ ਫੇ ਚਾਹ ਪਾਣੀ, ਮਤਲਬ ਇਹੋ ਜਿਹੀ ਫਾਊਲ ਲੈਂਗੁਏਜ ਜਾਂ ਕਹਿ ਲੋਗੇ ਹਨਾ ਵਰਤੂਗੇ। ਮੈਂ ਤੁਹਾਨੂੰ ਆਪਣੇ ਤਜਰਬੇ ਸਾਂਝੇ ਕਰ ਰਿਹਾ, ਕਿਉਂਕਿ ਮੈਂ ਕੈਨੇਡਾ ਵੀ ਜਾ ਆਏ, ਅਸੀਂ ਮਿਲੇ ਆ ਉੱਥੇ, ਕਹਿੰਦੇ ਯਾਰ ਇਹ ਬੰਦੇ ਜਿਹੜੇ ਨਾ ਆਪਣੇ, ਕਹਿੰਦਾ ਇਹਨਾਂ ਇਹ ਤਾਂ ਇਹਨਾਂ ਦੇ ਤੋਂ ਤਾਂ ਮਤਲਬ ਬੰਦਾ ਨਾ ਏ, ਬਾਅਦ ਚੋਂ ਪਤਾ ਲੱਗਦਾ ਵੀ ਭਰਾਵਾ ਤੂੰ ਮੈਂ ਸਾਨੂੰ ਨਾ ਏ ਵੋਟ ਪਾਉਂਦਾ ਤੇ ਚੰਗਾ ਸੀਗਾ। ਏਦਾਂ ਦੀ ਮਾੜੀ ਟ੍ਰੀਟਮੈਂਟ ਕਰਦੇ ਨਾ ਆਫਿਸ ਜਾ ਕੇ, ਕਹਿੰਦੇ ਬਿਨਾ ਅਪਾਇੰਟਮੈਂਟ ਤੋਂ ਜਾਂਦੇ ਧੁੱਸ ਦੇਣੀ ਅੰਦਰ, ਉਹ ਕਿੱਥੇ ਆ ਸਾਡਾ ਬੇਲੀ ਜਾ ਕੇ ਉਹਦੀ ਵੋਟਾਂ ਪਾਈਆਂ, ਜਿੱਦਾਂ ਭਗਵੰਤ ਮਾਨ ਦੀ ਨੀ ਫੀਲਿੰਗ, ਐਲ ਐਮ ਐਲ ਏ ਸਾਹਿਬ ਤੁਹਾਨੂੰ ਕਹਿੰਦਾ ਟੈਂਕੀਆਂ ਦੇ ਪੋਸਟਰ ਲਾਏ, ਕੋਈ ਫਾਇਦਾ ਹੀ ਨੀ, ਕਹਿੰਦਾ ਮੇਰੀ ਭੱਠੀ ਛਡਾ ਦਿਓ ਹਨਾ। ਤੇ ਏਦਾਂ ਦੇ ਮਸਲੇ ਨੇ ਸਾਡੇ, ਸੋ ਉਹ ਆਪਾਂ ਮਤਲਬ ਥੋੜਾ ਜਿਹਾ ਰੱਖਣਾ ਖਿਆਲ। ਤੇ ਅਮਰੀਕ ਜੀ ਇੱਕ ਨਾ ਸੁਨੇਹਾ ਵੀ ਪਹੁੰਚਿਆ ਸਾਨੂੰ ਰਜਿੰਦਰ ਸਿੱਧੂ ਯੰਗ ਤੋਂ। ਯੰਗ ਨਾ ਇੱਕ ਇਲਾਕਾ ਆ,
ਜਗ੍ਹਾ
ਹਾਂਜੀ, ਜਗ੍ਹਾ ਨਿਊ ਸਾਊਥ ਵੇਲਸ ਦੇ ਵਿੱਚ। ਤੇ ਰਜਿੰਦਰ ਸਿੱਧੂ ਹੁਣੀ ਭੇਜ ਰਹੇ ਨੇ ਤੇ ਫੋਟੋਆਂ ਮੈਂ ਸ਼ੇਅਰ ਕਰ ਰਿਹਾ, ਤੇ ਕਨੋਲਾ ਜਾਣੀ ਕਿ ਸਰੋਂ ਖਿੜੀ ਪਈ ਆ, ਫੋਟੋਆਂ ਦੇਖੋ ਲਾਈਵ ਬਲੌਗ ਦੇ ਵਿੱਚ ਜਾ ਕੇ ਮੈਂ ਸ਼ੇਅਰ ਕਰਤੀਆਂ। ਤਾਂ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਆਪਣੇ ਸਾਰੇ ਸਰੋਤਿਆਂ ਨੂੰ, ਰਜਿੰਦਰ ਜਿਹੜੇ ਵੀ ਇਸ ਏਰੀਏ ਨੇ, ਟਾਈਮ ਵਰਥ ਕੋਈ ਜਾਣਕੀਰ ਪਰਿਵਾਰ ਹੋਵੇ, ਜਾਣਦਾ ਹੋਵੇ, ਮੈਨੂੰ ਕੰਮ ਹੈ ਇੱਕ ਪਰਸਨਲ, ਮੈਨੂੰ ਹੈਲਪ ਦੀ ਲੋੜ ਹੈ, ਸੋ ਟਾਈਮ ਵਰਥ ਏਰੀਏ ਚ ਕੋਈ ਵੀ ਸੱਜਣ ਮਿੱਤਰ ਸੁਣਦਾ ਹੋਵੇ ਜਾਂ ਉਹਨਾਂ ਨੂੰ ਕੋਈ ਜਾਣਦਾ ਹੋਵੇ, ਕੋਈ ਬਹੁਤ ਵੱਡਾ ਕੰਮ ਨਹੀਂ ਹੈਗਾ, ਮਾੜੀ ਡਿਸਕਸ਼ਨ ਹੀ ਕਰਨੀ ਆ, ਤੇ ਪਲੀਜ਼ ਉਹ ਮੈਨੂੰ ਸੰਪਰਕ ਦੇ ਦੇਣ ਜਾਂ ਮੇਰੇ ਨਾਲ ਸੰਪਰਕ ਕਰ ਲੈਣ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਇੱਕ ਬੜਾ ਲੰਬਾ ਚੌੜਾ ਚੁਟਕਲਾ ਸਾਡੇ ਨਾਲ ਸਾਂਝਾ ਕੀਤਾ, ਤੇ ਕਹਿੰਦੇ ਨੇ ਕਿ ਅਮਰੀਕ ਭਾਜੀ ਨੂੰ ਵੀ ਕਨਵੇ ਕਰ ਦਿਓ, ਭਾਜੀ ਹਸਬੇ ਹਾਲ ਦੇਖਿਆ ਕਰੋ, ਉਰਦੂ ਆਪਣੇ ਆਪ ਆ ਜਾਣੀ ਹੈ, ਇੰਟਰਟੇਨਮੈਂਟ ਵਾਧੂ ਦੀ। ਹਾਂਜੀ ਬਿਲਕੁਲ, ਰਵਿੰਦਰ ਸਿੰਘ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਅਮਰੀਕ ਬਾਜੀ ਦੀ ਉਰਦੂ ਚ ਥੋੜਾ, ਅਮਰੀਕ ਬਾਜੀ ਕਹਿੰਦੇ ਉਰਦੂ ਤੇ ਥੋੜਾ ਕੰਟਰੋਲ ਕਰੋ, ਪੰਜਾਬੀ ਚ ਦਿਲ ਦੀ ਗੱਲ ਦਾ ਜ਼ਿਆਦਾ ਮਜ਼ਾ ਆਉਂਦਾ ਹੈ, ਦੇਖ ਲਓ ਤੁਹਾਨੂੰ ਫੀਡਬੈਕ ਆ ਗਈ।
ਬਿਲਕੁਲ ਬਿਲਕੁਲ
ਹਾਂਜੀ। ਤੇ ਪਰਮਜੀਤ ਸਿੰਘ ਧਾਲੀਵਾਲ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਰੀ ਫੈਸਟੀਵਲ ਨੂੰ ਕਹਿੰਦੇ ਆ ਰਹੇ ਆ ਜੀ, 28 ਤਰੀਕ ਨੂੰ ਪਹੁੰਚੋ ਜੀ, ਬਲਗੁਲਗੇ ਚ ਕਰੀ ਫੈਸਟੀਵਲ ਹੋ ਰਿਹਾ ਤੇ ਬਹੁਤ ਸਾਰੇ ਲੋਕ ਸੱਜਣ ਮਿੱਤਰ ਆਉਂਦੇ ਨੇ ਇੱਥੇ ਏਰੀਏ ਚ ਘੁੰਮਣ ਲਈ, ਜ਼ਰੂਰ ਆਓ ਜੀ, ਮੋਸਟ ਵੈਲਕਮ। ਤੇ ਯੋਗੀ ਕੁਮਾਰ ਜੀ ਕੀ ਹਾਲ ਚਾਲ ਹੈ? ਤੇ ਕਹਿੰਦੇ ਮੈਂ ਲਾਸਟ ਵਾਲਾ ਜਿਹੜਾ ਪ੍ਰੋਗਰਾਮ ਤੁਹਾਡਾ ਸੁਣਿਆ, ਥੋੜਾ ਡਿਸਅਪੁਆਇੰਟਡ ਹੋਇਆ, ਤੇ ਤੁਸੀਂ ਕਹਿੰਦੇ ਪਿਛਲੇ ਪ੍ਰੋਗਰਾਮ ਚ ਖਾਲਸਾ ਏਡ ਤੇ ਐਸ ਜੀ ਪੀ ਜੀ ਦੇ ਯੂਨੀਕਨੈਸ ਤੇ ਐਕਸਪਰਟੀਜ਼ ਦਾ ਕੀਤਾ ਖੁਲਾਸਾ, ਪਰ ਦੂਜੇ ਹਿੱਸੇ ਦੇ ਵਿਚ ਗਿਆਨੀ ਸੰਤੋਖ ਸਿੰਘ, ਯੂ ਵਰ ਪ੍ਰੈਜੂਡਿਸਿੰਗ ਸਿੱਖੀਜ਼ਮ ਵਰਸਿਜ਼ ਬੁੱਧੀਜ਼ਮ ਔਰ ਇਨ ਅਦਰ ਵਰਡ ਗੁਰੂ ਨਾਨਕ ਦੇਵ ਜੀ ਵਰਸਿਜ਼ ਮਹਾਤਮਾ ਬੁੱਧ ਵਾਸਕੋ ਡਗਾਮਾ, ਪਲੀਜ਼ ਕਰੈਕਟ ਮੀ ਆਈ ਮੇ ਬੀ ਰੋਂਗ ਬਟ ਪਲੀਜ਼ ਲਿਸਨ। ਹਾਂਜੀ ਮੈਂ ਹਾਂਜੀ ਪ੍ਰੋਗਰਾਮ ਤਾਂ ਮੈਂ ਹੀ ਪੇਸ਼ ਕੀਤਾ, ਤੇ ਇਹ ਅਸਲ ਦੇ ਵਿਚ ਨਾ ਅਮਰੀਕ ਜੀ ਸ਼ਾਇਦ ਤੁਸੀਂ ਵੀ ਸੁਣਿਆ ਹੋਣਾ, ਲਾਸਟ ਸੰਡੇ ਪ੍ਰੋਗਰਾਮ ਆਪਾਂ ਪੇਸ਼ ਕੀਤਾ ਸੀ ਨਾ?
ਸੁਣਿਆ ਸੀ ਮੈਂ, ਸੁਣਿਆ ਸੀ।
ਹਾਂਜੀ, ਮੈਂ ਪ੍ਰੈਜੂਡਿਸਿੰਗ ਨਹੀਂ ਸੀ ਕਰ ਰਿਹਾ, ਤੇ ਗੱਲ ਇਹ ਵੀ ਜਿਹੜੇ ਸਿਧਾਂਤਕ ਕੰਪੈਰੀਜ਼ਨ ਕਰ ਰਿਹਾ ਸੀ ਕਿ ਇਹ ਫੈਕਟ ਹੈ ਕਿ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੁੱਧ ਦਾ ਜ਼ਿਕਰ ਤੱਕ ਨਹੀਂ ਹੈ। ਹੁਣ ਐਡਾ ਵੱਡਾ ਗ੍ਰੰਥ ਹੈ, ਐਡੇ ਭਗਤ ਹੋਏ ਨੇ ਜਿਨ੍ਹਾਂ ਨੇ ਵੱਡੇ ਵੱਡੇ ਸਿਧਾਂਤ ਦਿੱਤੇ ਨੇ, ਉਸਦੇ ਵਿੱਚ ਇੰਨੇ ਗੁਰੂਆਂ ਦੀ ਭਗਤਾਂ ਦੀ ਬਾਣੀ ਹੈ, ਤੇ ਉਸ ਦਾ ਜ਼ਿਕਰ ਤੱਕ ਨਾ ਹੋਵੇ ਉਸ ਗ੍ਰੰਥ ਦੇ ਵਿੱਚ, ਤਾਂ ਸੋਚਣਾ ਬਣਦਾ ਕਿ ਕਿਉਂ ਨਾ ਹੋਵੇ, ਹਨਾ? ਕਿਉਂਕਿ ਜਿਹੜੇ ਪਹਿਲੀ ਗੱਲ ਤਾਂ ਜੇ ਬੁੱਧ ਨੂੰ ਧਰਮ ਕਿਉਂ ਮੰਨ ਰਹੇ ਆ, ਧਰਮ ਤਾਂ ਹੈ ਹੀ ਨਹੀਂ ਉਹ। ਫਿਰ ਜੇ ਬੁੱਧ ਕਹਿੰਦਾ ਵੀ ਧਰਮ ਤਾਂ ਪਰਮਾਤਮਾ ਦੇ ਉੱਤੇ ਆਧਾਰਿਤ ਫਿਲਾਸਫੀਆਂ ਆ, ਜਦੋਂ ਮੰਨੇ ਹੀ ਨਹੀਂ ਰਹੇ ਪਰਮਾਤਮਾ ਨੂੰ, ਵੀ ਪਰਮਾਤਮਾ ਹੈ ਹੀ ਨਹੀਂ, ਤੇ ਫਿਰ ਕਿਉਂ ਮੰਨਣਾ, ਹਨਾ? ਸੋ ਇਸ ਕਰਕੇ ਬੜੀਆਂ ਲੂਪ ਹੋਲਸ ਨੇ, ਬੜੀਆਂ ਉਹਦੇ ਵਿੱਚ ਡਰੋਬੈਕਸ ਨੇ, ਇਸ ਕਰਕੇ ਸ਼ਾਇਦ ਬੁੱਧਿਜ਼ਮ ਦਾ ਜਿਹੜਾ ਪਤਨ ਹੈ ਹਿੰਦੁਸਤਾਨ ਦੇ ਵਿੱਚੋਂ ਇਸੇ ਕਰਕੇ ਹੋਇਆ, ਕਿਉਂਕਿ ਉਹ ਪਰਮਾਤਮਾ ਦੀ ਹੋਂਦ, ਅਸੀਂ ਸਾਰੇ ਪਰਮਾਤਮਾ ਦੀ ਹੋਂਦ ਨੂੰ ਮੰਨਣ ਵਾਲੇ ਹਾਂ ਤੇ ਉਹ ਨਹੀਂ ਮੰਨਦੇ, ਹਨਾ? ਸੋ ਇਸ ਕਰਕੇ ਇਹ ਪ੍ਰੈਜੂਡਿਸ ਨਹੀਂ, ਮੈਂ ਕੰਪੈਰੀਜ਼ਨ ਕਰ ਰਿਹਾ ਸੀ ਕਿ ਬਾਬਾ ਨਾਨਕ ਨਿਕਲਦਾ ਆ, ਉਹ ਦੁਨੀਆਂ ਨੂੰ ਸੁੱਖ ਦੇਣ ਲਈ ਨਿਕਲਦਾ ਆ, ਉਹ ਦੁਨੀਆਂ ਨੂੰ ਕਿਰਤ ਕਰਨ ਦੇ ਵਿੱਚ ਲਾਉਂਦਾ ਆ, ਤੇ ਜਦੋਂ ਬੁੱਧ ਨਿਕਲਿਆ ਤਾਂ ਉਸ ਨੇ ਦੁਨੀਆਂ ਨੂੰ ਭਿਕਸ਼ੂ ਬਣਾ ਦਿੱਤਾ, ਜਾਣੀ ਕਿ ਭਿਖਾਰੀ ਬਣਾ ਦਿੱਤਾ, ਮੰਗਣ ਲਾ ਦਿੱਤਾ। ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਬੁੱਧ ਧਰਮ ਅਡੋਪਟ ਕਰਨ ਦੇ ਨਾਲ ਅਸ਼ੋਕ ਦੇ ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਬਣਿਆ ਕਿ ਉਹਨਾਂ ਨੇ ਹਥਿਆਰ ਸੁੱਟ ਦਿੱਤੇ ਤੇ ਡਿਫੈਂਸ ਕਰਨ ਉਹ ਹਟ ਗਏ। ਇਹ ਫੈਕਟ ਨੇ, ਤੁਸੀਂ ਕਿਸੇ ਵੀ ਹਿਸਟਰੀ ਬੁੱਕਸ ਦੇ ਵਿੱਚ ਪੜ੍ਹ ਸਕਦੇ ਹੋ, ਡਿਫਰੈਂਟ ਓਪੀਨੀਅਨਸ ਨੇ, ਤੇ ਚਲੋ ਵਿਚਾਰ ਆਪਣੇ ਆਪਣੇ ਨੇ। ਤੇ ਅਮਰੀਕ ਜੀ, ਇੱਦਾਂ ਕਰਦੇ ਹਾਂ ਕਿ ਇੱਕ ਛੋਟਾ ਜਿਹਾ ਗੀਤ ਸੁਣਦੇ ਹਾਂ ਗੁਰਦਾਸ ਮਾਨ ਸਾਹਿਬ ਦਾ, ਤੇ ਉਸ ਤੋਂ ਬਾਅਦ ਅਸੀਂ ਥੋੜੇ ਗੰਭੀਰ ਪਰਿਵਾਰਕ ਚਿੰਤਨ ਵੀ ਕਰਨੇ ਆ। ਸੋ ਸਾਰੇ ਸਰੋਤੇ ਸਾਡੇ ਨਾਲ ਜੁੜੇ ਰਹੋ ਜੀ, ਤੇ ਮਿਲਦੇ ਹਾਂ ਗੀਤ ਤੇ ਛੋਟੀ ਜਿਹੀ ਬ੍ਰੇਕ ਦੇ ਉਸ ਪਾਰ।
मैं डुब के तर जावा
ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਥ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ
ਬਈ ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ ਖੂਬ ਸ਼ੋਹਰਤ ਹੋਵੇ ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਬਈ ਤਰੱਕੀ ਵੀ ਤਾਂ ਚਾਹੀਦੀ ਹੈ ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ ਦਿਲਪ੍ਰੀਤ ਹੋਰਾਂ ਦਾ ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ ਪੇਰੋਲ ਸਰਵਿਸਿਜ਼ ਇੰਡੀਵਿਜੁਅਲ ਜਾਂ ਕੰਪਨੀ ਟੈਕਸ GST ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ਼ ਕਰਾਉਣੀ ਹੋਵੇ ਇੱਕ ਨਾਮ ਯਾਦ ਰੱਖੋ ਅਕਾਊਂਟ ਐਕਸਪਰਟ ਨਾਰੇ ਵਾਰਨ ਮੈਲਬੋਰਨ ਸਿਟੀ ਤੋਂ ਦਿਲਪ੍ਰੀਤ ਐਡਰੈਸ ਨੋਟ ਕਰੋ ਨਾਰੇ ਵਾਰਨ ਵੈਸਟ ਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203 0470-250-203 ਜਾਂ ਈਮੇਲ ਕਰੋ dilpreet@accountexpert.com.au
ਓ ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕੰਫਿਊਜ਼ਡ ਹਾਂ ਕੋਈ ਕੋਰਸ ਜੁਆਇਨ ਕਰਨਾ ਹੈ
पर केड़ा ते किथे पता नहीं, जेड़ा मेरे करियर नु दवे उड़ान और मेनू बनावे स्किल्ड।
ओए होए, बस इनी छोटी जी गल, तू आज ही ज्वाइन कर ऑस्ट्रेलिया दा बेस्ट ते नंबर वन स्किल सेंटर, जो है सिडनी च ऑस्ट्रेलियन मैनेजमेंट इंस्टीट्यूट AHMI, जिदे च जॉब रेडी प्रोग्राम्स ने, ओदे विचों ट्रेड कोर्सेज ऑटोमेटिव कारपेंट्री, पेंटिंग, बिल्डिंग एंड कंस्ट्रक्शंस, हेल्थ, बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने, IT सर्टिफिकेट 3, डिप्लोमा इन चिल्ड्रन सर्विसेज। ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह, ए तां सच्ची नंबर वन इंस्टीट्यूट है।
वधेरे जानकारी लई तुसीं साडी वेबसाइट www.ahmi.edu.au ते विजिट करो या कॉल करो 612-968-733-23-028-859-0377 ते।
ब्रिस्बेन तो जसपाल संधु हरमन रेडियो दी दिलों सपोर्ट करते ने, जिन्हां दे कोल माइग्रेशन आदि मास्टर डिग्री दे नाल नाल इस खेतर विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR PR MRT, एम्प्लायर वीजा, इंडिया तो स्पाउस वीजा, स्टूडेंट वीजा ते वख-वख कालजां विच दाखले लई संपर्क करो जसपाल संधु नूं। फोन नंबर 04117263 48। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
हां भाई, किद्दां तू, इन्ना पतला किवें हो गया?
मेरा कुलार वाले डॉक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई, पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सौ जांदा सां, पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल, इन्ना भार घट गया, कोई कमजोरी ता महसूस नहीं हुंदी?
ना भाई ना, मैं खुराक भी वधिया खाना आ ते कमजोरी ता दूर दी गल है, हुण ता मैं कुल मिला के खुशी खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाउण लई तुसी भी पता नोट कर लो, कुलार हस्पताल GT Road पीजा नेड़े खन्ना पंजाब इंडिया। संपर्क नंबर 9878090001, 9800809001। वेबसाइट विजिट करो kularhospital.com।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किस ने मारिया कित्ते तरना, कीदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
ਜੀ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ। ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ ਇੰਟਰਨੈਟ ਦੀਆਂ ਤਰੰਗਾਂ ਦੇ ਨਾਲ ਤੇ ਸਾਊਂਡ ਦੀਆਂ ਤਰੰਗਾਂ ਦੇ ਨਾਲ, ਆਵਾਜ਼ ਦੀਆਂ ਤਰੰਗਾਂ ਦੇ ਨਾਲ, ਜੀ ਆਇਆਂ ਨੂੰ ਸਾਰਿਆਂ ਦਾ ਵੈਲਕਮ। ਆਸਟ੍ਰੇਲੀਆ ਦੇ ਵਿੱਚ 10:09 ਹੋ ਚੁੱਕੇ ਨੇ, ਸ਼ਨਿਚਰਵਾਰ ਚੜਿਆ ਹੋਇਆ 14 September 2019 ਹੈ ਜੀ। ਮੇਰੇ ਨਾਲ ਸਿਡਨੀ ਤੋਂ ਤਸੀਰੇ ਸ਼ਰਬਤ ਅਮਰੀਕ ਸਿੰਘ ਫਲੋਰਾ ਜੁੜੇ ਹੋਏ ਨੇ ਤੇ ਮੈਂ ਉਹਨਾਂ ਦਾ ਤੈਨੂੰ ਸਵਾਗਤ ਕਰਦਾ ਜੀ ਆਇਆਂ ਕਹਿੰਦਾ ਇੱਕ ਵਾਰੀ ਫੇਰ। ਸੋ ਅਮਰੀਕ ਜੀ, ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਤੁਰੀਏ, ਪਹਿਲਾਂ ਆਪਣੇ ਰੱਬ ਵਰਗੇ ਸਰੋਤਿਆਂ ਦੇ ਸੁਨੇਹੇ ਲੈ ਲਈਏ।
ਮੈਨੂੰ ਤੁਸੀਂ ਅਮਨਦੀਪ ਤਸੀਰੇ ਸ਼ਰਬਤ ਨਹੀਂ ਕਹਿ ਸਕਦੇ, ਮੈਂ ਤਾਂ ਆਤਸ਼ੇ ਗੁਲਾਲ ਆ, ਇੱਦਾਂ ਦਾ ਮੈਨੂੰ ਕਹੋ
ਆਤਸ਼ੇ ਗੁਲਾਲ। ਉਦਾਂ ਤੁਹਾਡੀਆਂ ਗੱਲਾਂ ਵੈਸੇ ਕਈ ਵਾਰੀ ਲੱਗਦੀਆਂ ਨੇ ਮੋਦੀ ਸਾਹਿਬ ਵਰਗੀਆਂ, ਲਾਲ ਲਾਲ ਦੀਆਂ ਹੋਈਆਂ।
ਚਲੋ ਕੀ ਕਹਿੰਦੇ ਤੁਸੀਂ
ਆਤਸ਼ੇ ਗੁਲਾਲ, ਪਹਿਲਾਂ ਆਪਾਂ ਸੁਨੇਹੇ ਲੈ ਲਈਏ। ਹਾਂਜੀ, ਤੇ ਸਾਡੇ ਨਾਲ ਜੁੜੇ ਨੇ ਜਗਵੀਰ ਸਿੰਘ ਢਿੱਲੋਂ, ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਿੰਦੀ ਗਾਣਾ ਸੁਣ ਕੇ ਨਜ਼ਾਰੇ ਆ ਗਏ ਜੀ, ਬਹੁਤ ਵਧੀਆ ਲੱਗਿਆ। ਤੇ GS ਚਾਲ ਜੀ, ਤੁਹਾਡਾ ਗੀਤ ਅਗਲਾ ਜਿਹੜਾ ਲਾਉਣਾ ਆਪਾਂ ਤੁਹਾਡੀ ਪਸੰਦ ਦਾ ਜੀ, ਮੁੱਛ ਦਲਜੀਤ ਦਾ, ਤੇ ਕਿਉ ਕਰ ਦਿੱਤਾ। ਤੇ ਹੋਰ ਵੀ ਸਾਡੇ ਨਾਲ ਸੱਜਣ ਮਿੱਤਰ ਜੁੜਦੇ ਨੇ, ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਾਜੀ ਆਪਾਂ ਨੂੰ ਵਧੀਆ ਕੈਂਡੀਡੇਟ ਨੂੰ ਵੋਟ ਕਰਨਾ ਚਾਹੀਦਾ, ਨਾ ਕਿ ਆਪਣੀ ਕਮਿਊਨਿਟੀ ਦੇਖ ਕੇ, ਕਿ ਜਦੋਂ ਕਿ ਪੰਜਾਬ ਚ ਇਹ ਸਾਰੇ ਆਪਣੇ ਹੀ ਬੰਦੇ ਨੇ, ਬੁਰਾ ਹਾਲ ਹੋਇਆ। ਤੇ ਜਿਹੜਾ ਦੂਜਾ ਟੌਪਿਕ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਤੁਸੀਂ ਜਿਹੜਾ ਸਾਡੇ ਤੱਕ ਸਾਂਝਾ ਕੀਤਾ। ਤਾਂ ਅਮਰੀਕ ਜੀ, ਇੱਕ ਨਾ ਹੁਣ ਟੌਪਿਕ ਇਹਨਾਂ ਨੇ ਭੇਜਿਆ ਸੀ, ਅਜਮੇਰ ਸਿੰਘ ਜੀ ਵੀ ਆ ਗਏ ਨੇ ਸਤਿਕਾਰਯੋਗ ਸਾਡੇ, ਉਹ ਵੀ ਜੁੜੇ ਨੇ ਸਾਡੇ ਨਾਲ ਤਾਂ ਕੈਨਬਰਾ ਤੋਂ, ਕਹਿੰਦੇ ਸੁਣ ਰਹੇ ਹਾਂ ਜੀ। ਤੇ ਕਹਿੰਦੇ ਨੇ ਸਕਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਗ੍ਰਸਥ ਨੂੰ ਸ੍ਰੇਸ਼ਟ ਕਹਿਣ ਵਾਲੇ ਗੁਰੂ ਨਾਨਕ ਜੀ ਪਹਿਲੇ ਵਿਅਕਤੀ ਸਨ। ਭਗਤ ਗ੍ਰਸਥੀ ਤਾਂ ਸਨ ਪਰ ਤਿਆਗ ਦਾ ਖੰਡਨ ਨਹੀਂ ਸੀ ਕੀਤਾ, ਤਿਆਗੀ ਉੱਤਮ ਮੰਨੇ ਜਾਂਦੇ ਸਨ। ਬੁੱਧ ਧਰਮ ਦੀ ਰਹਿੰਦ ਖੂੰਹਦ ਯੋਗੀ ਸਨ ਜਿਨ੍ਹਾਂ ਨੇ ਗੁਰੂ ਜੀ ਦੇ ਚਿੰਨ੍ਹ ਛੱਡ ਕੇ ਗੁਣ ਗ੍ਰਹਿਣ ਕਰਨ ਨੂੰ ਕਿਹਾ ਹੈ। ਕਿਰਤ ਕਰਨਾ ਭਿਖਾਰੀ ਦੇ ਉਲਟ ਨਰੋਆ ਸੁਨੇਹਾ ਦਿੱਤਾ, ਭੰਡਾਰਾ ਤਾਂ ਨਾਥ ਵੀ ਕਰਦੇ ਸਨ ਪਰ ਸੇਵਕਾਂ ਦੇ ਦਿੱਤੇ ਦਾ। ਸੋ ਬਹੁਤ ਸੋਹਣਾ ਮੈਸੇਜ, ਸ਼ੁਕਰੀਆ ਜੀ। ਤੇ ਸਾਡੇ ਨਾਲ ਨਾ ਜੁੜੇ ਸਨ ਜੀ ਐਸ ਚਾਲ, ਉਹਨਾਂ ਨੇ ਸਿਮਰਨਜੀਤ ਸਿੰਘ ਬੈਂਸ ਦੇ ਜਿਹੜਾ ਕਲੇਸ਼ ਪਿਆ, ਉਹਨਾਂ ਦਾ ਜਿਹੜਾ ਆਪਸ ਦੇ ਵਿਚ ਤਕਰਾਰ ਹੋਇਆ ਡੀ ਸੀ ਦੇ ਨਾਲ, ਉਹਦੇ ਬਾਰੇ ਗੱਲ ਕਰਨ ਨੂੰ ਕਿਹਾ ਸੀ। ਸੋ ਅਮਰੀਕ ਜੀ, ਪਹਿਲਾਂ ਤਾਂ ਇਹ ਦੱਸੋ ਵੀ ਉਹ ਲੁਧਿਆਣੇ ਦੇ ਤਾਂ ਉਹ ਕਿੱਧਰ ਬਟਾਲੇ ਵੱਲ ਚਲੇ ਗਏ ਆਪਣਾ ਇਲਾਕਾ ਛੱਡ ਕੇ, ਕੀ ਇੱਕ ਐਮ ਐਲ ਏ ਜਿਹੜਾ ਆ ਉਸ ਦਾ ਨਿਰਧਾਰਤ ਖੇਤਰ ਜਿਹੜਾ ਉਹ ਵੱਖਰਾ ਹੈ ਤੇ ਦੂਜੇ ਦੇ ਖੇਤਰ ਦੇ ਵਿਚ ਜਾ ਕੇ ਕੀ ਉਥੋਂ ਦੇ ਅਫਸਰਾਂ ਨੂੰ ਏਦਾਂ ਕਰਨਾ ਜਾਇਜ਼ ਹੈ ਇਹ ਗੱਲ, ਤੁਸੀਂ ਆਪ ਦੱਸੋ ਮੈਨੂੰ ਪਹਿਲਾਂ।
ਅਮਦੀਪ, ਮੈਂ ਇਹ ਕਹਾਂਗਾ ਇਹ ਗੱਲ ਜਿਹੜੀ ਅਨਜਸਟੀਫਾਈਡ ਆ,
ਜਸਟੀਫਾਈਡ ਨਹੀਂ ਹੈ ਕਿ ਤੁਸੀਂ ਲੁਧਿਆਣਾ ਤੁਹਾਡਾ ਖੇਤਰ ਆ, ਤੁਹਾਨੂੰ ਲੁਧਿਆਣੇ ਤੋਂ ਚੁਣਿਆ ਗਿਆ, ਤੁਸੀਂ ਜਾ ਕੇ ਪੰਗਾ ਲੈਣੇ ਗੁਰਦਾਸਪੁਰ ਵਿਚ। ਇਹ ਗੁਰਦਾਸਪੁਰ ਦੇ ਐਮ ਪੀ ਦੀ ਜਾਂ ਗੁਰਦਾਸਪੁਰ ਦੇ ਲੈਜਿਸਲੇਟਿਵ ਦੀ ਜਿੰਮੇਵਾਰੀ ਆ ਕਿ ਆਪਣੇ ਇਲਾਕੇ ਦੇ ਜਿੰਨੇ ਵੀ ਕੰਮ ਆ ਉਹਨਾਂ ਨੂੰ ਦੇਖੇ। ਇੱਕ ਤਾਂ ਇਹ ਗੱਲ ਆ, ਉਹ ਤੋਂ ਬਾਅਦ ਇੱਕ ਤਰ੍ਹਾਂ ਦਾ ਅੱਜ ਕੱਲ ਨਾ ਜਿਹੜੇ ਲੈਜਿਸਲੇਟਰ ਆ ਜਿੱਦਾਂ ਐਮ ਪੀ ਆ, ਇਹਨਾਂ ਨੇ ਪ੍ਰਭਾਵ ਪਾਉਣਾ ਸ਼ੁਰੂ ਕਰਤਾ ਐਡਮਿਨਿਸਟ੍ਰੇਸ਼ਨ ਤੇ ਜਾ ਕੇ ਰੋਹ ਪਾਉਂਦੇ ਆ, ਕਿ ਉਹ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਲੋਕ ਆ ਇੰਡੀਪੈਂਡੈਂਟ ਹੁੰਦੇ ਆ, ਉਹ ਲੈਜਿਸਲੇਟਰ ਤਾਂ ਬੰਨੇ ਹੋ ਨਹੀਂ ਹੁੰਦੇ, ਉਹਨਾਂ ਦਾ ਇੰਡੀਪੈਂਡੈਂਟ ਕੰਮ ਹੁੰਦਾ, ਉਹਨਾਂ ਨੇ ਇੰਤਜ਼ਾਮ ਆ ਉਹਨੂੰ ਚਲਾਣੇ ਆ ਜਿੱਦਾਂ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਕਰਨੀ ਆ, ਤੇ ਇਹ ਜ਼ਿਆਦਾ ਬਹੁਤ ਜ਼ਿਆਦਾ ਇੰਟਰਫੀਅਰ ਜਾ ਕਰਦੇ ਆ ਕੋਈ ਵੀ ਜਿਹੜੀ ਆ ਲੈਜਿਸਲੇਟਰ ਤੇ ਐਡਮਿਨਿਸਟ੍ਰੇਟਰ ਦੇ ਵਿੱਚ ਜਿਹੜੀ ਕੋਈ ਵੀ ਆਪਸੀ ਗੱਲਬਾਤ ਹੁੰਦੀ ਆ ਨਾ, ਉਹ ਸੀਕ੍ਰੇਟ ਹੁੰਦੀ ਆ, ਉਹਨੂੰ ਸੀਕ੍ਰੇਟ ਰੱਖਣਾ ਚਾਹੀਦਾ, ਅਤੇ ਜਿਹੜੇ ਉਹਦੇ ਆਊਟਕਮ ਆ ਬਾਅਦ ਚ ਜਿਹੜੇ ਲੋਕ ਆ ਉਹਨਾਂ ਨੂੰ ਉਹਨਾਂ ਨੂੰ ਮਿਲਣੇ ਚਾਹੀਦੇ ਆ। ਹੁਣ ਮੈਂ ਇੱਥੇ ਇੱਕ ਭਗਵੰਤ ਮਾਨ ਨੂੰ ਵੀ ਇਹਦੇ ਵਿੱਚ ਘੜੀਸੂਗਾ ਕਿ ਉਹਨਾਂ ਨੇ ਇੱਕ ਵਾਰੀ ਨਾ ਮਾਈਕ ਤੇ ਮਾਈਕ ਫੜ ਕੇ ਟੈਲੀਫੋਨ ਤੇ ਉਹ ਡੀ ਸੀ ਨੂੰ ਫੋਨ ਲਾ ਰਿਹਾ ਜੀ ਇੱਥੇ ਸੜਕ ਖਰਾਬ ਆ, ਤੁਸੀਂ ਇਹਦਾ ਖੁਲਾਸਾ ਕਰੋ, ਤੁਸੀਂ ਇਹਦੀ ਸਪਸ਼ਟਤਾ ਦਿਓ, ਸਪਸ਼ਟਤਾ ਦਿਓ। ਉਹ ਕਹਿੰਦਾ ਉਸ ਵੇਲੇ ਇਕਦਮ ਹੀ ਉਹਦੀ ਸਪਸ਼ਟਤਾ ਦੇ ਦੇਵੇ, ਉਹ ਆਪਣੇ ਕਾਗਜ਼ ਪੱਤਰ ਦੇਖੂਗਾ, ਫਾਈਲ ਖੋਲ ਕੇ ਉਹਦੇ ਤੇ ਇਵੈਲੂਏਟ ਕਰੂਗਾ ਉਸ ਚੀਜ਼ ਨੂੰ, ਫੇਰ ਦੱਸੂਗਾ। ਇੱਕ ਤਰ੍ਹਾਂ ਦੇ ਨਾਲ ਨਾ ਜਿਹੜੀ ਕੌਨਫੀਡੈਂਸ਼ੀਅਲ ਗੱਲਬਾਤ ਹੁੰਦੀ ਆ ਲੈਜਿਸਲੇਟਰ ਤੇ ਐਗਜ਼ੀਕਿਊਟਿਵ ਦੇ ਵਿੱਚ, ਉਹਦਾ ਇੱਕ ਘਾਣ ਕਰ ਰਹੇ ਜਿਹੜੇ ਅੱਜ ਇਹ, ਕਿਉਂਕਿ ਇਹ ਚਾਹੁੰਦੇ ਆ ਵੀ ਸ਼ਾਇਦ ਸਾਡੇ ਨਾਲ ਜਿਹੜੀ ਪਬਲਿਕ ਆ ਬਹੁਤ ਜ਼ਿਆਦਾ ਸਾਡੇ ਨਾਲ ਹੋ ਗਈ ਆ, ਅਸੀਂ ਸਾਫ਼ ਸੁਥਰੀ ਰਾਜਨੀਤੀ ਦਿੰਦੇ ਆ, ਪਰ ਇਹ ਇਹ ਇੱਦਾਂ ਨਹੀਂ ਹੈ, ਇਹ ਬਦਤਮੀਜ਼ੀ ਵਾਲੀ ਰਾਜਨੀਤੀ ਆ, ਇਹ ਸਾਫ਼ ਸੁਥਰੀ ਰਾਜਨੀਤੀ ਨਹੀਂ ਆ। ਜਿਹੜਾ 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 ਐਡਮਿਨਿਸਟ੍ਰੇਟਰ ਆ ਜਿਹੜੀ ਬਿਊਰੋਕਰੇਸੀ ਆ ਉਹਨੂੰ ਆਪਣਾ ਕੰਮ ਕਰ ਲੈਂਦੇ ਹੋ, ਕੰਮ ਕਰ ਲੈਣ ਦਿਓ, ਸੁਧਾਰ ਹੌਲੀ ਹੌਲੀ ਹੁੰਦੇ ਹੁੰਦੇ ਆ, ਜਿੱਦਾਂ ਇਹ ਸੁਧਾਰ ਕਰ ਰਿਹਾ ਇੱਦਾਂ ਸੁਧਾਰ ਨਹੀਂ ਹੁੰਦੇ ਆ, ਇਹਦੇ ਨਾਲ ਕੌਨਫਲਿਕਟ ਕ੍ਰੀਏਟ ਹੁੰਦਾ ਜਿਹਦੇ ਨਾਲ ਕਿ ਤੁਹਾਡੇ ਵਰਕਿੰਗ ਆਵਰਸ ਵੀ ਲੂਜ਼ ਹੁੰਦੇ ਆ, ਤੁਹਾਡੀ ਜਿਹੜੀ ਸਲਾਹੀਅਤ ਆ ਉਹ ਵੀ ਲੂਜ਼ ਹੁੰਦੀ ਆ, ਇਹਦੇ ਲੋਕਾਂ ਵਿੱਚ ਥੋੜਾ ਜਿਹੜਾ ਵਿਸ਼ਵਾਸ ਆ ਉਹ ਵੀ ਘੱਟ ਹੁੰਦਾ। ਜਿਹੜੇ ਵੱਖ ਵੱਖ ਤਰੀਕੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਬਿਊਰੋਕਰੇਸੀ ਆ ਉਹ ਆਪਣੇ ਕੰਮ ਕਰੇ, ਅਤੇ ਜਿਹੜੀ ਲੈਜਿਸਲੇਟਿਵ ਆ ਉਹਦੇ ਚ ਘੱਟ ਤੋਂ ਘੱਟ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੇ, ਨਹੀਂ ਤਾਂ ਇਹ ਕੋਈ ਚੰਗਾ ਰੁਝਾਨ ਨਹੀਂ ਹੈ। ਮੈਂ ਨਹੀਂ ਸਮਝਦਾ ਕਿ ਗੁਰਦਾਸਪੁਰ ਜਾ ਕੇ ਤੁਸੀਂ ਡੀਸੀ ਨੂੰ ਡੀਸੀ ਦੇ ਉੱਤੇ ਪ੍ਰਭਾਵ ਪਾਓ, ਕਈ ਵਾਰੀ ਮੋਹਰਿਓ ਵੀ ਬੰਦੇ ਉਦਾਂ ਦੇ ਅੜ ਮਿਲ ਜਾਂਦੇ ਨਾ, ਫੇਰ ਉਹ ਕੌਨਫਲਿਕਟ ਕ੍ਰੀਏਟ ਹੋ ਜਾਂਦਾ। ਇਹ ਸਿਰਫ ਕੌਨਫਲਿਕਟ ਅਮਨਦੀਪ ਕ੍ਰੀਏਟ ਹੋਇਆ, ਹੋਰ ਕੋਈ ਗੱਲ ਨਹੀਂ ਆ। ਇਹਦੇ ਵਿਚ ਮੇਰੇ ਖਿਆਲ ਚ ਵਿਧਾਇਕ ਦਾ ਜ਼ਿਆਦਾ ਕਸੂਰ ਆ ਤੇ ਐਡਮਿਨਿਸਟ੍ਰੇਸ਼ਨ ਦਾ ਘੱਟ ਕਸੂਰ ਆ।
ਜੀ ਅਮਰੀਕ ਜੀ, ਦੇਖੋ ਪਹਿਲੀ ਗੱਲ ਤਾਂ ਮੈਨੂੰ ਬੜਾ ਔਡ ਲੱਗਿਆ ਤੁਹਾਡੀ ਗੱਲ ਦੇ ਵੀ ਲੁਧਿਆਣੇ ਦੇ ਆਪਣੇ ਹਲਕੇ ਦੇ ਮੈਂਬਰ ਉਹ ਆਪਣੇ ਹਲਕੇ ਦੇ ਵਿਚ ਉਹ ਕਰ ਸਕਦੇ ਨੇ, ਪਰ ਦੂਜੀ ਗੱਲ ਮੈਨੂੰ ਤੁਹਾਡੀ ਬਹੁਤ ਸੋਹਣੀ ਵੀ ਲੱਗੀ ਆ ਇਹ ਕਿ ਜੇ ਤੁਹਾਨੂੰ ਕਿਸੇ ਦਫ਼ਤਰ ਦੇ ਵਿਚ ਕਿਸੇ ਅਫਸਰ ਦੇ ਨਾਲ ਉਹਦੇ ਕੋਲ ਜਾਣਕਾਰੀ ਲੈਣੀ ਹੈ ਤਾਂ ਜਾ ਕੇ ਤੁਸੀਂ ਲੈ ਸਕਦੇ ਹੋ, ਇਹਦੇ ਵਿਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਇੱਕ ਐਮ ਐਲ ਏ ਜਾ ਕੇ ਲੈ ਸਕਦਾ ਪਰ ਤੁਸੀਂ ਉਹਨੂੰ ਲਾਈਵ ਕਰ ਰਹੇ ਹੋ, ਹਨਾ, ਉਹਦੀ ਪ੍ਰਾਈਵੇਸੀ ਭੰਗ ਕਰ ਰਹੇ ਹੋ ਉਸ ਅਫਸਰ ਦੀ ਜਾਂ ਉਸ ਦਫ਼ਤਰ ਦੀ, ਤੇ ਜਿਹੜਾ ਕੋਈ ਪ੍ਰੋਸੀਜਰ ਹੈ ਨਹੀਂ, ਤੁਹਾਨੂੰ ਉਹਨੂੰ ਅਪੁਆਇੰਟਮੈਂਟ ਦਿੱਤੀ। ਮੰਨ ਲਓ ਕਿ ਅਮਰੀਕ ਜੀ ਮੈਂ ਅੱਜ ਜਾਣਾ, ਹਨਾ, ਮੈਂ ਕਹਿੰਦਾ ਕਿ ਮੈਂ ਕਿਸੇ ਐਮ ਐਲ ਏ ਜਾਂ ਹੋਰ ਜਿਹੜਾ ਸੀਨੀਅਰ ਆਫਿਸਰ ਹੈ ਟੈਕਸ ਆਫਿਸ ਵਾਲਾ ਉਹਦੇ ਨਾਲ ਮੈਂ ਅਪੁਆਇੰਟਮੈਂਟ ਬਣਾ ਲਈ, ਮੰਨ ਲਓ ਜਸਟ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਵੀ ਨਾਲ ਲੈ ਜਾਂ, ਮਿੰਟੂ ਭਾਜੀ ਨੂੰ ਵੀ ਨਾਲ ਲੈ ਜਾਂ, ਪੇਂਡੂ ਆਸਟ੍ਰੇਲੀਆ ਦੀ ਟੀਮ ਨੂੰ ਵੀ ਨਾਲ ਲੈ ਜਾਂ, ਕੈਮਰੇ ਵਾਲਿਆਂ ਨੂੰ ਹਨਾ, ਤੇ ਮੈਂ ਜਾ ਕੇ ਉਹਨਾਂ ਨੂੰ ਪੁੱਛਣ ਲੱਗ ਜਾਂ ਬੇਹੁਦਾ ਸਵਾਲ ਹਨਾ, ਜਾਂ ਜਾਂ ਕਹਿ ਲਓ ਕਿ ਮੈਂ ਉਹ ਲਾਈਵ ਕਰਨ ਲੱਗ ਪਣ, ਤੁਸੀਂ ਦੱਸੋ ਵੀ ਉਹਦਾ ਉਹਦਾ ਫਿਰ ਇੱਥੇ ਉਹ ਇਲਾਜ ਕੀ ਕਰਨਗੇ ਆਸਟ੍ਰੇਲੀਆ ਦੇ ਵਿੱਚ? ਇਹੀ ਕਰਨਗੇ ਕਿ ਚੱਕ ਕੇ ਉਹ ਪ੍ਰਾਈਵੇਸੀ ਐਕਟ ਦੇ ਨਾਲ ਅੰਦਰ ਦੇਣਗੇ? ਤੇ ਮੈਨੂੰ ਲੱਗਦਾ ਕਿ ਉਹ ਇਹ ਵੀ ਇੱਕ ਰੁਝਾਨ ਬੰਦ ਹੋਣਾ ਚਾਹੀਦਾ ਕਿ ਤੁਸੀਂ ਕੈਮਰਾ ਖੋਲ ਕੇ, ਮਤਲਬ ਤੁਸੀਂ ਬਿਨਾਂ ਅਪੁਆਇੰਟਮੈਂਟ ਕਿਸੇ ਹੋਰ ਚੀਜ਼ ਦੀ ਬਣਾਈ ਹੋਈ ਤਾਂ ਗੱਲ ਤੁਸੀਂ, ਯੂ ਜਸਟ ਵੇਸਟਿੰਗ ਯੋਰ ਟਾਈਮ। ਫਿਰ ਜੇ ਉਹ ਜਿਹੜਾ ਆਫਿਸਰ, ਮਤਲਬ ਆਪਾਂ ਇਹ ਨੀ ਆਫਿਸਰ ਨੂੰ ਕਲੀਨ ਚਿੱਟ ਨਹੀਂ ਦੇ ਰਹੇ, ਪਰ ਜਿਹੜਾ ਮੈਥਡ ਹੈ ਉਹ ਮੈਨੂੰ ਠੀਕ ਨਹੀਂ ਲੱਗਿਆ ਕਿ ਤੁਸੀਂ ਧੱਕੇ ਦੇ ਨਾਲ ਜਾ ਕੇ ਉੱਥੇ
ਮੈਥਡ ਆਫ ਬਿਹੇਵੀਅਰ, ਜਿਹੜਾ ਬਿਹੇਵੀਅਰ ਦਾ ਜਿਹੜਾ ਮੈਥਡ ਹੈ ਉਹ ਗਲਤ ਹੈ।
ਹਾਂ, ਤੁਸੀਂ ਉਹਨੂੰ ਸਾਰਿਆਂ ਨੂੰ ਬੈਸਟ ਤਰੀਕਾ ਜਿਹੜਾ ਆ, ਆਪਾਂ ਪ੍ਰੋਗਰਾਮਾਂ ਦੇ ਵਿੱਚ ਹੋਰ ਵੀ ਡਿਸਕਸ ਕਰਦੇ ਹਾਂ, ਇੱਥੇ ਵੀ ਕਰਦੇ ਹਾਂ, ਕਿ ਤੁਸੀਂ ਉਹਨਾਂ ਨੂੰ ਰਿਟਨ ਈਮੇਲ ਪਾਓ, ਮੈਸੇਜ ਪਾਓ, ਪ੍ਰੋਪਰ ਲੈਟਰ ਲਿਖ ਕੇ ਆਪਣੇ ਪੈਡ ਦੇ ਉੱਤੇ ਪਾਓ, ਤੇ ਫਿਰ ਉਹ ਜੇ ਨਹੀਂ ਉਹਦਾ ਜਵਾਬ ਦਿੰਦਾ, ਉਹਨੂੰ ਉਹਦੀ ਜ਼ਿੰਮੇਵਾਰੀ ਬਣ ਜਾਣੀ ਆਫਿਸਰ ਦੀ ਤੁਹਾਨੂੰ ਜਵਾਬ ਦੇਣਾ। ਜੇ ਉਹ ਨਹੀਂ ਜਵਾਬ ਦੇ ਰਿਹਾ, ਹਫ਼ਤਾ ਵੇਟ ਕਰੋ, ਦੋ ਹਫ਼ਤੇ ਵੇਟ ਕਰੋ, ਉਹਨੂੰ ਫੇਰ ਪਾਓ, ਰਿਮਾਇੰਡ ਕਰਾਓ। ਜੇ ਫੇਰ ਵੀ ਨਹੀਂ ਦੇ ਰਿਹਾ ਤਾਂ ਫੇਰ ਤੁਸੀਂ ਇਹ ਕੰਮ ਕਰ ਸਕਦੇ ਆ ਕਿ ਤੁਸੀਂ ਉਹਨੂੰ ਕਹਿ ਸਕਦੇ ਹੋ, ਬਾਈ ਕਿਉਂ ਮੈਂ ਤੈਨੂੰ ਪਾਈ ਹੈ, ਮੇਰਾ ਜਵਾਬ ਕਿਉਂ ਨਹੀਂ ਦੇ ਰਿਹਾ ਤੂੰ, ਹਨਾ। ਤੇ ਉਹ ਲੈਟਰਾਂ ਜਿਹੜੀਆਂ, ਫੇਰ ਜਿਹੜੇ ਲੋਕ ਮੇਰੇ ਵਰਗੇ ਬੋਲ ਰਹੇ ਨੇ ਜਾਂ ਹੋਰ ਬੋਲ ਰਹੇ ਨੇ ਵੀ ਸਿਮਰਨਜੀਤ ਸਿੰਘ ਬੈਂਸ ਗਲਤ ਹੈ, ਉਹ ਉਹਨਾਂ ਨੂੰ ਉਹ ਲੈਟਰਾਂ ਦਿਖਾ ਸਕਦਾ, ਬਈ ਗਲਤ ਮੈਂ ਕਿੱਦਾਂ, ਆਹ ਦੇਖੋ ਮੈਂ ਇਹਨਾਂ ਨੂੰ ਅਫੀਸ਼ੀਅਲ ਚੈਨਲ ਦੇ ਰਾਹੀਂ ਮਨਾਉਣਾ ਚਾਹੁੰਦਾ ਸੀ, ਪਰ ਇਹ ਮੰਨਦੇ ਨੀ, ਫੇ ਹੈ ਇੱਦਾਂ ਹੀ ਮੰਨਦੇ ਆ ਜਿੱਦਾਂ ਮੈਂ ਮਨਾਉਂਦਾ ਫਿਰ, ਹਨਾ। ਸੋ ਇਹ ਜਿਹੜੀਆਂ ਹਨਾ, ਇਹ ਪ੍ਰੋਸੀਜਰਸ ਨੇ ਇਹਨਾਂ ਦੀਆਂ, ਜੇ ਆਪ ਤਾਂ ਜੀਣ ਆਉਂਦੇ ਨੇ, ਹੁਣ ਕੱਲ ਨੂੰ ਕੀ ਹੋਣਾ ਆ, ਮਤਲਬ ਇਹ ਹੋ ਕੀ ਰਿਹਾ, ਅਫਸਰ ਵੀ ਇੱਦਾਂ ਹੀ ਕਰਦੇ ਨੇ, ਮੈਂ ਅਫਸਰਾਂ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ, ਉਹ ਵੀ ਧੱਕਾ ਹੀ ਕਰਦੇ ਨੇ, ਪਰ ਉਲਟਾ ਹੁਣ ਉਹ ਧੱਕੇ ਦਾ ਜਵਾਬ ਧੱਕਾ, ਹੁਣ ਜਿਹੜੇ ਐਮ ਪੀ ਆ ਉਹ ਵੀ ਧੱਕਾ ਹੀ ਕਰਨਗੇ, ਫਿਰ ਜੇ ਧੱਕਾ ਹੀ ਚੱਲੇਗਾ ਸਾਰੇ ਪਾਸੇ, ਮਤਲਬ ਹਰ ਥਾਂ ਧੱਕਾ ਹੀ ਚੱਲੇਗਾ, ਫਿਰ ਆਮ ਬੰਦੇ ਨੂੰ ਵੀ ਧੱਕਾ ਹੀ ਕਰਨਾ ਪਏਗਾ, ਫਿਰ ਸਰਕਾਰਾਂ, ਪ੍ਰਸ਼ਾਸਨ, ਸਿਸਟਮ, ਕਾਨੂੰਨ, ਪ੍ਰੋਟੋਕੋਲ, ਫਿਰ ਇਹਦਾ ਫਾਇਦਾ ਕੀ ਆ? ਫਿਰ ਤਾਂ ਜਿਸ ਕੀ ਲਾਠੀ ਉਸ ਕੀ ਭੈਂਸ, ਫਿਰ ਜੇ ਜਿਹੜਾ ਬੰਦਾ
ਵੱਡਾ ਐਨਕੀ ਬਣ ਜਾਊਗੀ, ਐਨਕੀ ਬਣ ਗਈ, ਹਾਂ, ਫਿਰ
ਤੁਸੀਂ ਡੰਡ ਡੁੰਡ ਮਾਰੋ, ਦੁੱਧ ਦੁੱਧ ਪੀਓ, ਪੰਜ ਸੱਤ
ਰਾਜਕਤਾ ਬਣ ਜਾਊਗੀ,
ਹਾਂ, ਮਤਲਬ ਫਿਰ ਤਾਂ ਤੁਸੀਂ ਗੈਂਗ ਗੈਂਗ ਸ਼ੁਰੂ ਕਰ ਲਓ ਨਾ ਆਪਣੇ, ਠੀਕ ਆ। ਫਿਰ ਤਾਂ ਇਹ ਹੈ ਜਿਹੜਾ ਪੇਪਰ ਵਰਕ ਹੈ, ਤੁਹਾਡੇ ਪ੍ਰੋਸੀਜਰਸ ਨੇ, ਹਨਾ, ਉਹਨਾਂ ਨੂੰ ਕਿਉਂ ਨਹੀਂ ਫਾਲੋ ਕਰਨਾ? ਦੂਜੀ ਗੱਲ ਜਿਹੜੀ ਉਹ ਬੋਲੀ ਸੀਗੀ ਹੈ ਨਾ, ਉਹ ਵੀ ਬੜੀ ਗਲਤ, ਤੇਰੇ ਬਾਪ ਦਾ ਆਫਿਸ ਨਹੀਂ ਹੈਗਾ, ਮਤਲਬ ਇਜ਼ ਅ ਡੀ ਸੀ ਹੈ ਨਾ, ਇਜ਼ ਅ ਡਿਪਟੀ ਕਮਿਸ਼ਨਰ, ਹਨਾ, ਤੇ ਜਿਹੜੇ ਉਹ ਨਹੀਂ ਫਾਲੋ ਕਰ ਰਿਹਾ ਚੀਜ਼ਾਂ, ਉਹ ਪ੍ਰੋਟੋਕੋਲ ਨਹੀਂ ਫਾਲੋ ਕਰ ਰਿਹਾ, ਉਹਦੀ ਕੰਪਲੇਂਟ ਕਰੋ, ਹਨਾ, ਜਸਟ ਫਾਈਲ ਰਿਟਨ ਕੰਪਲੇਂਟ ਲੋਕਾਂ ਦੇ ਮੂਹਰੇ ਲੈ ਕੇ ਆਓ, ਪੇਪਰਾਂ ਚ ਕਰੋ। ਮੈਂ ਤੁਹਾਨੂੰ ਟਰੂ ਗੱਲ ਦੱਸਦਾ, ਮੇਰੀ ਗੱਲਬਾਤ ਚੱਲਦੀ ਰਹਿੰਦੀ, ਬਹੁਤ ਮਿੱਤਰਾਂ ਸੱਜਣਾਂ ਨਾਲ ਚੱਲਦੀ ਆ, ਜਿਹੜੇ ਪਬਲਿਕ ਦੇ ਵਿੱਚ ਜੋਬ ਵੀ ਕਰਦੇ ਨੇ, ਪਬਲਿਕ ਮਤਲਬ ਸੈਕਟਰ ਦੇ ਵਿੱਚ ਸਰਕਾਰੀ ਜੋਬਸ ਕਰਦੇ, ਇੱਥੇ ਵੀ, ਇੰਡੀਆ ਵੀ, ਇੰਗਲੈਂਡ, ਕੈਨੇਡਾ, ਬਹੁਤ ਕਰਦੇ ਨੇ। ਅਮਰੀਕ ਭਾਜੀ ਵੀ ਜਿੰਨੇ ਕੁ ਉਹ ਡਰਦੇ ਨੇ ਨਾ ਇਸ ਵੇਲੇ, ਕਹਿੰਦੇ ਬਈ ਬਸ ਤੁਹਾਡੀ ਅਖਬਾਰ ਦੇ ਵਿੱਚ ਨਾ, ਜੇ ਤੁਹਾਡੀ ਸੁਰਖੀ ਛਪ ਗਈ ਕਿਤੇ ਵੀ ਆਹ ਫਲਾਨਾ ਬੰਦਾ ਕੰਮ ਨਹੀਂ ਕਰ ਰਿਹਾ, ਕਹਿੰਦੇ ਉਹ ਡਿਪਾਰਟਮੈਂਟ ਨੂੰ ਜਾਂਦੀਆਂ ਸਾਰੀਆਂ। ਇਹ ਤੁਹਾਨੂੰ ਇੱਕ ਵਾਰੀ ਮੈਂ ਦੱਸੇ ਦੇਵਾਂ ਕਿੱਦਾਂ ਚੱਲਦਾ ਕੰਮ। ਇਹ ਪੰਜਾਬ ਗਵਰਨਮੈਂਟ ਦਾ ਇੱਕ ਡਿਪਾਰਟਮੈਂਟ ਹੈ ਮੀਡੀਆ ਵਾਲਾ, ਹੁਣ ਸਾਰੇ ਲੋਕ ਇੱਦਾਂ ਸਮਝਦੇ ਨੇ ਕਿ ਉਹਨਾਂ ਦਾ ਕੰਮ ਮੀਡੀਆ ਦੇ ਵਿੱਚ ਖਬਰਾਂ ਲਵਾਉਣਾ ਆਪਣੀ ਸਰਕਾਰ ਦੀਆਂ, ਵੀ ਅਸੀਂ ਸਰਕਾਰ ਨੇ ਆਹ ਕੰਮ ਕੀਤਾ, ਉਹ ਵੀ ਇੱਕ ਪਾਸਾ ਆ, ਉਹ ਵੀ ਇੱਕ ਕੰਮ ਹੈ, ਪਰ ਜਿਹੜਾ ਉਹਦਾ ਮੁੱਖ ਕੰਮ ਇਹ ਹੈ ਕਿ ਜਿੰਨੇ ਵੀ ਮੀਡੀਆ ਚੱਲ ਰਹੇ ਨੇ ਪੰਜਾਬ ਨੂੰ ਨਾਲ ਰਿਲੇਟਡ ਇੰਡੀਆ ਦੇ, ਉਹਨਾਂ ਨੂੰ ਮੋਨੀਟਰ ਕਰਨਾ, ਉਹਨਾਂ ਦੀਆਂ ਅਖਬਾਰਾਂ ਉਹਨਾਂ ਦੇ ਲੱਗੀਆਂ ਹੋਈਆਂ ਨੇ, ਅਖਬਾਰਾਂ, ਰੇਡੀਓ, ਹੁਣ ਈਵਨ ਸਾਡਾ ਰੇਡੀਓ ਵੀ ਸੁਣਦਾ, ਸਾਡੇ ਰੇਡੀਓ ਦੀਆਂ ਉੱਥੇ ਸਾਰੇ ਰਿਕਾਰਡਿੰਗਸ ਹੋਣੀਆਂ, ਉਹ ਸੁਣ ਰਹੇ ਹੋਣੇ ਵੀ ਉਹ ਕੀ ਕਹਿ ਰਹੇ ਨੇ, ਅਸੀਂ ਜੋ ਕਹਿ ਰਹੇ ਹਾਂ ਉਹਦੀ ਜਿਹੜੀ ਰਿਪੋਰਟ ਹੈ ਵੀ ਅੱਜ ਵੀ ਅਮਰੀਕ ਸਿੰਘ ਫਲੋਰਾ ਨੇ ਸਿਮਰਨਜੀਤ ਸਿੰਘ ਬੈਂਸ ਨੂੰ ਝਾੜਿਆ, ਹਨਾ, ਅੱਜ ਦੀ ਉਹਨਾਂ ਦੀ ਇਹ ਤਸਵੀਰ ਸੀ, ਜਾਂ ਉਹਨਾਂ ਨੇ ਜੀ ਡੀ ਸੀ ਦਾ ਵੀ ਵਿਰੋਧ ਕੀਤਾ, ਉਹ ਜਾਣੀ ਹੈ ਵੀ ਉਹ ਅੱਜ ਗੱਲ ਚੱਲ ਰਹੀ ਸੀ, ਤੇ ਜਿਹੜੇ ਮੈਜੋਰਟੀ ਲੋਕ ਸੀਗੇ ਉਹ ਡੀ ਸੀ ਦੇ ਉਲਟ ਸੀ ਜਾਂ ਸਿਮਰਨਜੀਤ ਸਿੰਘ ਦੇ ਉਲਟ ਸੀਗੇ। ਇਹ ਰਿਪੋਰਟਸ ਉਹ ਡਿਪਾਰਟਮੈਂਟ ਇਕੱਠੀਆਂ ਕਰਦਾ ਆ, ਅਖਬਾਰਾਂ ਦੀਆਂ ਕਟਿੰਗਸ ਦੀਆਂ ਫਾਈਲ ਲੱਗਦੀਆਂ ਨੇ, ਤੇ ਜਿਹੜੇ ਅਫਸਰ ਦੀ ਲੱਗ ਗਈ ਫੋਟੋ ਜਾਂ ਅਫਸਰ ਦੀ ਅਖਬਾਰ ਚ ਲੱਗ ਗਈ, ਉਹ ਉਹਦੀ ਫਾਈਲ ਚ ਲੱਗ ਜਾਂਦੀ ਹੈ ਜਾ ਕੇ ਅਫਸਰ ਦੇ, ਤੇ ਜਦੋਂ ਉਹਦੀਆਂ ਤਰੱਕੀਆਂ ਹੋਣੀਆਂ ਜਾਂ ਉਹਦੀ ਇਨਕੁਆਇਰੀ ਹੋਣੀ ਆ, ਜੇ ਮਾਲਾ ਤੋਂ 20 ਸਾਲ ਬਾਅਦ ਜਾਂ 10 ਸਾਲ ਬਾਅਦ ਉਹਦੀ ਇਨਕੁਆਇਰੀ ਹੋਣ ਲੱਗ ਗਈ, ਤਾਂ ਉਹ ਸਾਰੀਆਂ ਫਿਰ ਮੂਹਰੇ ਆ ਜਾਣੀਆਂ ਵੀ ਇਹ ਤਾਂ ਇੱਥੋਂ ਲੈ ਕੇ ਦੇਖੋ ਆਹ ਇਹ ਗਲਤ ਕੰਮ ਕਰਦਾ ਆਇਆ, ਇਹਦੀਆਂ ਐਂ ਖਬਰਾਂ ਛਪੀਆਂ ਹੋਈਆਂ ਬੰਦੇ ਦੀਆਂ, ਹਨਾ, ਹਾਂ, ਉਹ ਸਾਰੇ ਰੈਕੋਰਡ ਚ ਰੱਖੇ ਜਾਂਦੇ ਨੇ ਜਿਹੜੇ ਪਬਲਿਕ ਦੇ, ਹੁਣ ਆ ਜਿਹੜੇ ਵੀਡੀਓ ਵੀਡੀਓ ਚੱਲ ਰਹੇ ਨੇ ਸਾਰੇ ਇਹ ਰੈਕੋਰਡ ਚ ਰੱਖੇ ਜਾਣੇ ਨੇ, ਹਨਾ। ਸੋ ਇਸ ਕਰਕੇ ਨਾ ਜਿਹੜੀ ਇਨਰ ਵਰਕਿੰਗ ਆ ਗਵਰਨਮੈਂਟ ਦੀ ਉਹ ਦੇਖਣੀ ਚਾਹੀਦੀ ਆ। ਡਿਪਾਰਟਮੈਂਟ ਪੂਰੇ ਚੱਲ ਰਹੇ ਨੇ ਪਰ ਸਾਨੂੰ ਪਤਾ ਨਹੀਂ ਹੈਗਾ ਵੀ ਕਿੱਦਾਂ ਚੱਲ ਰਹੇ ਤੇ ਆਪਾਂ ਉਹਨਾਂ ਨੂੰ ਵਰਤਣਾ ਕਿੱਦਾਂ, ਕਿਉਂਕਿ ਸਕੂਲਾਂ ਦੇ ਵਿੱਚ ਜਿਹੜੀ ਅੱਗੇ ਸਿਵਲ ਸਾਇੰਸ ਹੁੰਦੀ ਸੀ ਸਾਨੂੰ ਵੀ ਪੜਾਇਆ ਜਾਂਦਾ ਸੀ ਹਨਾ, ਉਹ ਹੁਣ ਪੜਾਈ ਨਹੀਂ ਜਾਂਦੀ
ਸਿਵਿਕਸ
ਉਹ ਹੁਣ ਪੜਾਈ ਹਾਂ ਉਹ ਹੁਣ ਪੜਾਈ ਨਹੀਂ ਜਾਂਦੀ। ਤੁਹਾਨੂੰ ਇਹ ਨਹੀਂ ਦੱਸਿਆ ਜਾਂਦਾ ਵੀ ਜੱਜ ਦੇ ਕੀ ਅਧਿਕਾਰ ਹੈ। ਹੁਣ ਤੁਸੀਂ ਕਈ ਵਾਰੀ ਅੱਖਰ ਵਰਤ ਲੈਂਦੇ ਹੋ ਲੈਜਿਸਲੇਟਿਵ ਹਨਾ, ਬਿਊਰੋਕਰੈਟਿਕ, ਐਗਜ਼ੈਕਟਿਵ ਹਨਾ, ਅਸੀਂ ਤਾਂ ਪੜੇ ਹੋਏ ਨੇ, ਤੁਸੀਂ ਪੜਾਏ ਹੋਏ ਨੇ ਪੜੇ, ਮੈਨੂੰ ਨਹੀਂ ਲੱਗਦਾ ਅੱਜ ਕਿਸੇ ਨੇ ਪਤਾ ਵੀ ਹੋਵੇ ਕਿ ਐਗਜ਼ੈਕਟਿਵ ਪਾਵਰਸ ਕੀ ਹੁੰਦੀਆਂ ਨੇ, ਲੈਜਿਸਲੇਟਿਵ ਪਾਵਰਸ ਕੀ ਹੁੰਦੀਆਂ।
ਉਹ ਸਬਜੈਕਟ ਜਿਹੜਾ ਹੈ ਨਾ ਇੰਡੀਆ ਦੇ ਵਿੱਚ ਡਿਲੀਟ ਕਰਤਾ ਆ, ਆਸਟ੍ਰੇਲੀਆ ਦੇ ਵਿੱਚ ਇੰਟਰੋਡਿਊਸ ਕਰਤਾ ਇਹ ਨਹੀਂ। ਇਹ ਸਭ ਕੁਛ ਹੁਣ ਇੱਥੇ ਪੜਾਉਣ ਲੱਗ ਪਏ ਆ, ਇਹ ਨਿਆਣੇ ਨੂੰ ਸਿਖਾਲਦੇ ਆ ਕਿ ਜਿਹੜੀਆਂ ਇਹ ਟੈਕਨੋਲੋਜੀ ਕੀ ਹੁੰਦੀਆਂ, ਤੁਹਾਡਾ ਜਿਹੜਾ ਤੰਤਰ ਆ ਕਿੱਦਾਂ ਚੱਲਦਾ ਆ, ਕਿੱਦਾਂ ਉਹਦੀਆਂ ਲੇਅਰਸ, ਇਹ ਸਾਰੀਆਂ ਹੁਣ ਆਸਟ੍ਰੇਲੀਅਨ ਸਿਸਟਮ ਚ ਪੜਾਈਆਂ ਜਾਣ ਲੱਗ ਪਈਆਂ, ਪਹਿਲਾਂ ਨਹੀਂ ਹੁੰਦੀਆਂ ਸੀ। ਇਹ ਜਦੋਂ ਅਸੀਂ ਇੰਡੀਆ ਚ ਪੜ੍ਹਦੇ ਹੁੰਦੇ ਸੀ ਸਿਵਿਕਸ ਹੁੰਦਾ ਸੀ, ਉਹਦੇ ਵਿੱਚ ਸਾਨੂੰ ਕੌਂਸਟੀਟਿਊਸ਼ਨ ਬਾਰੇ ਪੜਾਇਆ ਜਾਂਦਾ ਸੀ, ਲਾਅ ਕਿੱਦਾਂ ਬਣਦੇ ਆ, ਲੈਜਿਸਲੇਟਿਵ ਦੇ ਕੀ ਅਧਿਕਾਰ ਆ, MLA ਦੇ ਕੀ ਅਧਿਕਾਰ ਆ, DC ਕੀ ਆ, ਇਹ ਸਾਰੀਆਂ ਚੀਜ਼ਾਂ, ਜਿਹਦਾ ਐਡਮਿਨਿਸਟ੍ਰੇਸ਼ਨ ਕੀ ਆ, ਉਹ ਕਿੱਦਾਂ ਚੱਲਦੀ ਆ, ਕਿਹਦੀ ਕਿੰਨੀ ਰਿਸਪੈਕਟ ਆ, ਉਹ ਸਾਰਾ ਸਿਸਟਮ ਇੱਕ ਤਰ੍ਹਾਂ ਨਾਲ ਪੜਾਇਆ ਜਾਂਦਾ ਸੀ ਤੇ ਉਹਦਾ ਨੌਲੇਜ ਹੁੰਦਾ ਸੀ ਬੱਚੇ ਨੂੰ। ਹੁਣ ਉਹ ਚੀਜ਼ਾਂ ਹੈ ਨਹੀਂ, ਹੁਣ ਜ਼ੋਰ ਦਿੱਤਾ ਜਾਂਦਾ ਜ਼ਿਆਦਾ ਤੌਰ ਤੇ ਸਾਇੰਸ ਦੇ ਉੱਪਰ, ਮੈਥ ਦੇ ਉੱਪਰ, ਜ਼ਿਆਦਾ ਕੈਰੀਅਰ ਡਿਵੈਲਪਮੈਂਟ ਵੱਲੋਂ ਵੀ ਲੋਕ ਤੁਰ ਪਏ ਆ, ਲੇਕਿਨ ਜਿਹੜਾ ਸੋਸ਼ਲ ਡਿਵੈਲਪਮੈਂਟ ਆ ਨਾ ਸੋਸ਼ੋਲੋਜੀ ਆ, ਉਹ ਕਾਫੀ ਵੀਕ ਹੋ ਰਹੀ ਆ, ਉਹਦੇ ਕਰਕੇ ਪ੍ਰੋਬਲਮਸ ਆ ਰਹੀਆਂ ਆ।
ਹਾਂਜੀ ਅਮਰੀਕ ਜੀ, GS ਚਾਹਲ ਹੁਣੀ ਵਾਧਾ ਕਰਦੇ ਨੇ ਸਾਡੀ ਗੱਲਬਾਤ ਦੇ ਵਿੱਚ, ਕਹਿੰਦੇ ਕਿ ਸਾਨੂੰ ਸਿਰਫ ਇੱਕ ਸਾਈਡ ਸਟੋਰੀ ਦਾ ਪਤਾ ਆ, DC ਦਾ ਐਟੀਟਿਊਡ ਵੀ ਕਹਿੰਦੇ ਬਹੁਤ ਬੈਡ ਸੀ ਜਿਹੜੇ ਵਿਕਟਿਮ ਜਾਂ ਜਿਹੜੇ ਪ੍ਰਭਾਵਿਤ ਪਰਿਵਾਰ ਨੇ ਉਹਨਾਂ ਦੇ ਪ੍ਰਤੀ ਹਨਾ, ਤੇ ਉਹ ਕਹਿੰਦੇ ਵੀ ਆਫਿਸ ਦੇ ਵਿੱਚ ਵੀ ਜਿਹੜੇ ਪਬਲਿਕ ਆਫਿਸਰ ਉਹਨਾਂ ਨੂੰ ਬਿਹੇਵ ਵਧੀਆ ਕਰਨਾ ਚਾਹੀਦਾ। ਹਾਂਜੀ ਬਿਲਕੁਲ, ਅਸੀਂ ਕਹਿ ਰਹੇ ਹਾਂ ਕਿ ਜਿਹੜੇ ਆਫਿਸਰ ਨੇ ਨਾ ਉਹ DC ਲੱਗਿਆ, ਤੂੰ ਵੱਡਾ DC ਲੱਗ ਗਿਆ, ਉਹ ਲੱਗਾਇਆ ਸੀ, ਉਹ DC ਲੱਗਾਇਆ ਸੀ ਵੱਡਾ ਹਨਾ, ਤੇ ਉਹ ਨਾ ਉਹਨਾਂ ਦਾ ਵੀ ਹਰੇਕ ਨਾ, ਦੇਖੋ ਮੈਂ ਸਿੱਧੀ ਗਈ ਇਹ ਗੱਲ ਮਰੀਕ ਭਾਜੀ ਦੱਸਦਾ ਕਿ ਹਰੇਕ ਨੇ ਕ੍ਰਿਸ਼ਨ ਕੁਮਾਰ ਨਹੀਂ ਬਣ ਜਾਣਾ, ਠੀਕ ਹੈ ਨਾ, ਸਾਡੀਆਂ ਐਕਸਪੈਕਟੇਸ਼ਨ ਹੈ ਉਹ ਕ੍ਰਿਸ਼ਨ ਕੁਮਾਰ ਵਰਗੇ DC ਨੇ ਜਿਹੜਾ ਨਵੇਂ ਸ਼ਹਿਰ ਨੂੰ ਸਵਰਗ ਬਣਾਇਆ ਜਿਹਨਾਂ ਨਾ, ਤੇ ਪਰ ਜਿਹੜੇ ਅਫਸਰ ਹੈ ਉਹ ਵੀ ਮਤਲਬ ਤੁਸੀਂ ਦੇਖੋ ਵੀ ਉਹਨਾਂ ਦਾ ਵੀ ਜਿਹੜਾ ਰਵੱਈਆ ਆ, ਐਟੀਚਿਊਡ ਆ, ਬੜਾ ਕਈ ਵਾਰੀ ਪੂਅਰ ਹੁੰਦਾ ਆ ਹਨਾ, ਪਰ ਉਹ ਪੂਅਰ ਤਾਂ ਹੁੰਦਾ ਆ ਕਿਉਂਕਿ ਜਿਹੜੇ ਵਿਕਟਮ ਹੁੰਦੇ ਨੇ ਜਾਂ ਜਿਨ੍ਹਾਂ ਨੇ ਕੰਮ ਕਰਾਉਣਾ ਹੁੰਦਾ ਆ ਉਹਨਾਂ ਦਾ ਐਟੀਚਿਊਡ ਜਿਹੜਾ ਆ ਉਹ ਉਹਨਾਂ ਦੀ ਜਿਹੜੀ ਨੌਲੇਜ ਲੈਵਲ ਹੈ, ਐਟੀਚਿਊਡ ਨਹੀਂ, ਮਾਫ਼ੀ ਚਾਹੁੰਦਾ, ਉਹਨਾਂ ਦਾ ਜਿਹੜਾ ਨੌਲੇਜ ਲੈਵਲ ਹੈ ਨਾ ਉਹ ਵੀ ਜ਼ਿਆਦਾ ਨਹੀਂ ਹੁੰਦਾ, ਉਹਨਾਂ ਨੂੰ ਆਪਣੇ ਅਧਿਕਾਰਾਂ ਦਾ ਨਹੀਂ ਪਤਾ ਹੁੰਦਾ ਕਿ ਸਾਡੇ ਅਧਿਕਾਰ ਕੀ ਆ ਔਰ ਅਸੀਂ ਅਧਿਕਾਰਾਂ ਦੀ ਵਰਤੋਂ ਕਿਨਾਂ ਕਿਨਾਂ ਤੰਤਰਾਂ ਰਾਹੀਂ ਕਰਨੀ ਆ, ਕਿੱਥੇ ਐਪਲੀਕੇਸ਼ਨ ਪਾਉਣੀ ਆ, ਕਿੱਦਾਂ ਲਿਖਣੀ ਆ ਐਪਲੀਕੇਸ਼ਨ, ਸਕੂਲਾਂ ਦੇ ਵਿੱਚ ਕੀ ਲਿਖਾਇਆ ਜਾਂਦਾ ਸੀ, ਛੁੱਟੀ ਦੀ ਐਪਲੀਕੇਸ਼ਨ ਪ੍ਰਿੰਸੀਪਲ ਨੂੰ ਲਿਖੋ, ਕਿਉਂ ਲਿਖਾਈ ਜਾਂਦੀ ਸੀ, ਉਹ ਇਸ ਕਰਕੇ ਲਿਖਾਈ ਜਾਂਦੀ ਸੀ ਕਿ ਤੁਹਾਨੂੰ ਅਫਸਰਾਂ ਤੱਕ ਪਹੁੰਚ ਕਰਨ ਦਾ ਤਰੀਕਾ ਪਤਾ ਲੱਗ ਜਾਵੇ ਕਿ ਜਦੋਂ ਬੰਦੇ ਨੇ ਇੱਕ ਪ੍ਰੋਪਰ ਚਿੱਠੀ ਲਿਖੀ ਹੈ ਨਾ। ਮੈਂ ਨਾ ਇੱਥੇ ਥੋੜੇ ਤੁਹਾਨੂੰ ਦੱਸਣਾ ਚਾਹਾਂਗੇ ਅਮਰੀਕ ਜੀ ਕਿ ਜਿਹੜੀ ਚਿੱਠੀ ਹੈ ਨਾ, ਅੱਖਰ ਹੈ ਜਾਂ ਐਪਲੀਕੇਸ਼ਨ ਹੈ, ਉਸ ਐਪਲੀਕੇਸ਼ਨ ਦਾ ਫਾਰਮੈਟ ਦੇਖ ਕੇ ਵੱਡੇ ਵੱਡੇ ਅਫਸਰ ਨਾ ਮਤਲਬ ਸੁੰਨ ਹੋ ਜਾਂਦੇ ਨੇ, ਵੱਡੇ ਵੱਡੇ ਅਫਸਰ ਇੱਕ ਉਹਨਾਂ ਨੂੰ ਐਪਲੀਕੇਸ਼ਨ ਚੱਲ ਜਾਵੇ ਨਾ ਜਾਂ ਪ੍ਰੋਪਰ ਈਮੇਲ ਚੱਲ ਜਾਵੇ, ਈਮੇਲ ਵੀ ਥੋੜੀ ਜਿਹੀ ਲਾਈਟਲੀ ਲੈ ਲੈਂਦੇ ਨੇ ਪਰ ਈਮੇਲ ਦੇ ਵਿੱਚ ਨਾਲ ਅਟੈਚਮੈਂਟ ਪ੍ਰੋਪਰ ਲੈਟਰ ਪੈਡ ਦੇ ਉੱਤੇ ਪ੍ਰੋਪਰ ਫਾਰਮੈਟ ਦੇ ਵਿੱਚ ਈਮੇਲ ਚੱਲ ਜਾਵੇ ਨਾ ਤਾਂ ਵੱਡੇ ਵੱਡੇ ਆਫਿਸਰ ਸੁੰਨ ਹੋ ਜਾਂਦੇ ਨੇ ਕਿ ਇਹ ਬੰਦੇ ਚ ਦਮ ਹੈ, ਇਹ ਬੰਦੇ ਨੇ ਇਹਨੂੰ ਪਤਾ ਹੈ ਕੀ ਕਰਨਾ ਹੈ ਹਨਾ, ਉਹ ਤੁਹਾਨੂੰ ਇੰਨੇ ਵਧੀਆ ਪੇਸ਼ ਆਉਣਗੇ ਨਾ, ਤੁਹਾਨੂੰ ਜਵਾਬ ਦੇਣਗੇ, ਮਤਲਬ ਉਹਨਾਂ ਨੂੰ ਫਿਰ ਫਾਈਲ ਖੋਲਣੀ ਪੈਂਦੀ ਆ, ਵਧੀਆ ਬੰਦਾ ਸੱਦਣਾ ਪੈਂਦਾ ਜਵਾਬ ਦੇਣ ਦੇ ਲਈ, ਐਂ ਨਹੀਂ ਉਹ ਕਰਦੇ। ਸੋ ਅਖੀਰ ਨੂੰ ਤੱਤ ਇਹ ਨਿਕਲਦਾ ਆ ਕਿ ਜਿਹੜੀ ਇਗਨੋਰੈਂਸ ਹੈ, ਸਾਡੀ ਅਗਿਆਨਤਾ ਆ, ਉਹ ਸਾਡਾ ਸ਼ੋਸ਼ਣ ਹੈ ਅਸਲ ਦੇ ਵਿੱਚ। ਅਸੀਂ ਕਿਉਂ ਸ਼ੋਸ਼ਿਤ ਹੋ ਰਹੇ ਹਾਂ, ਕਿਉਂ ਲੋਕ ਸਾਨੂੰ ਸ਼ੋਸ਼ਣ ਕਰਦੇ ਆ, ਕਿਉਂ DC ਅਫਸਰ ਜਿਹੜੇ ਨੇ ਜਾਂ ਪੁਲਿਸ ਆਫਿਸਰ ਨੇ ਸਾਨੂੰ ਤੰਗ ਕਰਦੇ ਨੇ, ਸਾਡੇ ਨਾਲ ਰਵੱਈਆ ਗਲਤ ਕਰਦੇ ਨੇ, ਕਿਉਂਕਿ ਸਾਡੇ ਚ ਇਗਨੋਰੈਂਸ ਹੈ, ਸਾਡੇ ਚ ਗਿਆਨ।
ਅਸੀਂ ਉਹਨਾਂ ਨੂੰ ਇਦਾਂ ਦਾ ਬਿਹੇਵ ਕਰਨ ਦਾ ਮੌਕਾ ਦਿੰਦੇ ਆ
ਤੇ ਇਸ ਕਰਕੇ ਆਪਣੇ ਆਪ ਨੂੰ ਗਿਆਨਵਾਨ ਬਣਾਈਏ, ਗੁਰੂ ਸਾਹਿਬਾਂ ਦੀ, ਪੀਰਾਂ ਪੈਗੰਬਰਾਂ ਦੀ ਆਪਾਂ ਗੱਲ ਸੁਣੀਏ ਕਿ ਗਿਆਨ ਨੂੰ ਆਪਾਂ ਗ੍ਰਹਿਣ ਕਰੀਏ, ਗਿਆਨ ਗ੍ਰਹਿਣ ਕਰਕੇ ਉਸ ਨੂੰ ਪਰਉਪਕਾਰ ਦੇ ਵੱਲ ਲਾਈਏ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਤੇ ਪਰਉਪਕਾਰ ਤਾਂ ਪਹਿਲਾਂ ਆਪਣੇ ਤੇ ਹੀ ਹੋਣ ਲੱਗ ਪੈਂਦਾ ਜਦੋਂ ਅਸੀਂ ਵਿਦਿਆ ਨੂੰ ਵਿਚਾਰਦੇ ਹਾਂ ਨਾ, ਵਿਦਿਆ ਦੇ ਨਾਲ ਜੁੜਦੇ ਹਾਂ, ਗਿਆਨ ਦੇ ਨਾਲ ਜੁੜਦੇ ਹਾਂ, ਤਾਂ ਪਹਿਲਾਂ ਪਰਉਪਕਾਰ ਕਿੱਥੇ ਹੁੰਦਾ, ਪਹਿਲਾਂ ਪਰਉਪਕਾਰ ਆਪਣੇ ਨਾਲ ਹੁੰਦਾ ਆ, ਤੁਹਾਨੂੰ ਉਹਦਾ ਫਾਇਦਾ ਹੋਣਾ ਸ਼ੁਰੂ ਹੁੰਦਾ ਆ, ਠੀਕ ਹੈ ਨਾ, ਲੋਕਾਂ ਨੂੰ ਤਾਂ ਬਾਅਦ ਚ ਹੋਏਗਾ। ਸੋ ਇਸ ਕਰਕੇ ਨਾ ਇਹ ਜਿਹੜਾ ਮੇਰਾ ਖਿਆਲ ਦੋਨੋ ਹੀ ਤਰ੍ਹਾਂ ਰੋਂਗ ਨੇ ਇਹਦੇ ਵਿਚ, ਦੋਨੋ ਤਰ੍ਹਾਂ ਗਲਤ ਨੇ। ਡੀ ਸੀ ਜਿਹੜੇ ਨੇ ਜਾਂ ਹੋਰ ਵੀ ਉਹਨਾਂ ਨੂੰ ਵੀ ਥੋੜੀ ਜਿਹੀ ਆਪਣੀ ਹੋਮੇ ਤੋਂ ਥੱਲੇ ਉਤਰ ਕੇ, ਜਿਹੜੀ ਉਸ ਸਮੇਂ ਦੀ ਨਜਾਕਤ ਹੈ, ਵਿਕਟਿਮ ਹੈ, ਉਹਨਾਂ ਦੇ ਘਰੇ ਪਹਿਲਾਂ ਹੀ ਮੌਤਾਂ ਹੋਈਆਂ ਨੇ, ਉਹਨਾਂ ਨੂੰ ਸਾਹ ਦੇਣਾ ਚਾਹੀਦਾ, ਉਹਨਾਂ ਦੇ ਨਾਲ ਹਮਦਰਦੀ ਕਰਨੀ ਚਾਹੀਦੀ ਹੈ। ਤੇ ਦੂਜਾ ਬੈਂਸ ਸਾਹਿਬ ਨੂੰ ਵੀ ਮੈਨੂੰ ਲੱਗਦਾ ਕਿ ਪਬਲਿਸਿਟੀ ਦਾ ਥੋੜਾ ਜਿਹਾ ਸ਼ੌਂਕ ਹੈ, ਤੇ ਉਹ ਵੀ ਕੋਈ ਨਾ ਕੋਈ ਮੁੱਦਾ ਭਾਲਦੇ ਹੁੰਦੇ ਨੇ, ਤੇ ਉਹ ਮੁੱਦਾ ਭਾਲਣ ਗਏ ਸੀ, ਹਨਾ, ਮੁੱਦਾ ਭਾਲਣ ਗਏ ਸੀ, ਤੇ ਉਹਨਾਂ ਦੀ ਵੀ ਜਿਹੜੀ ਤਲਖੀ ਆ, ਬੋਲੀ ਆ,
ਹਾਂ,
ਉਹ ਉਲਟਾ ਹੋ ਰਿਹਾ, ਤੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਪਬਲਿਕ ਦੇ ਵਿਚ। ਸੋ ਇਹ ਮੇਰਾ ਆਪਣਾ ਸਾਡਾ ਓਪੀਨੀਅਨ ਹੈ, ਤੇ ਜ਼ਰੂਰੀ ਨਹੀਂ ਸਾਡੇ ਨਾਲ ਸਾਰਿਆਂ ਨੇ ਸਹਿਮਤ ਹੋਣਾ ਹੁੰਦਾ, ਪਰ ਆਪਣਾ ਜ਼ਰੂਰ ਇਹ ਚ ਵਾਧਾ ਮੈਂ ਕਹਿੰਦਾ, ਜਿੱਦਾਂ ਹੁਣ ਜੀ ਐਸ ਚਾਹ ਲੂਣੀ ਕਰ ਰਹੇ ਨੇ ਤਾਂ ਨਾਲ ਨਾਲ ਸਾਡੇ ਨਾਲ ਸ਼ਾਮਲ ਹੋ ਜਾਣਾ ਚਾਹੀਦਾ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਜੁੜੇ ਨੇ ਹਾਂਗਕਾਂਗ ਤੋਂ, ਕਿਆ ਬਾਤ ਹੈ ਜੀ ਗੁਰਮੀਤ ਜੀ, ਠੀਕ ਠਾਕ ਹੋ? ਕਹਿੰਦੇ ਬਹੁਤ ਆਨੰਦ ਆ ਰਿਹਾ ਜੀ ਪ੍ਰੋਗਰਾਮ ਦਾ। ਅਮਰੀਕ ਜੀ ਵੀ ਕਿਆ ਬਾਤ ਹੀ ਹੈ ਜੀ, ਗੁੱਠੇ ਤੇ ਖੜੇ ਕਰਕੇ ਗੁੱਡ ਕਹਿ ਰਹੇ ਨੇ। ਤੇ ਨਪਿੰਦਰ ਰਿਹਲ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਫਲੋਰਾ ਸਾਹਿਬ ਜੀ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਚੱਕੀ ਚੱਲੋ ਫੱਟੇ, ਤੇ ਰੇਡੀਓ ਦਾ ਆਨੰਦ ਮਾਣ ਰਹੇ ਤੇ ਨਾਲ ਨਾਲ ਕੰਮ ਕਰ ਰਹੇ। ਲਓ ਜੀ, ਨਾਲ ਕਿਰਤ ਤੇ ਨਾਲ ਰੇਡੀਓ ਸੁਣ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ, ਮੈਂ ਤੁਹਾਡਾ ਮੈਸੇਜ ਵੀ ਨਹੀਂ ਪੜ੍ਹਨਾ, ਕਹਿੰਦੇ ਤੁਸੀਂ ਉਹਨਾਂ ਸਿੰਗਰਾਂ ਨੂੰ ਪ੍ਰਮੋਟ ਨਾ ਕਰੋ ਉਹਨਾਂ ਦੇ ਗੱਲ ਕਰਕੇ। ਠੀਕ ਹੈ ਜੀ, ਸ਼ੁਕਰੀਆ। ਤੇ ਅਵਤਾਰ ਸਿੰਘ ਸੰਧੂ ਵੀ ਸਾਡੇ ਨਾਲ ਜੁੜੇ ਨੇ ਜੀ, ਹਿਲਸਟਨ ਗ੍ਰਿਫਥ ਦੇ ਲਾਗੇ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਚੜ੍ਹਦੀ ਕਲਾ ਦੀ ਅਸੀਸ ਦੇ ਰਹੇ ਨੇ ਸਾਰਿਆਂ ਨੂੰ, ਸ਼ੁਕਰੀਆ ਜੀ। ਕਮਲ ਭਗਤ ਜੀ, ਕਿਆ ਬਾਤ ਹੈ, ਜਲੰਧਰ ਤੋਂ ਪ੍ਰੋਗਰਾਮ ਸੁਣ ਰਹੇ ਨੇ,
ਜਲੰਧਰ ਤੋਂ? ਅੱਛਾ, ਜਲੰਧਰ ਬਹੁਤ ਦੇਰ ਬਾਅਦ ਆਏ ਆ ਮਨਦੀਪ।
ਹਾਂਜੀ, ਮੈਸੇਜ ਕਦੇ ਕਦੇ ਕਰਦੇ ਹੁੰਦੇ, ਪਰ ਪ੍ਰੋਗਰਾਮ ਸਾਡੇ ਇਹ ਬਿਨ ਨਾਗਾ
ਸੁਣਦੇ
ਰਹਿੰਦੇ। ਹਾਂਜੀ, ਪੂਰੇ ਇਹ ਰੇਡੀਓ ਦੇ ਬੜੇ ਵੱਡੇ ਥੰਮ ਨੇ ਜੀ, ਇਹ ਲਿਸਨਰ ਹਾਂਜੀ ਹਾਂਜੀ ਫੈਨ, ਮਤਲਬ ਇਹਨਾਂ ਦੀ ਇਹ ਆਪਣੇ ਆਪ ਚ ਇੱਕ ਸੰਸਥਾ ਨੇ। ਸੋ ਬਹੁਤ ਬਹੁਤ
ਸ਼ੌਕੀਨ ਹੈ ਰੇਡੀਓ ਦੇ।
ਹਾਂਜੀ ਹਾਂਜੀ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਤੇ ਅਮਰੀਕ ਜੀ, ਉਸ ਤੋਂ ਬਾਅਦ ਹਰਪ੍ਰੀਤ ਸਾਡੇ ਨਾਲ ਜੁੜੇ ਨੇ ਡਾਰਵਿਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਸਾਰੇ ਹੀ ਸਰੋਤਿਆਂ ਦਾ, ਸਾਰੇ ਜਿਹੜੇ ਸਾਡੇ ਨਾਲ ਜੁੜੇ ਨੇ। ਤੇ ਸੁਖਪ੍ਰੀਤ ਸਿੱਧੂ ਵੀ ਸਾਡੇ ਨਾਲ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਤੇ ਹਮੇਸ਼ਾ ਸੁਣੀ ਦਾ ਪੋਡਕਾਸਟ ਦੇ, ਤੇ ਅੱਛਾ ਫੈਨ ਹੈ ਜੀ ਕਹਿੰਦੇ ਤੁਹਾਡੇ ਇਸ ਪ੍ਰੋਗਰਾਮ ਦੇ। ਤੇ ਇੱਕ ਫੀਡਬੈਕ ਸੀ ਵੀ ਕਹਿੰਦੇ ਕਿਸੇ ਵੀ ਇਸ਼ੂ ਦੇ ਮੁੱਦੇ ਦੀਆਂ ਦੋਨੋਂ ਸਾਈਡਸ ਤੇ ਵਿਚਾਰ ਵਧੀਆ ਲੱਗਦੀਆਂ ਨੇ, ਟਾਕ ਵਿੱਚ ਜੀ ਕੰਟਰਡਿਕਸ਼ਨ ਵਧੀਆ ਲੱਗਦੀ ਹੈ ਜੀ। ਹਾਂਜੀ, ਐਗਜ਼ਾਮਪਲ ਕਾਮਨ ਪੀਪਲ ਐਂਡ ਗਵਰਨਮੈਂਟ, ਮਾਈ ਅਪੋਲੋਜੀ। ਨਹੀਂ ਨਹੀਂ, ਬਿਲਕੁਲ ਸਹੀ, ਆਪਾਂ ਗੱਲ ਕੀਤੀ ਹੈ ਵੀ ਜਿਹੜੇ ਕਾਮਨ ਬੰਦੇ ਆ ਨਾ, ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ, ਅਫਸਰਾਂ ਦੇ ਵੀ ਜਿਹੜੇ ਰਵੱਈਏ ਉਹ ਗਲਤ ਨੇ। ਮੈਨੂੰ ਤਾਂ ਇਉਂ ਲੱਗਦਾ ਕਿ ਤਿੰਨੇ ਖੇਤਰ, ਕਾਮਨ ਬੰਦੇ, ਅਫਸਰ ਤੇ ਜਿਹੜੇ ਐਮ ਐਲ ਏ ਜਾਂ ਸਾਡੇ ਜਿਹੜੇ ਪੋਲੀਟੀਸ਼ਨ ਹੈ, ਇਹਨਾਂ ਦੇ ਵਿੱਚ ਇਗਨੋਰੈਂਸ ਹੈ, ਇਹਨਾਂ ਦੇ ਵਿੱਚ ਅਗਿਆਨਤਾ ਆ, ਕਿ ਉਹਦੇ ਕਰਕੇ ਇਹ ਸਮੱਸਿਆਵਾਂ ਆ ਰਹੀਆਂ ਨੇ। ਕਿ ਜੇ ਸਾਰਿਆਂ ਨੂੰ ਆਪਣੇ ਆਪਣਾ ਗਿਆਨ ਹੋਵੇ ਤਾਂ ਉਹ ਇਹ ਸਮੱਸਿਆਵਾਂ ਜਿਹੜੀਆਂ ਘੱਟ ਜਾਣ। ਚਲੋ, ਇਸ ਤੋਂ ਬਾਅਦ ਅਮਰੀਕ ਜੀ ਇੱਕ ਹੋਰ ਮੁੱਦਾ ਆ, ਇੱਕ ਨਾ ਨਿਊਜ਼ੀਲੈਂਡ ਦੇ ਵਿੱਚ ਕਾਲਜ ਬੰਦ ਹੋਇਆ, ਤੇ ਇਹ ਜੀ ਐਸ ਚਾਹਲ ਹੁਣਾਂ ਨੇ ਸਾਨੂੰ ਖ਼ਬਰ ਭੇਜੀ ਸੀ। ਤੇ ਉਹ ਨਾ ਇੱਕ ਨਹੀਂ, ਕਈ ਕਾਲਜ ਬੰਦ ਹੋ ਰਹੇ ਨੇ, ਤੇ ਇਹਨਾਂ ਕਾਲਜਾਂ ਦੇ ਬੰਦ ਹੋਣ ਕਰਕੇ ਬਹੁਤ ਜਿਹੜੇ ਸਟੂਡੈਂਟ ਨੇ ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਸੂਲੀ ਤੇ ਲਟਕ ਰਿਹਾ ਹੈ। ਉਹਨਾਂ ਨੂੰ ਪਤਾ ਨਹੀਂ ਹੈਗਾ ਹੁਣ ਕੀ ਕਰਨਾ ਹੈ, ਤੇ ਸਰਕਾਰ ਵੀ ਗੱਲਾਂ ਹੀ ਕਰ ਰਹੀ ਹੈ, ਐ ਕਰਨਾ ਓ ਕਰਨਾ, ਤੇ ਉਹਨਾਂ ਦੇ ਵੀਜ਼ਿਆਂ ਦੀ ਕੀ ਸਿਚੁਏਸ਼ਨ ਹੈ। ਤੇ ਇੱਥੋਂ ਤੱਕ ਕਿ ਜਿਹੜਾ ਇਹ ਕਾਲਜ ਬੰਦ ਹੋਇਆ ਆ, ਉਹਦੇ ਬਾਰੇ ਸਟੂਡੈਂਟਸ ਨੇ ਕੀ ਕਰਨਾ ਹੈ, ਇਹ ਫਰਵਰੀ 2020 ਤੱਕ ਪਤਾ ਨਹੀਂ ਲੱਗਣਾ ਉਹਨਾਂ ਨੂੰ, ਇਹ ਇੱਕ ਸਮੱਸਿਆ ਹੈ। ਉਦੋਂ ਤੱਕ ਉਹਨਾਂ ਦਾ ਭਵਿੱਖ ਉਹਨਾਂ ਨੂੰ ਪਤਾ ਨਹੀਂ ਉਹ ਕਿਹੜੇ ਵੀਜ਼ੇ ਤੇ ਹੋਣਗੇ। ਸੋ ਇਸ ਕਰਕੇ ਇਹ ਜਿਹੜਾ ਕਾਲਜ ਬੰਦ ਹੋ ਰਹੇ ਨੇ, ਕਾਫੀ ਸਕੰਜੇ ਕੱਸੇ ਜਾ ਰਹੇ ਨੇ ਨਿਊਜ਼ੀਲੈਂਡ ਦੇ ਵਿੱਚ ਵੀ, ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਪ੍ਰਾਈਵੇਟ ਕਾਲਜ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਚੂੜੀਆਂ ਕੱਸੀਆਂ ਜਾ ਰਹੀਆਂ ਨੇ। ਇੱਕ ਆਪਣੇ ਦੋਸਤ ਨੇ, ਮਿੱਤਰ ਨੇ, ਐਜੂਕੇਸ਼ਨ ਐਡਵਾਈਜ਼ਰ ਨੇ ਉਹ, ਅਮਰੀਕ ਜੀ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ, ਤੇ ਉਹ ਕਹਿੰਦੇ ਵੀ ਇਹ ਜਿਹੜਾ ਕਾਲਜ ਬੰਦ ਹੋਣ ਦੇ ਨਾਲ, ਮਤਲਬ ਕਿਸੇ ਮਤਲਬ ਬੰਦੇ ਨੇ ਘਪਲਾ ਕੀਤਾ ਕਾਲਜ ਦੇ ਵਿੱਚ,
ਹਾਂਜੀ
ਠੀਕ ਹੈ,
ਹਾਂਜੀ,
ਉਹ ਮਿਲੀਅਨਸ ਡਾਲਰ ਸਾਈਡ ਦੇ ਕੱਢ ਕੇ ਬੈਂਕਰਪਸੀ ਸ਼ੋ ਕਰ ਗਿਆ, ਦਿਵਾਲੀਆ ਸ਼ੋ ਕਰ ਗਿਆ ਆਪਣੇ ਆਪ ਨੂੰ, ਠੀਕ ਹੈ ਨਾ।
ਹਾਂਜੀ ਹਾਂਜੀ,
ਤੇ ਜਿਹੜੇ ਉਹਦੇ ਮਤਲਬ ਸਟੂਡੈਂਟ ਸੀਗੇ ਉਹ ਹਵਾ ਚ ਲਟਕ ਗਏ, ਜਾਂ ਉਹ ਉਹਨਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਹਨਾ,
ਹਾਂਜੀ,
ਤੇ ਸਰਕਾਰ ਨੂੰ ਵੀ ਹੋਇਆ, ਕਿਉਂਕਿ ਇਹਦੇ ਨਾਲ ਦੇਸ਼ ਦਾ ਜਿਹੜਾ ਰੈਪੂਟੇਸ਼ਨ ਹੈ ਉਹ ਖਰਾਬ ਹੁੰਦਾ ਆ। ਉਹ ਹੁਣ ਕਹਿ ਰਹੇ ਨੇ ਜਿਹੜੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਜਿਹੜਾ ਟੈਕਟਿਕ ਬਣਾਇਆ ਕਿ ਅਗਰ ਨਾ ਤੁਹਾਡਾ ਕਾਲਜ ਦਾ ਆਡਿਟ ਹੁੰਦਾ ਆ ਤੇ ਉਹਦੇ ਵਿਚ ਕੋਈ ਮਤਲਬ ਗਲਤ ਚੀਜ਼ ਉਹ ਲੱਭਦੇ ਨੇ, ਇਰੈਗੂਲਰਿਟੀ ਲੱਭਦੇ ਨੇ, ਤਾਂ ਉਹ ਕਾਲਜ ਦਾ ਹੁਣ ਲਾਇਸੈਂਸ ਨਹੀਂ ਕੈਂਸਲ ਕਰਦੇ, ਹੁਣ ਇਹਨੂੰ ਉਹਨੂੰ ਬੰਦ ਨਹੀਂ ਕਰਦੇ ਵੀ ਤੁਸੀਂ ਬੰਦ ਕਰ ਦਿਓ। ਹੁਣ ਉਹ ਕਹਿੰਦੇ ਨੇ ਕਿ ਜਿਹੜੇ ਜਿਹੜੇ ਸਟੂਡੈਂਟ ਤੁਹਾਡੇ ਪੜ੍ਹ ਕੇ ਗਏ ਨੇ ਜਿੰਨੇ ਜਿੰਨੇ ਟਾਈਮ ਦੇ, ਉਹਨਾਂ ਨੂੰ ਦੁਬਾਰਾ ਸੱਦੋ, ਉਹਨਾਂ ਨੂੰ ਦੁਬਾਰਾ ਪੜ੍ਹਾਓ, ਦੁਬਾਰਾ ਪੜ੍ਹਾ ਕੇ ਉਦੋਂ ਤੱਕ ਉਹਨਾਂ ਨੂੰ ਛੱਡ ਨਹੀਂ ਸਕਦੇ ਕਾਲਜ ਉਹ, ਜਾਂ ਦਿਵਾਲੀਆ ਕਰਾਰ ਨਹੀਂ ਦੇਣ ਦਿੰਦੇ, ਐਡਮਿਨਿਸਟ੍ਰੇਟਰ ਬਿਠਾਲ ਦਿੰਦੇ ਨੇ, ਜਿੰਨੀ ਦੇਰ ਉਹ ਸਾਰੇ ਉਹਨਾਂ ਦੇ ਅਕਾਊਂਟਸ ਵਗੈਰਾ ਸਾਰੇ ਫਰੀਜ਼ ਕਰ ਲੈਂਦੇ ਨੇ। ਤੇ ਉਹ ਇੱਦਾਂ ਨਹੀਂ ਵੀ ਪੈਸੇ ਲੈ ਕੇ ਹੁਣ 2 ਮਿਲੀਅਨ 3 ਮਿਲੀਅਨ 4 ਮਿਲੀਅਨ ਲੈ ਕੇ ਭੱਜ ਗਿਆ ਹਨਾ, ਇਹ ਤਾਂ ਮੈਂ ਛੋਟਾ ਅਮਾਊਂਟ ਦੱਸ ਰਿਹਾ, ਵੱਡੇ ਵੱਡੇ ਅਮਾਊਂਟ ਲੈ ਕੇ ਭੱਜਦੇ ਨੇ ਹਨਾ ਕਾਲਜਾਂ ਵਾਲੇ। ਸੋ ਇਸ ਕਰਕੇ ਇਹ ਜਿਹੜਾ ਰੁਝਾਨ ਹੈ ਤੇ ਇਹ ਟਾਈਟ ਹੋ ਰਿਹਾ। ਖੈਰ ਅਗਲੀ ਗੱਲਬਾਤ ਆਪਾਂ ਕਰਦੇ ਹਾਂ। ਮਲਕੀਤ ਸਿੰਘ ਵਿਰਕ ਕਹਿੰਦੇ ਨੇ ਸੋਹਣਾ ਪ੍ਰੋਗਰਾਮ ਚੱਲ ਰਿਹਾ, ਯੋਗੀ ਕੁਮਾਰ ਜੀ ਦਰੁਸਤ ਕਰਦੇ ਨੇ ਸਾਨੂੰ ਤੇ ਕਹਿੰਦੇ ਨੇ ਕਿ ਇਟਸ ਐਰੋਗੈਂਸ ਨੋਟ ਇਗਨੋਰੈਂਸ। ਦੋਨੋ ਹੀ ਚੀਜ਼ਾਂ ਨੇ ਜੀ, ਐਰੋਗੈਂਸ ਤੇ ਇਗਨੋਰੈਂਸ। ਇਗਨੋਰੈਂਸ ਦਾ ਮਤਲਬ ਹੁੰਦਾ ਪਤਾ ਹੀ ਨਹੀਂ ਹੈਗਾ, ਚੀਜ਼ ਹੈਗੀ ਆ ਪਰ ਉਹਦਾ ਪਤਾ ਨਹੀਂ। ਐਰੋਗੈਂਸ ਦਾ ਹੁੰਦਾ ਪਤਾ ਹੈਗਾ ਪਰ ਉਹ ਵਰਤਣਾ ਨਹੀਂ ਚਾਹੁੰਦੇ, ਇਹੀ ਮਤਲਬ ਹੁੰਦਾ ਨਾ।
ਐਰੋਗੈਂਸ ਹੁੰਦਾ ਜਿੱਦਾਂ ਐਗਰੈਸਿਵ ਬਿਹੇਵੀਅਰ।
ਹਾਂ ਮਤਲਬ ਉਹ ਜਿਹੜੇ ਐਰੋਗੈਂਸ ਹੁੰਦਾ ਵੀ ਉਹ ਮੈਥਡ ਹੈਗਾ ਆ ਪਰ ਅਸੀਂ ਉਹਨੂੰ ਵਰਤਣਾ ਨਹੀਂ ਚਾਹੁੰਦੇ, ਪਤਾ ਹੈਗਾ ਆ ਅਗਜ਼ੀ ਅਗਰੈਸਿਵ ਹੋ ਜਾਂਦੇ। ਇਗਨੋਰੈਂਸ ਹੁੰਦਾ ਵੀ ਮੈਥਡ ਹੈਗਾ ਪਰ ਸਾਨੂੰ ਪਤਾ ਨਹੀਂ ਹੁੰਦਾ ਹਨਾ। ਸੋ ਦੋਨੋ ਚੀਜ਼ਾਂ ਸਾਡੇ ਤਿੰਨਾਂ ਹੀ ਸੈਕਟਰਸ ਦੇ ਵਿੱਚ, ਤਿੰਨਾਂ ਹੀ ਲੋਕਾਂ ਦੇ ਸਾਡੇ ਚ ਮੌਜੂਦ ਨੇ। ਖੈਰ ਉਸ ਤੋਂ ਅੱਗੇ ਜੀ ਇੱਕ ਆਪਾਂ ਅਮਰੀਕ ਜੀ ਤੁਸੀਂ ਇੱਕ ਟੌਪਿਕ ਸਾਂਝਾ ਕਰਨਾ ਚਾਹੁੰਦੇ ਸੀਗੇ ਕਿਸੇ ਗੱਲ ਬਾਰੇ।
ਮਨਦੀਪ ਹਾਂਜੀ ਇੱਕ ਡਿਸਕਸ ਕਰਦੇ ਸੀ ਆਪਾਂ ਇੱਕ ਹੋਰ ਟੌਪਿਕ ਜਿਹੜਾ ਅਸੀਂ ਕੋਈ ਸਮਾਜ ਕੇ ਟੌਪਿਕ ਆ ਹੋ।
ਹਾਂਜੀ ਹਾਂਜੀ
ਤੇ
ਚਲੋ ਉਹ ਬ੍ਰੇਕ ਤੋਂ ਬਾਅਦ ਕਰਦੇ ਆ। ਤੇ ਸਾਡੇ ਨਾਲ ਇਧਰ ਆਜ਼ਮ ਚੌਧਰੀ ਪਾਕਿਸਤਾਨ ਤੋਂ ਵੀ ਜੁੜੇ ਹੋਏ ਨੇ ਤੇ ਹਾਂਜੀ ਹਾਂਜੀ ਉਹ ਵੀ ਪ੍ਰੋਗਰਾਮ ਕਹਿੰਦੇ ਨੇ ਕਿ ਤੁਹਾਡੇ ਪ੍ਰੋਗਰਾਮ ਅਸੀਂ ਸੁਣੀਦੇ ਨੇ ਤੇ ਆਪਣੇ ਜਾਨਵਰਾਂ ਦੇ ਵੀ ਗੱਲ ਕੀਤੀ ਸੀ ਅਸੀਂ ਇਹਦੇ ਬਾਰੇ ਗੱਲ ਕਰਦੇ ਆ। ਪਰ ਇੱਕ ਫਰਮੈਸ਼ੀ ਗੀਤ ਹੈ ਜੀ ਮੁੱਛ ਤੇ ਦਲਜੀਤ ਦਸਾਂਝ ਦਾ ਤੇ ਇੱਕ ਉਹ ਬੜਾ ਇੰਟਰਸਟਿੰਗ ਟੌਪਿਕ ਹੈ ਜਿਹੜਾ ਅਸੀਂ ਇਸ ਤੋਂ ਬਾਅਦ ਕਰਨਾ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ।
ਫਿਰ ਸੈਲਫੀ ਵੀ ਖਿੱਚ ਲਵੀ ਬੱਲੀਏ ਨੀ ਹੋ ਚੱਜ ਨਾ ਤਿਆਰ ਲੈਣ ਦੇ ਅੱਖਰ ਚਾਰ ਕਾਨੇ ਤੇਰੇ ਸ਼ੌਂਕੀ ਜੱਟ ਨੂੰ ਨੀ ਹੱਥ ਮੁੱਛਾਂ ਦੇ ਦਵਾਰ ਲੈਣ ਦੇ ਅੱਖਰ ਚਾਰ ਕਾਨੇ ਤੇਰੇ ਸ਼ੌਂਕੀ ਜੱਟ ਨੂੰ ਨੀ ਹੱਥ ਮੁੱਛਾਂ ਦੇ ਦਵਾਰ ਲੈਣ ਦੇ ਤੂੰ ਤਾਂ ਇੱਡਾ ਵੀਰ ਕਾਨੇ ਮੁੰਡਾ ਕੈਮ ਲੱਗਦਾ ਨੀ ਜਦੋਂ ਜੱਟ ਰੈਡੀ ਹੁੰਦਾ ਥੋੜਾ ਟੈਮ ਲੱਗਦਾ ਖਲਾਰ ਲੈਣ ਦੇ ਖਰ ਚਾਰ ਕਾਨੇ ਤੇਰੇ ਸ਼ੌਂਕੀ ਚੱਕ ਨੂੰ ਨੀ ਹੱਥ ਮੁੱਛਾਂ ਦੇ ਦਵਾਰ ਲੈਣ ਦੇ
ਅਮਰੀਕ ਜੀ ਪ੍ਰੋਗਰਾਮ ਦੇ ਵਿਚ ਗੀਤ ਸੁਣਿਆ, ਕਹਿੰਦੇ ਜਦੋਂ ਜੱਟ ਰੈਡੀ ਹੋਵੇ ਥੋੜਾ ਟਾਈਮ ਲੱਗਦਾ, ਸਾਡਾ ਵੀ ਟੌਪਿਕ ਰੈਡੀ ਹੋਣ ਨੂੰ ਥੋੜਾ ਟਾਈਮ ਲੱਗਦਾ, ਇਸ ਕਰਕੇ ਸਾਨੂੰ ਬ੍ਰੇਕ ਲੈਣੀ ਪਈ ਜੀ, ਤੇ ਕਿਉਂਕਿ ਟਾਈਮ ਲੱਗਣਾ ਸੀ ਨਾ, ਟੌਪਿਕ ਏਦਾਂ ਦਾ। ਤੇ ਖੈਰ ਸਾਡੇ ਨਾਲ ਅਜ਼ਮ ਚੌਧਰੀ ਪਾਕਿਸਤਾਨ ਤੋਂ ਜੁੜੇ ਨੇ ਮੇਰੇ ਨਾਲ ਸੁਨੇਹੇ ਦੇ ਜ਼ਰੀਏ। ਇਹ ਕਾਫੀ ਉੱਘੇ ਕਾਸ਼ਤਕਾਰ ਨੇ, ਫਾਰਮਰ ਨੇ, ਜ਼ਿਮੀਂਦਾਰ ਨੇ ਉੱਤੋਂ। ਤੇ ਅਮਰੀਕ ਜੀ, ਕੱਲ ਨਾ ਮੈਂ ਅਸੀਂ ਇੱਕ ਪ੍ਰੋਗਰਾਮ ਸ਼ੇਅਰ ਕੀਤਾ ਸੀ, ਸਾਂਝਾ ਕੀਤਾ ਸੀ ਮੈਂ ਤੇ ਮਿੰਟੂ ਭਾਜੀ ਦਾ, ਪਿੰਡੂ ਆਸਟ੍ਰੇਲੀਆ ਮਨਪ੍ਰੀਤ ਹੋਣਾ ਨੇ।
ਹਾਂਜੀ।
ਤੇ ਉਹ ਜਾਨਵਰਾਂ ਦੀ ਗੱਲ ਕੀਤੀ ਸੀ ਫਾਰਮਾਂ ਦੇ ਉੱਤੇ, ਖੇਤਾਂ ਦੇ ਵਿਚ ਜਾਂ ਸਾਡੇ ਭਾਈਚਾਰੇ ਦੇ ਵਿਚ, ਖੇਤੀਬਾੜੀ ਸੈਕਟਰ ਦੇ ਵਿਚ। ਤਾਂ ਉਹ ਮਤਲਬ ਆਪ ਅਜ਼ਮ ਚੌਧਰੀ ਬੜੇ ਵੱਡੇ ਜ਼ਿਮੀਂਦਾਰ ਨੇ, ਤੇ ਉਹ ਕਹਿੰਦੇ ਨੇ ਕਿ ਅੱਜ ਤੁਹਾਡਾ ਮਿੰਟੂ ਬਾਜੀ ਦੇ ਨਾਲ ਜਾਨਵਰਾਂ ਤੇ ਜਾਣਕਾਰੀ ਮਿਲੀ, ਤੁਹਾਡੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਸਾਰਾ ਸਰੂਰ ਮਿਲਿਆ, ਤੇ ਤੁਸੀਂ ਅਸਲੀ ਸਿੰਘ ਹੋ ਜਿਹੜੇ ਸਾਡੇ ਬਜ਼ੁਰਗ ਸਾਨੂੰ ਦੱਸਦੇ ਹੁੰਦੇ ਸਨ। ਸੋ ਮੇਰੀ ਹੱਥ ਬੰਨ ਕੇ ਤੁਹਾਡੇ ਅੱਗੇ ਮਿੰਨਤ ਹੈ ਕਿ ਤੁਸੀਂ ਪਾਕਿਸਤਾਨ ਆਉਣਾ ਹੈ, ਤੇ ਮੈਨੂੰ ਕਹਿੰਦੇ ਮਿੰਟੂ ਭਾਜੀ ਨੇ ਦੱਸਿਆ ਹੋਇਆ ਮੇਰੇ ਵਾਸਤੇ ਤੁਹਾਨੂੰ ਮਿਲਣ ਦਾ ਤੋਹਫੇ ਤੋਂ ਕੰਮ ਨਹੀਂ ਹੈਗਾ ਜੀ, ਕਹਿੰਦੇ ਤੁਹਾਨੂੰ ਮਿਲਣਾ ਤੋਹਫੇ ਮੰਗ ਰਹੀ ਹੈ। ਮੇਰਾ ਮਨ ਕਰਦਾ ਕਿ ਤੁਸੀਂ ਸਾਡੇ ਘਰ ਆਓ, ਰਹੋ ਮੇਰੇ ਕੋਲ, ਸਾਰੀਆਂ ਫੈਸਿਲਿਟੀਆਂ ਨੇ ਜੀ ਤੁਹਾਨੂੰ ਸੰਭਾਲਣ ਵਾਸਤੇ, ਗੱਡੀ ਘਰ ਗੱਡੀ ਹੈ ਜੀ, ਘਰ ਹੈ ਵਗੈਰਾ, ਟਾਈਮ ਵੀ ਬਹੁਤ ਨਾਲ ਹੈਗਾ ਹੈ ਜੀ, ਬਾਤਾਂ ਪਾਵਾਂਗੇ, ਤੇ ਤੁਸੀਂ ਜਿੱਥੇ ਜਾਣਾ ਹੋਵੇ ਹਾਜ਼ਰ ਹੈ ਜੀ। ਕਿਆ ਬਾਤ ਹੈ, ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ, ਤੇ ਕਿਆ ਬਾਤ ਹੈ। ਬਹੁਤ ਬਹੁਤ ਧੰਨਵਾਦ ਅਜ਼ਮ ਚੌਧਰੀ ਸਾਹਿਬ, ਤੇ ਜ਼ਰੂਰ ਮਿਲਾਂਗੇ, ਪਾਕਿਸਤਾਨ ਆਵਾਂਗੇ, ਰਵਾਂਗੇ ਵੀ ਤੁਹਾਡੇ ਕੋਲ, ਤੁਹਾਡਾ ਜਿਹੜਾ ਸੱਦਾ ਆ ਮਨਜ਼ੂਰ ਹੈ, ਤੁਸੀਂ ਬੁਲਾਓ ਤੇ ਅਸੀਂ ਨਾ ਆਈਏ, ਸੋ ਜ਼ਰੂਰ ਮਿਲਾਂਗੇ ਜੀ। ਸੋ ਇੱਧਰ ਸਾਡੇ
ਨਾਲ ਅਮਨਦੀਪ, ਮੈਂ ਇਹਨਾਂ ਨੂੰ ਇੱਕ ਹੋਰ ਗੁਜ਼ਾਰਿਸ਼ ਕਰਨੀ ਆ, ਮੈਂ ਵੀ ਕਿਸ ਵੇਲੇ ਪਾਕਿਸਤਾਨ ਜਾਣਾ ਆ, ਤੇ ਮੈਂ ਨਾ ਗੁਜਰਾਂਵਾਲਾ ਡਿਸਟ੍ਰਿਕਟ ਦੇ ਵਿਚ ਇੱਕ ਪਿੰਡ ਆ ਬੱਡੋ ਰੱਤਾ।
ਅੱਛਾ।
ਉਹ ਜਦੋਂ ਇੱਥੋਂ ਸਾਡੇ ਮੁਸਲਿਮ ਵੀਰ ਗਏ ਨਾ ਪਾਰਟੀਸ਼ਨ ਤੋਂ, ਉਹ ਉੱਥੇ ਜਾ ਕੇ ਬਸੇ ਆ ਬੱਡੋ ਰੱਤਾ ਆ, ਤੇ ਸਾਡਾ ਜਿਹੜਾ ਘਰ ਸੀ ਨਾ ਉਹਨਾਂ ਦਾ ਘਰ ਸਾਡੇ ਚਾਚੇ ਕੋਲ ਸਾਡੇ ਚਾਚੇ ਨੂੰ ਮਿਲਿਆ ਸੀ।
ਅੱਛਾ।
ਤੇ ਉਹ ਪਿੰਡ ਇਹਨਾਂ ਨੂੰ ਪੁੱਛੇ ਵੀ ਬੱਦੋ ਰੱਤਾ ਜਿਹੜਾ ਗੁਜਰਾਂਵਾਲਾ ਡਿਸਟ੍ਰਿਕਟ ਜਦੋਂ ਲਾਹੌਰ ਤੋਂ ਕਿੱਡੀ ਕੁ ਦੂਰ ਆ।
ਅੱਛਾ, ਕੋਈ ਨੀ, ਇਹਨਾਂ ਨੂੰ ਆਪਾਂ ਜ਼ਰੂਰ ਪੁੱਛ ਲਾਂਗੇ। ਪਰ ਉਹਨਾਂ ਨੇ ਨਾ ਆਪਣੇ ਘਰ ਦੀ ਸੈਲਫੀ ਖਿੱਚ ਕੇ ਭੇਜੀ ਨਾਲ ਫੋਟੋ, ਤੇ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਤੇ ਬਹੁਤ ਖੂਬਸੂਰਤ। ਤੇ ਮੈਂ ਨਾ ਇਹ ਸ਼ੇਅਰ ਕਰ ਰਿਹਾ ਜੀ ਆਪਣੇ ਲਾਈਵ ਬਲੌਗ ਦੇ ਉੱਤੇ, ਸਾਰੇ ਸਰੋਤੇ ਦੇਖੋ ਜੀ, ਪਾਕਿਸਤਾਨ ਜਾਣਾ, ਤੇ ਸਾਡੇ ਸਤਿਕਾਰਯੋਗ ਮਿੱਤਰ ਅਜ਼ਮ ਚੌਧਰੀ ਹੁਣਾਂ ਨੇ ਇਹ ਤਸਵੀਰ ਭੇਜੀ ਹੈ ਜਿੱਥੇ ਸਾਨੂੰ ਸੱਦਾ ਦੇ ਰਹੇ ਨੇ ਰਹਿਣ ਦਾ, ਤੇ ਆਪਾਂ ਜ਼ਰੂਰ ਜਾਵਾਂਗੇ, ਮਿਲਾਂਗੇ ਇਹਨਾਂ ਨਾਲ, ਗੱਲਾਂ ਬਾਤਾਂ ਕਰਾਂਗੇ, ਇਹਨਾਂ ਦੀ ਖੇਤੀ ਬਾਰੇ ਜਾਣਾਂਗੇ ਆਪਾਂ ਬਹੁਤ ਕੁਛ, ਸੋ ਆਪਾਂ ਤੁਹਾਨੂੰ ਉਹ ਵੀ ਕਵਰੇਜ ਦੇਵਾਂਗੇ। ਸੋ ਬੜੇ ਬੜੇ
ਅਮਨਦੀਪ, ਜਦੋਂ ਤੁਸੀਂ ਜਾਣਾ ਹੈ ਨਾ, ਤੁਸੀਂ ਬਹੁਤ ਜ਼ਿਆਦਾ ਬਿਜ਼ੀ ਹੋਣਾ ਉਹਦੇ, ਤੁਸੀਂ ਜਾਣਾ ਆ ਕਿਉਂਕਿ ਤੁਸੀਂ ਗੁਰਪੁਰਬ ਤੇ ਜਾਣਾ ਆ, ਜੇ ਤੁਸੀਂ ਪਾਕਿਸਤਾਨ ਦੇ ਪਿੰਡਾਂ ਨੂੰ ਐਕਚੁਲੀ ਦੇਖਣਾ ਆ, ਪਾਕਿਸਤਾਨ ਦੇ ਪੰਜਾਬੀਅਤ ਨੂੰ ਐਕਚੁਲੀ ਦੇਖਣਾ ਆ ਨਾ, ਤਾਂ ਤੁਹਾਨੂੰ ਕਿਤੇ ਬਾਅਦ ਚ ਜਾਣਾ ਪਊਗਾ, ਜਿੱਦਾਂ ਇਕੱਠੇ ਹੋ ਕੇ ਚੱਲੀਏ, ਫਿਰ ਘੁੰਮ ਕੇ ਹੀ ਆਈਏ ਪੰਜਾਬ ਦੇ ਵਿਚ, ਪੰਜਾਬ ਦੇ ਪਿੰਡਾਂ ਦੇ ਵਿਚ ਸਾਰੇ ਡਿਸਟ੍ਰਿਕਟ ਨੂੰ ਉੱਥੇ ਦੇਖ ਕੇ ਆਈਏ, ਫਿਰ ਆਪ ਗੱਲਾਂ ਬਾਤਾਂ ਕਰਕੇ ਆਈਏ, ਜਿੰਨੇ ਵੀ ਉੱਥੇ ਸਾਡੇ ਪੰਜਾਬੀ ਵੀਰ ਆ ਪਾਕਿਸਤਾਨੀ ਆ ਉਹਨਾਂ ਸਾਰੇ ਨਾਲ, ਫੇਰ ਮਜ਼ਾ ਆਉਣਾ ਜਾ ਕੇ।
ਨਹੀਂ ਉਹ ਤਾਂ ਦੇਖੋ ਆਪਾਂ ਜਾਣਾ ਹੀ ਜਾਣਾ, ਹੁਣ ਆਪਾਂ ਘੁੰਮਣ ਫਿਰਨ ਤੇ ਹੀ ਆ, ਤੇ ਉਹ ਤਾਂ ਆਪਾਂ ਜਾਵਾਂਗੇ, ਜ਼ਰੂਰ ਜਾਵਾਂਗੇ, ਪਰ ਇੱਕ ਤਰ੍ਹਾਂ ਚਲੋ ਪਹਿਲਾਂ ਜਾਇਆ ਹੀ ਤੇ ਆਪਾਂ ਜ਼ਰੂਰ ਮਿਲ ਕੇ ਆਉਣਾ। ਤੇ ਦੂਜਾ ਨਾ ਸਾਡੇ ਨਾਲ ਇੱਧਰ ਇਸੇ ਵੀਡੀਓ ਨੂੰ ਲੈ ਕੇ ਨਾ ਜਾਨਵਰ, ਇਹ ਜ਼ਰੂਰ ਦੇਖਿਓ ਜੀ ਤੁਸੀਂ ਇਹ ਵੀਡੀਓ, ਇਕਬਾਲ ਸਿੰਘ ਹੁਣੀ ਰਿਵਜ਼ ਵੀ ਗੁਰਦੁਆਰਾ ਸਾਹਿਬ ਦੇ ਵਿਚ ਸੇਵਾ ਕਰਦੇ ਰਹੇ ਨੇ ਤੇ ਉਨ੍ਹਾਂ ਨੇ ਆਪਣਾ ਸੁਨੇਹਾ ਮੇਰੇ ਤੱਕ ਭੇਜਿਆ ਵਟਸਐਪ ਦੇ ਰਾਹੀਂ। ਕਹਿੰਦੇ ਕਿ ਭਾਈ ਸਾਹਿਬ ਜੀ, ਆਪ ਜੀ ਦਾ ਇਹ ਪ੍ਰੋਗਰਾਮ ਬੜਾ ਮਨਮੋਹਕ ਤੇ ਸਾਰਥਕ ਲੱਗਦੇ ਨੇ। ਆਪ ਜੀ ਦੀਆਂ ਗੱਲਾਂ ਸੁਣ ਕੇ ਸੱਚਮੁੱਚ ਉਹ ਹਾਲਾਤ ਯਾਦ ਆ ਗਏ ਜਦੋਂ ਕੋਈ ਪਸ਼ੂ ਜਾਂ ਬਲਦ ਬਿਰਧ ਹੋ ਜਾਂਦਾ ਤੇ ਲੋਕਾਂ ਨੇ ਪਿਤਾ ਜੀ ਨੂੰ ਕਹਿਣਾ ਕਿ ਸਰਵਣ ਸਿਆ ਇਹਨੂੰ ਛੱਡ ਦੇ, ਤਾਂ ਪਿਤਾ ਜੀ ਨੇ ਬੜੀ ਸਖਤੀ ਦੇ ਨਾਲ ਉਨ੍ਹਾਂ ਨੂੰ ਡਾਂਟਣਾ ਕਿ ਇਹਨੇ ਮੈਨੂੰ ਪੁੱਤਰਾਂ ਵਾਂਗ ਕਮਾ ਕੇ ਖਿਲਾਇਆ, ਹੁਣ ਲੋਕਾਂ ਦੀਆਂ ਡਾਂਗਾਂ ਖਾਲ ਨਹੀਂ ਛੱਡ ਦਵਾਂ, ਨਾਲੇ ਲੋਕੀ ਇਹਦੇ ਡਾਂਗਾਂ ਫੇਰਨ ਤੇ ਨਾਲੇ ਮੈਨੂੰ ਗਾਲਾਂ ਕੱਢਣ। ਇੱਕ ਹੋਰ ਅਨੋਖੀ ਗੱਲ ਹੈ ਕਿ ਜਦੋਂ ਬਲਦ ਜਾਂ ਪਸ਼ੂ ਨੇ ਸੰਸਾਰ ਨੂੰ ਅਲਵਿਦਾ ਕਹਿ ਦੇਣਾ ਤਾਂ ਪਿਤਾ ਜੀ ਨੇ ਸਪੈਸ਼ਲ ਆਨੰਦਪੁਰ ਕੇਸਗੜ੍ਹ ਜਾ ਕੇ ਇੱਕ ਦੇਗ ਲੈ ਕੇ ਮੇਰੇ ਹੱਥ ਤੇ ਰੱਖ ਦੇਣੀ ਤੇ ਦੂਜੀ ਦੇਗ ਲੈ ਕੇ ਤਖ਼ਤ ਸਾਹਿਬ ਤੇ ਜਾ ਕੇ ਜਿੱਥੇ ਆਪਣੇ ਪਰਿਵਾਰ ਦੀ ਤੰਦਰੁਸਤੀ ਦੀ ਅਰਦਾਸ ਕਰਨੀ, ਉੱਥੇ ਨਾਲ ਹੀ ਉਸ ਜੀਵ ਲਈ ਧੁਰ ਅੰਦਰੋਂ ਅੱਖਾਂ ਵਿੱਚ ਹੰਝੂ ਭਰ ਕੇ ਇਹ ਲਫ਼ਜ਼ ਕਹਿਣੇ ਕਿ ਸਤਿਗੁਰੂ ਜੀ, ਇਸ ਜੀਵ ਨੇ ਸਾਡਾ ਬਹੁਤ ਲੇਖਾ ਦਿੱਤਾ ਹੈ, ਹੁਣ ਇਸ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਬਖਸ਼ਣਾ ਤੇ ਟੇਢੀਆਂ ਮੇਢੀਆਂ ਜੂਨਾਂ ਤੋਂ ਬਚਾ ਕੇ ਰੱਖਣਾ। ਇਹ ਕੁਦਰਤ ਦੇ ਬਹੁਤ ਨੇੜੇ ਤੇ ਰੱਬ ਦੀ ਰਜ਼ਾ ਦੇ ਵਿੱਚ ਰਹਿ ਕੇ ਜੀਣ ਦਾ ਆਨੰਦ ਹੀ ਕੁਛ ਵੱਖਰਾ ਹੈ। ਧੰਨਵਾਦ ਜੀ, ਸਦਾ ਚੜ੍ਹਦੀ ਕਲਾ ਵਿੱਚ ਰਹੋ। ਇਕਬਾਲ ਸਿੰਘ ਰਿਵਜ਼ਵੀ ਵਾਲਿਆਂ ਨੇ ਇਹ ਮੈਸੇਜ ਮੈਨੂੰ ਭੇਜਿਆ ਪਰਸਨਲ ਤੇ ਵੀਡੀਓ ਦੇਖ ਕੇ। ਸ਼ੁਕਰੀਆ ਜੀ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਪੇਂਡੂ ਆਸਟ੍ਰੇਲੀਆ ਦਾ ਵੀਡੀਓ ਜਿਹੜਾ ਲੇਟੈਸਟ ਹੈ, ਜਾਨਵਰਾਂ ਦੇ ਬਾਰੇ ਗੱਲ ਕੀਤੀ ਹੈ, ਉੱਥੇ ਪਸ਼ੂਆਂ ਦੇ ਬਾਰੇ ਗੱਲ ਕੀਤੀ ਹੈ ਫਾਰਮ ਤੇ, ਤਾਂ ਜ਼ਰੂਰ ਤੁਸੀਂ ਉਸ ਨੂੰ ਦੇਖਣਾ। ਤੇ ਜੋਗਿੰਦਰ ਸਿੰਘ ਹਾਂਜੀ, ਗੋਲਡ ਕੋਸਟ ਤੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਕਹਿੰਦੇ ਕਿ ਬਹੁਤ ਵਧੀਆ ਪ੍ਰੋਗਰਾਮ ਹੈ ਬਾਈ ਜੀ, ਮੈਂ ਵੀਕਐਂਡ ਤੇ ਦਿਲ ਵਾਲੀ ਗੱਲ ਜ਼ਰੂਰ ਸੁਣਦਾ। ਸ਼ੁਕਰੀਆ ਜੀ ਜੋਗਿੰਦਰ ਸਿੰਘ ਜੀ, ਤੇ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸੋ ਅਮਰੀਕ ਜੀ, ਹੁਣ ਆਪਾਂ ਗੱਲ ਕਰਾਂਗੇ ਮਿਹਨਤ ਮਸ਼ਕਤ ਦੀ ਆਸਟ੍ਰੇਲੀਆ ਦੇ ਵਿੱਚ।
ਹਾਂਜੀ,
ਕੱਲ ਹੀ ਮੈਂ ਚਿੰਤਨ ਸੁਣ ਰਿਹਾ ਸੀਗਾ ਇੱਕ ਚੈਨਲ ਦੇ ਉੱਤੇ, ਤਾਂ ਉੱਥੇ ਡਿਬੇਟ ਚੱਲ ਰਿਹਾ ਸੀ ਕਿ ਆਸਟ੍ਰੇਲੀਆ ਨੀ ਕਿ ਦੁਨੀਆਂ ਦੇ ਵਿੱਚ ਮੰਦੀ ਚੱਲ ਰਹੀ ਹੈ, ਭਾਰਤ ਦੇ ਵਿੱਚ ਵੀ ਮੰਦੀ ਚੱਲ ਰਹੀ ਹੈ, ਉਹਦੇ ਵਿੱਚ ਕਿੱਦਾਂ ਨਹੀਂ ਹੈਗਾ ਕਿ ਮੋਦੀ ਦੇ ਆਉਣ ਨਾਲ ਚੱਲ ਰਹੀ ਹੈ, ਸਾਰੀ ਦੁਨੀਆਂ ਦੇ ਵਿੱਚ ਮੰਦੀ ਚੱਲ ਰਹੀ ਹੈ ਕਿਉਂਕਿ ਮੈਨੂਫੈਕਚਰਿੰਗ ਡਾਊਨ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਮੇਸ਼ਾ ਹੀ ਗੱਡੀ ਤੇਜ਼ ਨਹੀਂ ਚੱਲਦੀ, ਉਹਨੂੰ ਹੌਲੀ ਵੀ ਕਰਨਾ ਪੈਂਦਾ। ਸੋ ਉਸ ਮੰਦੀ ਦੇ ਮੱਦੇਨਜ਼ਰ ਆਸਟ੍ਰੇਲੀਆ ਦਾ ਚਿੰਤਨ ਇਹ ਚੱਲ ਰਿਹਾ ਪਿਛਲੇ 2-3 ਸਾਲ ਤੋਂ, ਕਹਿੰਦੇ ਨੇ ਕਿ ਆਸਟ੍ਰੇਲੀਅਨ ਜਿਹੜੇ ਨੇ ਉਹ ਸਟਰਗਲ ਕਰ ਰਹੇ ਨੇ, ਜਿਹੜੇ ਆਸਟ੍ਰੇਲੀਅਨ ਬੋਰਨ ਨੇ ਉਹ ਘਰ ਨਹੀਂ ਲੈ ਸਕਦੇ, ਉਹ ਅਫੋਰਡ ਨਹੀਂ ਕਰ ਸਕਦੇ ਘਰ, ਹਨਾ, ਇਹ ਚੱਲਦਾ ਆ। ਪਰ ਦੂਜੇ ਪਾਸੇ ਉੱਥੇ ਇੱਕ ਬੁਲਾਰਾ ਸੀ, ਉਹ ਕਹਿੰਦੇ ਨੇ ਕਿ ਜਦੋਂ ਅੰਕੜੇ ਸਾਹਮਣੇ ਆਉਂਦੇ ਨੇ, ਸਟੈਟਿਸਟਿਕਸ ਦੇ ਅੰਕੜੇ ਸਾਹਮਣੇ ਆਉਂਦੇ ਨੇ, ਤਾਂ ਉਹ ਦੱਸਦੇ ਨੇ ਕਿ ਜਿਹੜਾ ਏਸ਼ੀਅਨ ਭਾਈਚਾਰਾ ਆ, ਖਾਸ ਕਰਕੇ ਚਾਈਨੀਜ਼, ਸ਼੍ਰੀਲੰਕਨ, ਇੰਡੀਅਨ, ਇਹ ਭਾਈਚਾਰਾ ਜਿਹੜਾ ਆ ਇਹ ਬਹੁਤ ਵੱਡੇ ਪੱਧਰ ਤੇ ਤਰੱਕੀ ਕਰ ਰਿਹਾ ਹੈ, ਬੜੇ ਸੈਟਿਸਫਾਈਡ ਹੈ, ਇਹਨਾਂ ਦਾ ਜਿਹੜਾ ਆਰਥਿਕ ਸਤਾਰ ਹੈ ਜਾਂ ਇਕਨੋਮਿਕ ਲੈਵਲ ਹੈ ਜਾਂ ਕਹਿ ਲਓ ਕਿ ਪੈਸੇ ਪੱਖੋਂ ਇਹ ਜ਼ਿਆਦਾ ਸੰਤੁਲਿਤ ਨੇ, ਬੈਲੈਂਸਡ ਨੇ, ਸਟਰੋਂਗ ਨੇ। ਇਹ ਦੋ ਟੂ ਸਪੀਡ ਕਮਿਊਨਿਟੀਜ਼ ਕਿੱਦਾਂ ਚਲਾ ਰਹੀਆਂ ਨੇ, ਮਤਲਬ ਇੱਕੋ ਇਕੋਨਮੀ ਦੇ ਵਿੱਚ ਦੋ ਕਮਿਊਨਿਟੀਆਂ, ਇੱਕ ਦੀ ਸਪੀਡ ਹੋ ਰਿਹਾ, ਇੱਕ ਦੀ ਸਪੀਡ ਹੋ ਰਿਹਾ। ਅਮਰੀਕ ਜੀ, ਤੁਸੀਂ ਇਕੋਨੋਮਿਸਟ ਹੋ, ਤੁਸੀਂ ਥੋੜਾ ਇਹ ਤੇ ਚਾਨਣਾ ਪਾਓ।
ਅਮਦੀਪ, ਜੇ ਤੁਸੀਂ ਨਾ ਇਕੋਨਮੀ ਨੂੰ ਇਸ ਗੱਲ ਨੂੰ ਥੋੜੀ ਗਹਿਰਾਈ ਵਿਚ ਦੇਖੋ ਤਾਂ ਇਹਦੇ ਵਿਚ ਪ੍ਰਪੋਰਸ਼ਨੇਟ ਆਂਦਾ ਆ। ਹੁਣ ਕੋਈ ਕਮਿਊਨਿਟੀ ਦੇ ਬਛਿੰਦੇ ਘੱਟ ਆ, ਜਿੱਦਾਂ ਕਿਸੇ ਚਾਈਨੀਜ਼ ਕਮਿਊਨਿਟੀ ਦੇ ਬੰਦੇ ਆਸਟ੍ਰੇਲੀਅਨ ਜਿਹੜੀ ਟੋਟਲ ਪਾਪੂਲੇਸ਼ਨ ਆ ਉਹਦੇ ਮੁਕਾਬਲਨ ਘੱਟ ਆ ਇੱਥੇ। ਹੁਣ ਇੰਡੀਅਨ ਵੀ ਉਹਦੇ ਮੁਕਾਬਲਨ ਘੱਟ ਆ, ਉਹਨਾਂ ਦੀ ਗਿਣਤੀ ਘੱਟ ਆ, ਜਾਂ ਹੋਰ ਜਿੰਨੀਆਂ ਵੀ ਕਮਿਊਨਿਟੀਜ਼ ਜਿਹੜੀਆਂ ਮਾਈਗ੍ਰੇਟ ਹੋ ਕੇ ਆਸਟ੍ਰੇਲੀਆ ਦੇ ਵਿਚ ਆਈਆਂ ਉਹਨਾਂ ਦੀ ਗਿਣਤੀ ਘੱਟ ਆ। ਜਿਸ ਵੇਲੇ ਉਹ ਬੰਦੇ ਤਰੱਕੀ ਕਰਦੇ ਆ ਨਾ, ਜਿਹੜੇ ਥੋੜੀ ਕਮਿਊਨਿਟੀ ਵਾਲੇ ਤਰੱਕੀ ਕਰਦੇ ਆ, ਉਹਨਾਂ ਕੋਲ ਪੈਸਾ ਆ ਜਾਂਦਾ, ਉਹ ਲੱਗਦਾ ਵੀ ਸਾਰੀ ਕਮਿਊਨਿਟੀ ਜਿੱਦਾਂ ਇੱਦਾਂ ਹੀ ਆ, ਸਾਰੀ ਕਮਿਊਨਿਟੀ ਜਿੱਦਾਂ ਪ੍ਰਫੁੱਲਤ ਹੋ ਗਈ ਆ, ਉਹ ਵੈਲ ਟੂ ਡੂ ਹੋ ਗਈ ਆ, ਵੈਲਦੀਅਰ ਹੋ ਗਈ ਆ। ਪਰ ਇਹ ਇੱਕ ਪਾਸਾ ਆ। ਹੁਣ ਜਿਹੜੀ ਆਸਟ੍ਰੇਲੀਅਨ ਕਮਿਊਨਿਟੀ ਆ ਇਹਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਆ, ਇਹ ਮਿਲੀਅਨ ਦੇ ਵਿੱਚ ਆ, ਉਹਨਾਂ ਦੇ ਵਿੱਚ ਵੀ ਅਮੀਰ ਲੋਕ ਆ, ਉਹਨਾਂ ਦੇ ਵਿੱਚ ਵੀ ਵੈਲਦੀ ਲੋਕ ਆ, ਉਹਨਾਂ ਵਿੱਚ ਹਾਰਡ ਵਰਕਿੰਗ ਲੋਕ ਆ, ਉਹਨਾਂ ਵਿੱਚ ਵੀ ਬਹੁਤ ਚੰਗੇ ਚੰਗੇ ਅਫਸਰ ਲੱਗੇ ਹੋ ਆ, ਕਿਉਂਕਿ ਉਹ ਜ਼ਿਆਦਾ ਹੋਣ ਕਰਕੇ ਉਹਨਾਂ ਦੇ ਵਿੱਚ ਜਿਹੜੀ ਥੱਲੇ ਲੈਵਲ ਵਾਲੇ ਆ, ਜਿਹੜੇ ਇੱਥੇ ਗਰੀਬ ਨਹੀਂ ਹੈਗੇ ਲੋਕ, ਇੱਥੇ ਜਿਹੜੀ ਆ ਬੇਸਿਕ ਨੈਸੈਸਿਟੀਜ਼ ਉਹ ਹਰ ਬੰਦੇ ਨੂੰ ਉਪਲਬਧ ਆ, ਚਾਹੇ ਉਹ ਕੰਮ ਕਰਦਾ ਆ ਚਾਹੇ ਨਹੀਂ ਕਰਦਾ ਆ, ਲੇਕਿਨ ਕੰਪੈਟਬਲੀ ਉਹ ਜਿਹੜੇ ਆ ਕੰਪੈਟਿਵ ਪਾਵਰਟੀ ਜਿਹਨੂੰ ਕਹਿੰਦੇ ਆ ਨਾ, ਐਬਸੋਲੂਟ ਪਾਵਰਟੀ ਨਹੀਂ ਹੈਗੀ, ਕੰਪੈਟਿਵ ਪਾਵਰਟੀ ਥੋੜੀ ਹੈਗੀ ਆ, ਕੰਪੈਰੀਜ਼ਨ ਦੇ ਵਿੱਚ ਥੋੜੇ ਲੋਕ ਗਰੀਬ ਆ,
ਗਰੀਬ ਲੋਕ ਹੁੰਦੇ ਨਾ ਵੱਡੀ ਕਮਿਊਨਿਟੀ ਚ ਉਹ ਸਾਨੂੰ ਜਿਆਦਾ ਦਿਖਾਈ ਦੇਣ ਲੱਗ ਪੈਂਦੇ ਹੁਣ
ਕਮਿਊਨਿਟੀਆਂ ਦੇ ਵਿੱਚ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੇ ਤੁਹਾਡੇ ਕੋਲ $100 ਹੈ ਤਾਂ ਮੇਰੇ ਕੋਲ 80 ਹੋਣ ਤਾਂ ਮੈਂ ਆਪਣੇ ਆਪ ਨੂੰ ਗਰੀਬ ਸਮਝਣ ਲੱਗ ਜਾਗਾ।
ਹਾਂਜੀ ਕੰਪੈਰੇਟਿਵ ਪਾਵਰਟੀ ਹੁੰਦੀ ਨਾ ਉਹ ਇੱਕ ਤਾਂ ਐਬਸੋਲਿਊਟ ਪਾਵਰਟੀ ਹੁੰਦੀ ਜਿਸ ਵੇਲੇ ਤੁਹਾਡੇ ਬੇਸਿਕ ਨੈਸੈਸਿਟੀਜ਼ ਨਹੀਂ ਪੂਰੀਆਂ ਹੁੰਦੀਆਂ ਉਹਨੂੰ ਕਹਿੰਦੇ ਅਸੀਂ ਐਕਿਊਟ ਪਾਵਰਟੀ। ਇੱਕ ਹੁੰਦੀ ਐਬਸੋਲਿਊਟ ਪਾਵਰਟੀ, ਇੱਕ ਹੁੰਦੀ ਹੈ ਕੰਪੈਰੇਟਿਵ ਪਾਵਰਟੀ। ਹੁਣ ਜਿਹੜੀ ਕੰਪੈਰੇਟਿਵ ਪਾਵਰਟੀ ਦੇ ਵਿੱਚ ਉਹ ਜ਼ਿਆਦਾ ਦਿਖਾਈ ਦਿੰਦੇ ਆ ਤੁਹਾਨੂੰ, ਉਹ ਸਾਡੇ ਚ ਵੀ ਹੁੰਦੇ ਆ, ਸਾਡੀਆਂ ਕਮਿਊਨਿਟੀਆਂ ਚ ਵੀ ਹੁੰਦੇ ਆ। ਮੈਂ ਇਹਦੇ ਨਾਲ 100% ਸਹਿਮਤ ਨਹੀਂ ਕਿ ਏਸ਼ੀਅਨ ਜ਼ਿਆਦਾ ਹਾਰਡ ਵਰਕ ਕਰਿਆ, ਆਸਟ੍ਰੇਲੀਅਨ ਵੀ ਹਾਰਡ ਵਰਕ ਕਰਿਆ, ਮੇਨ ਕਮਿਊਨਿਟੀ ਵੀ ਹਾਰਡ ਵਰਕ ਕਰਿਆ, ਉਹਨਾਂ ਦੇ ਵਿੱਚ ਵੀ ਰਿਚ ਪੀਪਲ ਆ, ਉਹਨਾਂ ਦੇ ਵਿੱਚ ਵੈਲਦੀ ਪੀਪਲ ਆ, ਉਹਨਾਂ ਕੋਲ ਵੀ ਬਹੁਤ ਵੱਡੇ ਵੱਡੇ ਫਾਰਮ ਆ, ਸਾਡੇ ਕੋਲ ਵੀ ਆ, ਕਿਉਂਕਿ ਅਸੀਂ ਥੋੜੇ ਆ ਫਿਰ ਸਾਡੇ ਜ਼ਿਆਦਾ ਦਿਸਣ ਲੱਗ ਪੈਂਦੇ ਆ, ਫਿਰ ਉਹ ਜ਼ਿਆਦਾ ਵੈਲਦੀ ਹੋ ਗਿਆ। ਮੇਰੇ ਖਿਆਲ ਚ ਪ੍ਰੋਪੋਰਸ਼ਨੇਟ ਇਫੈਕਟ ਇੱਥੇ ਕੰਮ ਕਰਦਾ ਇਕੋਨਮੀ ਦੇ।
ਅਮਰੀਕ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਤੋਂ ਸਹਿਮਤ ਆ ਕਿ ਜਿਹੜੀ ਕੰਪੈਰੇਟਿਵ ਪਾਵਰਟੀ ਕਹੀ ਜਾ ਸੀ ਉਹ ਐਕਚੁਲੀ ਜਿਹੜਾ ਉਹ ਕੰਪੈਰੀਜ਼ਨ ਕਰ ਰਹੇ ਸੀਗੇ ਉਹ ਇਸੇ ਚੀਜ਼ ਦਾ ਕਰ ਰਹੇ ਸੀ ਕਿ ਸ਼ਾਇਦ ਇੱਕ ਇਹ ਵੀ ਫੈਕਟਰ ਹੈ ਕਿ ਜਦੋਂ ਇੱਕ ਤਬਕੇ ਨੂੰ ਪੈਸੇ ਘੱਟ ਬਣਨ, ਹਨਾ, ਜਿਸ ਤਰ੍ਹਾਂ ਪਹਿਲਾਂ ਜਦੋਂ ਅਸੀਂ ਆਏ ਆ ਸਾਡੀਆਂ ਭਾਈਚਾਰੇ ਆਏ ਆ ਤਾਂ ਅਸੀਂ ਉਸ ਸਿਚੁਏਸ਼ਨ ਤੇ ਸੀ ਕਿ ਸਾਡੀਆਂ ਆਮਦਨਾਂ ਘੱਟ ਸੀਗੀਆਂ ਤੇ ਮੇਨ ਸਟ੍ਰੀਮ ਦੀ ਜਿਹੜੀ ਵਛਿੰਦੇ ਹੁੰਦੇ ਉਹਨਾਂ ਦੀ ਜ਼ਿਆਦਾ ਹੁੰਦੀਆਂ, ਹਨਾ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿ ਜਿਹੜੇ ਉੱਥੇ ਦੇ ਵਛਿੰਦੇ ਸੀ, ਹਨਾ, ਉਹਨਾਂ ਦੇ ਘਰ ਬਾਰ ਸੀ, ਆਮਦਨਾਂ ਸੀ, ਤੇ ਜਿਹੜੇ ਬਾਹਰੋਂ ਯੂਪੀ ਬਿਹਾਰ ਤੋਂ ਕਾਮੇ ਆਉਂਦੇ ਸੀ ਤਾਂ ਉਹਨਾਂ ਦੀ ਘੱਟ ਸੀ। ਹੁਣ ਕੀ ਹੋ ਗਿਆ ਆ, ਹੁਣ ਉਲਟ ਹੋ ਗਿਆ ਆ, ਹੁਣ ਸਾਡੀਆਂ ਆਮਦਨਾਂ ਘੱਟ ਗਈਆਂ ਤੇ ਉਹਨਾਂ ਨੇ ਮਿਹਨਤ ਕਰਕੇ ਬਣਾ ਲਈਆਂ। ਐਨ ਆਹੀ ਜਿਹੜੀ ਸਿਚੁਏਸ਼ਨ ਆਸਟ੍ਰੇਲੀਆ ਜਾਂ ਪੰਜਾਬ ਦੇ ਵਿੱਚ ਹੋ ਰਹੀ,
ਪੰਜਾਬ ਤੇ ਆਸਟ੍ਰੇਲੀਆ ਸੇਮ ਸਿਚੁਏਸ਼ਨ ਹੈ, ਹਨਾ,
ਪੰਜਾਬ ਦੇ ਵਿੱਚ ਹੋ ਰਹੀ ਹੈ ਤੇ ਸਾਨੂੰ ਏਦਾਂ ਲੱਗਦਾ ਕਿ ਅਸੀਂ ਗਰੀਬ ਹੋ ਗਏ। ਅਸੀਂ ਐਕਚੁਲੀ ਗਰੀਬ ਨਹੀਂ ਹੈਗੇ ਹੋਏ, ਮਤਲਬ ਅਸੀਂ ਮਤਲਬ ਉਹਨਾਂ ਉਹ ਸਭ ਤੋਂ ਜ਼ਿਆਦਾ ਕੰਪੈਰੇਟਿਵਲੀ ਗਰੀਬ ਹੋ ਗਏ, ਹਨਾ। ਤੇ ਏਦਾਂ ਹੀ ਆਸਟ੍ਰੇਲੀਆ ਦੇ ਵਿੱਚ ਕੀ ਆ, ਇਹ ਜਿਹੜੇ ਅੰਕੜੇ ਨੇ ਨਾ ਬਿਊਰੋ ਆਫ ਸਟੈਟਿਸਟਿਕਸ ਦੇ ਉਹ ਕੰਪੇਅਰ ਕਰ ਰਹੇ ਨੇ ਕਿ ਜਿਹੜੇ ਆਸਟ੍ਰੇਲੀਅਨ ਬੋਰਨ ਨਹੀਂ ਹੈਗੇ, ਨੋਨ ਇੰਗਲਿਸ਼ ਬੈਕਗਰਾਉਂਡ ਤੋਂ ਲੋਕ ਨੇ, ਉਹਨਾਂ ਦੀਆਂ ਜਿਹੜੀਆਂ ਆਮਦਨਾਂ ਆ, ਉਹਨਾਂ ਦੀ ਜਿਹੜੀ ਲਾਈਫ ਸਟਾਈਲ ਹੈ, ਉਹ ਜ਼ਿਆਦਾ ਬਿਹਤਰ ਹੈ, ਬੈਟਰ ਹੈ ਆਸਟ੍ਰੇਲੀਅਨ ਬੋਰਨ ਦੇ ਨਾਲੋਂ। ਹੁਣ ਉਹਦੇ ਕਾਰਨ ਬਿਲਕੁਲ ਪੰਜਾਬ ਵਰਗੇ ਆ ਕਿ ਜਿਹੜਾ ਇੱਥੇ ਦੇ ਨਿਆਣੇ ਨੇ ਸਾਡੇ ਬੋਰਨ ਹੋ ਗਏ ਆ, ਉਹ ਅਸੀਂ ਅਵੇਸਲੇ ਹੋ ਗਏ, ਅਸੀਂ ਸੈਟਿਸਫਾਈ ਹੋ ਕੇ ਬਹਿ ਗਏ, ਹੁਣ ਤੇ ਸਾਡੇ ਕੋਲ ਘਰ ਹੈਗਾ, ਇੱਕ ਘਰ ਹੈਗਾ, ਗੱਡੀ ਹੈਗੀ ਆ। ਪਰ ਜਿਹੜੇ ਨਵੇਂ ਫਰੈਸ਼ ਮਾਈਗ੍ਰੈਂਟਸ ਆਉਂਦੇ ਨੇ, ਇਹ ਦਸਤੂਰ ਹੈ, ਅਸੀਂ ਵੀ ਆਏ ਹਾਂ, ਅਸੀਂ ਦੱਬ ਕੇ ਮਿਹਨਤਾਂ ਕੀਤੀਆਂ ਨੇ, ਮੇਰੇ ਫਾਦਰ ਸਾਹਿਬ ਨੇ 3-3 ਜੌਬਾਂ ਕੀਤੀਆਂ, ਤੁਸੀਂ ਤਾਂ ਉਦੋਂ 3-3 ਜੌਬਾਂ ਕੀਤੀਆਂ ਨੇ, ਹਨਾ, ਉਹ ਸਾਰੀ ਪੀੜ੍ਹੀ ਨੇ ਹੀ ਇਸ ਤਰ੍ਹਾਂ ਕੰਮ ਕੀਤਾ। ਹੁਣ ਉਹਨਾਂ ਨੇ ਇੰਨੀਆਂ ਜੌਬਾਂ ਕੀਤੀਆਂ, ਅਸੀਂ ਚਲੋ ਫਾਰਮ ਤੇ ਹੀ ਕੰਮ ਕੀਤਾ, ਤੇ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਸਮਕਾਲੀ ਨੇ ਉਹਨਾਂ ਨੇ ਵੀ 2 ਜੌਬਾਂ ਕੀਤੀਆਂ। ਪਰ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਹੁਣ 1 ਜੌਬ ਕਰਦੇ ਨੇ, ਤੇ 1 ਜੌਬ ਦੀਆਂ ਮੈਂ ਤੁਹਾਨੂੰ ਅੱਗੇ ਸਟੋਰੀਆਂ ਸੁਣਾਈਆਂ ਸੀਗੀਆਂ ਕਿ 1 ਜੌਬ ਜਿਹੜੇ ਹੁਣ ਕਰਦੇ ਨੇ ਤੀਜੀ ਪੀੜ੍ਹੀ ਵਾਲੇ, ਉਹ ਗੱਲ ਸੱਚ ਹੋ ਰਹੀ ਹੈ ਵੀ ਨਹੀਂ ਨਹੀਂ ਉਹ ਤਾਂ ਇੱਕ ਸਾਡੇ ਮਿੱਤਰ ਦੱਸਦੇ ਸੀ, ਕਹਿੰਦੇ ਵੀ ਉਹ ਜਿੰਨੀ ਉਹ ਤਨਖਾਹ ਲੈ ਕੇ ਆਉਂਦੇ ਨੇ ਨਾ, ਤਨਖਾਹ ਹੈ ਉਹਨਾਂ ਦੀ, ਵੀਕਐਂਡ ਦੇ ਉੱਤੇ ਮੈਥੋਂ ਹੀ ਕਹਿੰਦੇ $100 ਮੁੜ ਕੇ ਮੰਗਦੇ ਹੁੰਦੇ ਆ ਵੀ ਡੈਡ ਪੈਸੇ ਦੇਈ ਅਸੀਂ ਨਾ ਕੈਫੇ ਜਾਣਾ ਉਹ ਜਾਣਾ। ਕਹਿੰਦਾ ਮੈਂ ਕਿਹਾ ਜਿਹੜੀ ਤੁਸੀਂ ਕਮਾਏ ਉਹ ਕਿੱਥੇ ਗਏ ਸਾਰਾ? ਉਹ ਤਾਂ ਕਹਿੰਦਾ ਬਸ ਇੰਨੇ ਦਾ ਤਾਂ ਲੰਚ ਡਿਨਰ ਤੇ ਟਰਾਂਸਪੋਰਟ ਹੀ ਹੁੰਦੀ ਆ ਸਰ, ਜਿੰਨੇ ਕੁ ਉਹਨਾਂ ਕਮਾਉਂਦੇ ਨੇ।
ਬਿਲਕੁਲ ਬਿਲਕੁਲ ਗੱਲ ਹੈ।
ਤੇ ਜੇ ਤੁਸੀਂ ਸਾਰਾ ਕੁਝ ਬਾਹਰ ਖਾਣਾ ਆ, ਜੇ ਤੁਸੀਂ ਸਾਰਾ ਕੁਝ ਬਾਹਰ ਖਾਣਾ ਆ, ਤੁਸੀਂ ਆਪਣੀ ਪੈਂਟਰੀ ਨਹੀਂ ਚਲਾਣੀ, ਤੁਸੀਂ ਜੁਆਇੰਟ ਪਰਿਵਾਰ ਦੇ ਵਿੱਚ ਨਹੀਂ ਰਹਿਣਾ, ਖਰਚੇ ਨਹੀਂ ਘਟਾਉਣੇ, ਤਾਂ ਜਿਹੜੀ ਇੱਕ ਤਨਖਾਹ ਆ, ਚਾਹੇ ਤੁਸੀਂ ਡਾਕਟਰ ਬਣੇ ਅਕਾਊਂਟੈਂਟ ਹੈ, 70,000 ਤੁਹਾਡਾ ਕੁਛ ਵੀ, 70,000 ਇਜ਼ ਨਥਿੰਗ। ਜਾਂ ਤੁਸੀਂ ਖਾਣਾ ਹੀ ਬਾਹਰੋਂ ਹੈ, $15-20 ਦਾ ਤੁਸੀਂ ਮੀਲ ਲੈ ਕੇ ਖਾਣੇ ਦਿਨ ਚ 3 ਜਾਂ 2, ਸੋ ਯੂ ਆਰ ਸਪੈਂਡਿੰਗ ਆਲਮੋਸਟ $80, $80 ਤੁਸੀਂ ਫੂਡ ਦੇ ਸਪੈਂਡ ਕਰ ਰਹੇ ਆ, ਤੇ ਕਿੱਥੇ ਇੱਕ ਪਰਿਵਾਰ ਹੈ, ਇੰਡੀਅਨ ਪਰਿਵਾਰ ਹੈ ਜਾਂ ਪੰਜਾਬੀ ਪਰਿਵਾਰ ਹੈ ਜਾਂ ਚਾਈਨੀਜ਼ ਹੈ, ਉਹਨਾਂ ਨੇ ਇੱਕ ਆਟੇ ਦਾ ਬੋਰਾ $11 ਲੈ ਕੇ ਇੱਕ ਮਹੀਨਾ ਉਹਨਾਂ ਨੇ ਨਿਊਟ੍ਰੀਸ਼ਨ ਭਰਿਆ ਫੂਡ ਖਾਣਾ ਘਰ ਦੇ ਵਿੱਚ, ਨਾਲੇ ਵਧੀਆ, ਠੀਕ ਹੈ। ਸੋ ਇਹ ਕੰਪੈਰੀਜ਼ਨ ਇੱਥੇ ਦੇਖਣਾ ਬਣਦਾ ਆ, ਇਹ ਅਸਲ ਦੇ ਵਿੱਚ ਜੜ ਜਿਹੜਾ ਸਾਡਾ ਫੂਡ ਹੈ ਨਾ ਸਾਡੇ ਜਿਹੜੇ ਘਰ ਦੇ ਵਿੱਚ।
ਉਹਨਾਂ ਨੇ ਅਮਰਦੀਪ ਪਾਣੀ ਦੀ ਬੋਤਲ, ਅਸੀਂ ਤਾਂ ਪਾਣੀ ਦੀ ਬੋਤਲ ਇੱਕ ਲੈ ਜਾਣੀ ਭਰੀ, ਉਸ ਤੋਂ ਸਕੂਲ ਚ ਟੂਟੀ ਭਰ ਕੇ ਟੂਟੀਆਂ ਭਰ ਭਰ ਕੇ ਪੀ ਜਾਣੀ ਦੁਬਾਰਾ। ਉਹਨੇ ਹਮੇਸ਼ਾ ਲੈ ਕੇ $3 ਦੀ, $3.50 ਦੀ ਨਾ ਪਾਣੀ ਦੀ ਫਰੈਸ਼ ਬੋਤਲ ਲੈ ਕੇ ਪੀਣੀ ਆ, ਜਿਹੜੇ ਉੱਥੇ ਦੇ ਇੱਥੇ ਦੇ ਨਿਆਣੇ ਆ, ਜਿੱਦਾਂ ਇਹਨੇ ਬਰਗਰ ਵੀ ਉੱਥੋਂ $5-6 ਦਾ ਰੋਜ਼ ਲੈ ਕੇ ਖਾਣਾ ਲੰਚ ਦੇ ਵਿੱਚ, ਅਸੀਂ ਆਪਣਾ ਇੱਥੋਂ ਬਣਾ ਕੇ ਲੈ ਕੇ ਜਾਣਾ ਆ, ਤੇ ਜਿਹੜੇ ਗੋਰੇ ਆ ਉਹ ਉੱਥੋਂ ਲੈ ਕੇ ਖਾਂਦੇ ਆ, ਕੌਫੀ ਵੀ ਉਹਨੇ $5-6 ਦੀ ਲੈ ਕੇ ਖਾਣੀ, ਜਿਹੜੀ ਇੱਕ ਮੋਬਾਈਲ ਆਈ ਹੁੰਦੀ ਕੌਫੀ ਸ਼ਾਪ ਉਹਤੋਂ। ਤਾਂ ਇਹ ਫਰਕ ਤਾਂ ਹੈਗਾ ਆ, ਕਿਉਂਕਿ ਸਾਡੇ ਜਿਹੜੇ ਰਹਿਣ ਸਹਿਣ ਦਾ ਢੰਗ ਹੋ ਰਿਹਾ, ਜਿਹੜੇ ਖਾਸ ਤੌਰ ਤੇ ਅਸੀਂ ਜਿਹੜੇ ਲੋਕ ਮਾਈਗ੍ਰੇਟ ਹੋ ਕੇ ਬਾਅਦ ਚ ਇੱਥੇ ਆਏ ਆ, ਜਿਹੜੇ ਹੁਣ ਦੇ ਆ ਉਹ ਉਦਾਂ ਦੇ ਹੀ ਆ ਜਿਦਾਂ ਦੇ ਉਹ ਆ
ਜਿਹੜੇ ਬਿਲਕੁਲ ਇੱਥੇ ਵੀ ਇਹੀ ਹਾਲ ਆ ਵੀ ਜੇ ਕੰਮ ਤੇ ਜਾਣਾ ਆ ਕੰਮ ਤੇ ਜਾ ਕੇ ਘਰੋਂ ਕੁਛ ਤੁਸੀਂ ਐਸਕੀ ਬੰਨ ਕੇ ਨੀ ਲੈ ਕੇ ਜਾਣੀ ਫੇਰ ਜਦੋਂ 9 ਵੱਜਣੇ ਨੇ ਤੁਹਾਨੂੰ ਉਹ ਮੈਂ ਕੰਮਿਆਂ ਨੂੰ ਕੰਮ ਤੇ ਲਾ ਕੇ ਮੈਂ ਨਾ ਕਾਫੀ ਲਿਆਵਾਂ ਪੰਪ ਤੋਂ ਪਹਿਲਾਂ ਤਾਂ $5 ਦਾ ਤੇਲ ਫੂਕਣਾ ਉਥੋਂ $3 ਦੀ ਕਾਫੀ ਲੈਣੀ ਫਿਰ ਟਾਈਮ ਭਰਨਾ ਸੋ ਇਹ ਜਿਹੜੇ ਲਾਈਫ ਸਟਾਈਲ ਹੈ ਨਾ ਹੁਣ ਤੁਸੀਂ ਇੱਥੇ ਦੇਖੋ ਬਹੁਤ ਸਾਰੇ ਜਿਹੜੇ ਆਸਟ੍ਰੇਲੀਆ ਦੀ ਜਿਹੜੀ ਪ੍ਰੋਬਲਮ ਹੈ ਕਿ ਆਸਟ੍ਰੇਲੀਆ ਦੇ ਬਹੁਤ ਕੰਮੇ ਬਹੁਤ ਤਕੜੇ ਨੇ ਐਸੀ ਗੱਲ ਨੀ ਜਿਹੜੇ ਟ੍ਰੇਡ ਹੀ ਨੇ ਨਾ ਬਹੁਤ ਕੰਮ ਮਿਹਨਤੀ ਆ ਮਤਲਬ ਪ੍ਰੋਫੈਸ਼ਨਲ ਵੀ ਆ ਸਾਡੇ ਨਾਲੋਂ ਹਜੇ ਤੱਕ ਪ੍ਰੋਫੈਸ਼ਨਲ ਹੈ
ਹਾਂ
ਮੈਂ ਤੁਹਾਨੂੰ ਕੰਪੈਰੀਜ਼ਨ ਦੱਸਦਾ ਕਿ ਅਸੀਂ ਪੈਸਾ ਬਚਾਉਂਦੇ ਹਾਂ ਪਰ ਜਿਹੜਾ ਕੰਮ ਪੱਖੋਂ ਨਾ ਜੇ ਗੋਰੇ ਕਰਦੇ ਨੇ ਜਿਹੜੇ ਵਧੀਆ ਕਰਦੇ ਨੇ ਤਾਂ ਉਹ ਸਾਡੇ ਨਾਲੋਂ ਕਿਤੇ ਮਿਹਨਤੀ ਤੇ ਪ੍ਰੋਫੈਸ਼ਨਲ ਤੇ ਵਧੀਆ ਕੰਮ ਨੇ ਪਰ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਇਹ ਹੈ ਕਿ ਉਹਨਾਂ ਦਾ ਜਿਹੜਾ ਪਰਿਵਾਰਕ ਢਾਂਚਾ ਆ ਫੈਮਿਲੀ ਸਟਰਕਚਰ ਉਹ ਇੰਨਾ ਸਟਰੋਂਗ ਨਹੀਂ ਜਿੰਨਾ ਸਾਡਾ ਆ ਸਾਡੀ ਉਹਨਾਂ ਦੇ ਘਰ ਮੰਮੀ ਨੀ ਬੈਠੀ ਜਾਂ ਬੀਬੀ ਨੀ ਬੈਠੀ ਜਿਹੜੀ ਉਹਨੂੰ ਉਹਦੀ ਐਸਕੀ ਬੰਨ ਕੇ ਤੋਰ ਦੇਵੇ ਜਾਂ ਉਹਦੀ ਵਾਈਫ ਐਸਕੀ ਬੰਨ ਕੇ ਤੋਰ ਦੇਵੇ ਹਨਾ ਉਹ ਕੀ ਕਰਦਾ ਕਿ ਉੱਠ ਕੇ ਮੂੰਹ ਧੋ ਕੇ ਉਹ ਪਹਿਲਾਂ ਜਾ ਕੇ ਪੈਟਰੋਲ ਪੰਪ ਦੇ ਉੱਤੇ ਕਾਫੀ ਲਏਗਾ ਫਿਰ ਨਾਲ ਲਏਗਾ ਉਹਦੇ ਸੈਂਡਵਿਚ ਜਾਂ ਕੁਛ ਲਏਗਾ ਨਾ ਉਹ ਖਾਏਗਾ ਫਿਰ ਜਦੋਂ ਕੰਮ ਤੇ ਜਾਏਗਾ ਫਿਰ ਉਹ ਕੰਮ ਛੱਡ ਕੇ ਕਿਤੇ ਮਤਲਬ ਫਾਸਟ ਫੂਡ ਖਾਏਗਾ ਉਹ ਸਾਰੀ ਦਿਹਾੜੀ ਵਿਚਾਰੇ ਦਾ ਇਹੀ ਜਾਂਦਾ ਤੇ ਉਹਨਾਂ ਨੂੰ ਹਾਂ ਉਹ ਫਾਸਟ ਫੂਡ ਹੀ ਖਾਂਦਾ ਤੇ ਉਹਦਾ ਖਰਚਾ ਇੱਦਾਂ ਕਮਾਉਂਦਾ ਵੀ ਜ਼ਿਆਦਾ ਹੈ ਤੇ ਉਹਦਾ ਖਰਚ ਵੀ ਜ਼ਿਆਦਾ ਹੋ ਜਾਂਦਾ ਸੋ ਇਹ ਜਿਹੜੇ ਨੁਕਤੇ ਆ ਮੈਨੂੰ ਲੱਗਦਾ
ਜਿੱਦਾਂ ਜਿੱਦਾਂ ਅਸੀਂ ਆ ਪੰਜਾਬੀ ਆ ਜੇ ਤੁਸੀਂ ਵਰਕ ਪਲੇਸ ਤੇ ਜਾਂਦੇ ਆ ਉਹ ਉਹ ਚਾਹ ਦਾ ਕੱਪ ਫੜ ਕੇ ਆ ਰਹੇ ਹੁੰਦੇ ਆ ਅਸੀਂ ਇੱਧਰ ਟਕਾਰ ਮਾਰਦੇ ਜਾ ਰਹੇ ਹੁੰਦੇ ਆ
ਸੋ ਇਹ ਜਿਹੜੇ ਨੁਕਤੇ ਆ
ਫਰਕ ਕਿੰਨਾ ਆ
ਇਹ ਗੋਰਿਆਂ ਨੂੰ ਸਿੱਖਣੇ ਪੈਣੇ ਤੇ ਉਧਰ ਕੁਲਵਿੰਦਰ ਸਿੰਘ ਨਾ ਇਹਨਾਂ ਦਾ ਹੈਗਾ ਪੀਜ਼ਾ ਠੀਕ ਹੈ ਗੋਲਡ ਕੋਸਟ ਦੇ ਵਿਚ ਪੀਜ਼ਾ ਸ਼ਾਪ ਹੈ ਇਹਨਾਂ ਦੀ ਤੇ ਉਹ ਹੁਣ ਕਹਿੰਦੇ ਨੇ
ਪੀਜ਼ਾ ਸ਼ਾਪ ਨਾ ਬੰਦ ਕਰਾ ਦੇ
ਨਹੀਂ ਨਹੀਂ ਹੁਣ ਇਹੀ ਕਹਿ ਰਹੇ ਨੇ ਕਹਿੰਦੇ ਹਾਂ ਜਾਣੀ ਕਿ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਸਾਡੀਆਂ ਦੁਕਾਨਾਂ ਬੰਦ ਕਰਾ ਦਈਏ ਕਹਿੰਦੇ ਕਰ ਦਈਏ ਸਾਡੀਆਂ ਗੱਲਾਂ ਨੂੰ ਗੱਲਾਂ ਹੀ ਸਮਝਿਓ ਬਹੁਤਾ ਸੀਰੀਅਸ ਨਾ ਲਿਓ ਇਸ ਮਸਲੇ ਚ ਤੇ ਦੂਜਾ ਜੀ ਐਸ ਚਾਹ ਲੈਣੀ ਕਹਿੰਦੇ ਨੇ ਕਿ ਜੇ ਸਪੈਂਡਿੰਗ ਨਹੀਂ ਕਰਦੇ ਤਾਂ ਬਹੁਤ ਸਾਰੇ ਜਿਹੜੇ ਲੋਕ ਬਿਜ਼ਨਸ ਬਰੋਕ ਡਾਊਨ ਹੋ ਜਾਣਗੇ ਤੇ ਈਵਨ ਡਾਲਰ ਸ਼ੁੱਡ ਬੀ ਨੋ ਯੂਜ ਤੇ ਦੇਖੋ ਇਹ ਇੱਕ ਦੋ ਧਾਰੀ ਤਲਵਾਰ ਹੈ ਅਮਰੀਕ ਜੀ ਕਿ ਜੇ ਤੁਸੀਂ ਸੇਵਿੰਗ ਅਸੀਂ ਕਹਿੰਦੇ ਹਾਂ ਵੀ ਸੇਵਿੰਗ ਕਰੋ ਫੇਰ ਜਿਹੜੇ ਬਿਜ਼ਨਸ ਨਹੀਂ ਚੱਲਦੇ ਜੇ ਕਹਿੰਦੇ ਤੁਸੀਂ ਸਪੈਂਡਿੰਗ ਕਰੋ ਫੇਰ ਲੋਕੀ ਟੀਵੀਆਂ ਦੇ ਉੱਤੇ ਸਾਡੇ ਅਰਗੇ ਜਾਂ ਰੇਡੀਓ ਦੇ ਉੱਤੇ ਗੱਲਾਂ ਕਰਦੇ ਨੇ ਕਿ ਪੈਸੇ ਨਹੀਂ ਬਚਦੇ ਹਨਾ ਕੌਮ ਨੂੰ ਤੇ ਨਾਲ ਦੀ ਜਿਹੜੀ ਪਰ ਦੇਖੋ ਜਾਣਾ ਚਾਹੀਦਾ ਖਾਣਾ ਵੀ ਚਾਹੀਦਾ ਪਰ ਉਹ ਟਾਈਮ ਟਾਈਮ ਨਾਲ ਖਾਣਾ ਚਾਹੀਦਾ ਆਪਣੀ ਜੇਬ ਦੇਖ ਕੇ ਨਾ ਕਿ ਮਤਲਬ ਤੁਹਾਨੂੰ ਬਚਦਾ ਕਿੰਨਾ ਬਚਤ ਕਿੰਨੀ ਹੋ ਗਈ ਹੈ ਹਨਾ ਸੋ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਡੂੰਘੀਆਂ ਨੇ ਪਰ ਆਪਣੇ ਭਾਈਚਾਰੇ ਜਿਹੜੇ ਨੇ ਹਜੇ ਵੀ ਉਹ ਸੇਵਿੰਗ ਮੋਡ ਦੇ ਵਿੱਚ ਨੇ ਖਾਸ ਕਰਕੇ ਜਿਹੜੇ ਮਾਈਗ੍ਰੈਂਟਸ ਨਵੇਂ ਆਉਂਦੇ ਨੇ ਨਾ ਉਹ ਪੈਸਾ ਬਚਾਉਂਦੇ ਨੇ ਚਾਹੀਦਾ ਵੀ ਆ ਬਚਾਉਣਾ ਤੇ ਪਰ ਸਾਰੇ ਨਹੀਂ ਬਚਾਉਂਦੇ ਮੈਂ ਇਹ ਵੀ ਨੋਟ ਕੀਤਾ ਕਿ ਉਹ ਕਹਿੰਦੇ ਕੋਈ ਚੱਕਰ ਨਹੀਂ ਖਾਓ ਪੀਓ ਆਨੰਦ ਮਾਰੋ ਅਗਲੀ ਜ਼ਿੰਦਗੀ ਕਹਿੰਦੇ ਦੇਖੀ ਹੈ ਨਾ ਸੋ ਇਹ ਐਟੀਚਿਊਡ ਵੀ ਪਰ ਬਹੁਤਾਤ ਜਿਹੜੇ ਨੇ ਸਾਡੇ ਭਾਈਚਾਰੇ ਉਹ ਸੇਵਿੰਗ ਕਰਦੇ ਨੇ ਕਿਉਂਕਿ ਸਾਡੇ ਵਿਰਾਸਤ ਵਿੱਚ ਸਾਨੂੰ ਮਿਲਿਆ ਹੋਇਆ ਕਿ ਤੁਸੀਂ ਸੰਜਮ ਦੇ ਨਾਲ ਰਹਿਣਾ ਹੈ ਖਾਣਾ ਪੀਣਾ
ਦੇਖੋ ਅਮਨਦੀਪ ਲਾਈਫ ਦੇ ਵਿੱਚ ਨਾ ਤਵਾਜਨ ਚਾਹੀਦਾ ਬੈਲੈਂਸ ਚਾਹੀਦਾ ਜੇ ਤੁਹਾਡਾ ਲਾਈਫ ਤੇ ਬੈਲੈਂਸ ਹੈ ਨਾ ਤਾਂ ਤੁਹਾਡੀ ਲਾਈਫ ਜਿਹੜੀ ਵਧੀਆ ਹੋਊਗੀ ਖਾਣਾ ਪੀਣਾ ਵੀ ਚਾਹੀਦਾ ਸੈਰ ਕਰਨ ਲਈ ਵੀ ਜਾਣਾ ਚਾਹੀਦਾ ਪਰ ਬਹੁਤਾ ਵੀ ਨਹੀਂ ਪੇ ਅੜਾਉਣਾ ਵੀ ਨਹੀਂ ਚਾਹੀਦਾ ਹੁਣ ਇੱਦਾਂ ਦੀ ਅਗਰ ਤੁਹਾਡੀ ਜ਼ਿੰਦਗੀ ਦੀ ਅਪਰੋਚ ਆ ਤਾਂ ਉਹਦੇ ਚ ਕਾਫੀ ਸਕਸੈਸ ਤੁਹਾਨੂੰ ਮਿਲਦੀ ਆ ਅਤੇ ਸੰਤੁਸ਼ਟੀ ਵੀ ਮਿਲਦੀ ਆ ਸਕਸੈਸ ਹੀ ਨਹੀਂ ਸਭ ਕੁਛ ਹੁੰਦਾ ਸੰਤੁਸ਼ਟੀ ਵੀ ਇੱਕ ਚੀਜ਼ ਹੁੰਦੀ ਆ ਜਿਹਨਾਂ ਤੁਸੀਂ ਫੀਲ ਗੁੱਡ ਕਰਦੇ ਜਿੱਦਾਂ ਕਹਿੰਦੇ ਚੰਗਾ ਹੀ ਲੱਗਦਾ ਜਿੱਦਾਂ
ਸੇਮ ਹੀ ਆ ਤੇ ਅਮਰੀਕ ਜੀ ਤੇ ਇੱਦਾਂ ਕਰਦੇ ਆ ਵੀ ਆਪਾਂ ਹੁਣ ਕਾਫੀ ਪ੍ਰੋਗਰਾਮ ਲੈ ਗਏ ਆ ਗੱਲਾਂ ਬਾਤਾਂ ਕੀਤੀਆਂ ਤੇ ਹੁਣ ਆਪਾਂ ਵੀ ਰੋਟੀ ਖਾਈਏ ਕਿਉਂਕਿ ਘਰੇ ਬਣੀ ਹੋਈ ਸੀ ਹੁਣ ਫਾਸਟ ਫੂਡ ਖਾਣਾ ਆ ਤੇ ਇਸ ਕਰਕੇ ਨਾ ਤੇ ਆਪਾਂ ਲਈਏ ਇਜਾਜ਼ਤ ਤੇ ਮੈਨੂੰ ਨਾ ਇੱਕ ਨਾ ਗਾਣਾ ਯਾਦ ਆ ਗਿਆ ਉਹ ਵੀ ਇੰਗਲੈਂਡ ਦਾ ਹੀ ਸੀਗਾ ਟੋਨੀ ਨੂੰ ਪੁੱਛਿਓ ਉਹ ਬੜਾ ਭੰਗੜਾ ਪਾਉਂਦਾ ਹੁੰਦਾ ਸੀ ਇੱਥੇ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦਿਖਾਇਓ ਨਾ ਹਨਾ ਇਸ ਕੰਗ ਦਾ ਤਾਂ ਉਹਨੂੰ ਫੋਨ ਕਰਿਓ ਤਾਂ ਕਿਹਾ ਵੀ ਕਿੱਦਾਂ ਵੀ ਠੀਕ ਠਾਕ ਹੈ ਉਹਦੀ ਤੁਸੀਂ ਅੱਜ ਕੋਈ ਗੱਲ ਨਹੀਂ ਸੁਣਾਈ ਅਗਲੇ ਪ੍ਰੋਗਰਾਮ ਸੁਣਾਇਓ ਜ਼ਰੂਰ
ਮੈਂ ਫੋਨ ਐਕਚੁਅਲੀ ਫੋਨ ਨਹੀਂ ਉਹਨੂੰ ਕੀਤਾ ਇਸ ਵੀਕ ਤੇ ਨਾ ਤਾਂ ਰਿੱਕੀ ਨੂੰ ਨਾ ਉਹਨੂੰ ਤੇ ਮੈਂ ਉਹਦਾ ਹਰਨਾਮ ਸਿੰਘ ਨੂੰ ਕੀਤਾ ਸੀ ਉਹਦੀਆਂ ਫੇਰ ਗੱਲਾਂ ਕਿਸ ਵੇਲੇ ਕਰਾਂਗੇ
ਰਿੱਕੀ ਦੇ ਡੈਡੀ ਦਾ ਨਾਮ ਸ਼ੋਨ ਸਿੰਘ ਪਿਆ ਦੱਸਦੇ ਸੀ ਉਹ ਤੁਸੀਂ ਪਤਾ ਕਰਨਾ ਸੀਗਾ
ਨਾ ਇੰਗਲਿਸ਼ ਚ ਰੱਖਿਆ
ਹਾਂ ਉਹ ਹੁਣ ਤੁਸੀਂ ਪੁੱਛਣਾ ਆ ਨਾ ਪੁੱਛ ਕੇ ਦੱਸਿਓ ਬਈ ਉਹਦਾ ਅਸਲੀ ਪੰਜਾਬੀ ਦਾ ਕਿਹੜਾ ਨਾਮ ਬਦਲਿਆ ਜਿੱਦਾਂ ਪਰਸਿੰਨੀ ਤੋਂ ਪੈਨੀ ਬਣਾ ਲਿਆ ਉਹਨੇ ਠੀਕ ਹੈ ਨਾ
ਹਾਂਜੀ
ਸ਼ੋਨ ਹੋਣਾ ਨਾਮ ਪੰਜਾਬੀ ਜਿਹੜਾ ਉਹਨੇ ਬਦਲਿਆ ਹੋਣਾ ਤੇ ਉਹ ਤੁਸੀਂ ਫੋਨ ਕਰਕੇ ਪੁੱਛੋ ਤੇ ਅਗਲੇ ਹਫਤੇ ਆਪਾਂ ਆਪਣੇ ਸਾਰੇ
ਨਾਲੇ ਰਿੱਕੀ ਦਾ ਨਾਮ ਨੀ ਹਲੇ ਦੱਸਿਆ ਉਹਦੀ ਦਾਦੀ ਜਿਹੜੀ ਨਾਮ ਉਹਦਾ ਰੱਖ ਕੇ ਗਈ ਉਹ ਤਾਂ ਅੰਗਰੇਜ਼ ਵੀ ਨਹੀਂ ਉਹਨੂੰ ਬਦਲ ਸਕੇ ਉਹਨਾਂ ਨੂੰ ਉਦਾਂ ਹੀ ਕਹਿਣਾ ਪੈਂਦਾ
ਅੱਛਾ ਅੱਛਾ ਚਲੋ ਠੀਕ ਹੈ ਅਮਰੀਕ ਭਾਜੀ ਮਿਲਦੇ ਆ ਫਿਰ ਕੱਲ ਦੇ ਪ੍ਰੋਗਰਾਮ ਸੁਣ ਲਓ
ਅਮਨਦੀਪ ਆਸ ਕਰਦੇ ਆ ਕਿ ਸਾਡੇ ਸਰੋਤੇ ਜਿਹੜੇ ਉਹ ਆਪਣੇ ਰੋਸ਼ਨ ਮੁਸਤਕਬਿਲ ਨਾਲ ਰਹਿਣਗੇ ਤੇ ਉਹਨਾਂ ਦਾ ਜਿਹੜਾ ਭਵਿੱਖ ਬਹੁਤ ਸੁਨਹਿਰੀ ਹੋਊਗਾ ਆਸ ਕਰਦੇ ਆ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਬਣੇ ਰਹਿਣ ਇਹਨਾਂ ਸ਼ਬਦਾਂ ਦੇ ਨਾਲ ਮੈਂ ਯਾਦ ਰਹਿਣਾ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਾਬ
ਸਤਿ ਸ੍ਰੀ ਅਕਾਲ ਅਮਰੀਕ ਭਾਜੀ ਤੇ ਮੈਂ ਵੀ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਣੀ ਚਾਹਾਂਗਾ ਪਰ ਪਹਿਲਾਂ ਦੱਸਦਾ ਕਿ ਪ੍ਰੋਗਰਾਮ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ ਸਾਊਂਡ ਕਲਾਉਡ ਰਾਹੀਂ ਸੁਣ ਸਕਦੇ ਹੋ ਸਾਡੀਆਂ ਐਪਲੀਕੇਸ਼ਨਾਂ ਰਾਹੀਂ ਸੁਣ ਸਕਦੇ ਹੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਹਰਮਨ ਰੇਡੀਓ ਦੀ ਐਪਲੀਕੇਸ਼ਨ ਡਾਊਨਲੋਡ ਕਰੋ ਉਸ ਦੇ ਵਿੱਚ ਬਹੁਤ ਸਾਰੇ ਫੀਚਰ ਨੇ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਸੇਵ ਵੀ ਕਰ ਸਕਦੇ ਹੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲਾਈਵ ਕੀਰਤਨ ਦਾ ਚੈਨਲ ਵੀ ਸੁਣ ਸਕਦੇ ਹੋ ਸਿਡਨੀ ਤੋਂ ਗੁਰਦੁਆਰੇ ਸਾਹਿਬ ਵੀ ਸੁਣ ਸਕਦੇ ਹੋ ਸੁਨੇਹੇ ਸਿੱਧੇ ਤੁਸੀਂ ਸੁਣ ਸਕਦੇ ਹੋ ਤੇ ਇੱਥੋਂ ਤੱਕ ਕਿ ਤੁਸੀਂ ਡਾਇਲ ਜਿਹੜਾ ਪ੍ਰੋਗਰਾਮ ਫੋਨ ਕਰਕੇ ਡਾਇਲ ਕਰਕੇ ਵੀ ਸੁਣ ਸਕਦੇ ਹੋ ਸੋ ਇੰਨਾ ਕੁਛ ਕਹਿੰਦੇ ਹਾਂ ਤੋਂ ਵਿਦਾ ਲੈਂਦੇ ਹਾਂ ਗੱਲਾਂ ਕਈ ਵਾਰੀ ਵੱਧ ਘੱਟ ਕਹਿ ਹੋ ਜਾਂਦੀਆਂ ਤੇ ਉਸ ਦੇ ਲਈ ਮਾਫੀ ਚਾਹੁੰਦੇ ਹਾਂ ਤੇ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਜਿਹੜੀ ਗੱਲ ਆਪਾਂ ਕੀਤੀ ਸੀ ਏਐਸ ਕੰਗ ਦੀ ਆਵਾਜ਼ ਦੇ ਵਿੱਚ
ਖਾਓ ਪੀਓ ਐਸ਼ ਕਰੋ